एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर
6478968624589862 तेरे हुंदे टेडा टेडा जट नू कौन चाकू मेरी उम्र तैनू लग जावे ज्यौदा रह बापू मेरी उम्र तैनू लग जावे ज्यौदा रह बापू तेरे पैर दी मिट्टी हो गई है जन्नत तेरे पैर दी मिट्टी हो गई है मेरे विकरां विच तेरी दाढ़ी चिट्टी हो गई है तेरा पुत तेरे एहसान नू दस दे किंज मापू मेरी उम्र तैनू लग जावे ज्यौदा रह बापू मेरी उम्र तैनू लग जावे ज्यौदा रह बापू तेरे मुड़के विच्चों खुशियां दा डर सेक्या मैं तेरे मुड़के विच्चों खुशियां दा डर सेक्या मैं चोरी तेरा कुर्ता पाके देखा मैं सच्ची तेरे बाजों सुना सुना जग जापू मेरी उम्र तैनू लग जावे ज्यौदा रह बापू मेरी उम्र तैनू लग जावे ज्यौदा रह बापू सिख ली दुनियादारी तो कोई चीज नहीं वड्डी प्यो पुत दी यारी तो रब्बा खोल मीना खुशियां दा तू बन डाकू मेरी उम्र तैनू लग जावे ज्यौदा रह बापू मेरी उम्र तैनू लग जावे ज्यौदा रह बापू
अगले जन्म भी तेरा पुत बन के आवां बस यही अरदास है ओ लोक जहाजां ते लख चढ़दे होणगे बापू मेरे लिए तेरे मोढे ही बिजनेस क्लास है मेरे लिए तेरे मोढे ही बिजनेस क्लास है
ਤੁਸੀਂ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਕਮਰਸ਼ੀਅਲ ਪ੍ਰਾਪਰਟੀ ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6613 416-268-6713 ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ
CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ। CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ। CWC Immigration, 905-670-4444.
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
ਦੁਨੀਆ ਨਿੱਜ ਲਈ ਜਿਉਂਦੀ ਅਤੇ ਨਿੱਜ ਦੀ ਖੋਜੀ ਹੈ, ਪਰ ਇੱਥੇ ਧਰਮ ਲਈ ਕੋਈ ਕੋਈ ਲੜਦਾ ਅਤੇ ਕੋਈ ਕੋਈ ਧਰਮੀ ਫੌਜੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਵਿਰਾਸਤ TV ਅਤੇ ਮੈਂ ਜਸਵਿੰਦਰ ਯਾਦ। ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਮੈਂ ਆਪਣੇ ਸ਼ੇਅਰ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਕਿ ਅੱਜ ਇੱਕ ਵਿਸ਼ੇਸ਼ ਮੁਲਾਕਾਤ ਧਰਮੀ ਫੌਜੀ ਦੇ ਨਾਲ ਹੋਣ ਜਾ ਰਹੀ ਹੈ, ਜਿਨ੍ਹਾਂ ਦਾ ਨਾਮ ਸਰਦਾਰ ਕਿਰਪਾਲ ਸਿੰਘ ਵਾਦੀਆਂ। ਖੈਰ, ਮੈਂ ਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਉਹ ਕਾਲਾ ਦੌਰ June 1984 ਅਤੇ ਮੇਰਾ ਜਨਮ 1986, ਅਸੀਂ ਉਹ ਕਹਾਣੀਆਂ ਵਿੱਚ, ਅਸੀਂ ਉਹ ਨਾਟਕਾਂ ਵਿੱਚ, ਅਸੀਂ ਉਹ ਕਵਿਤਾ ਦੇ ਵਿੱਚ ਸੁਣਿਆ ਹੈ, ਪੜ੍ਹਿਆ ਹੈ, ਪਰ ਮੇਰੇ ਨਾਲ ਉਹ ਸ਼ਖਸੀਅਤ ਅੱਜ ਬਰਾਜ਼ਮਾਨ ਨੇ ਜਿਨ੍ਹਾਂ ਨੇ ਹੰਢਾਇਆ ਹੈ, ਜਿਨ੍ਹਾਂ ਨੇ ਅੱਖਾਂ ਨਾਲ ਦੇਖਿਆ ਅਤੇ ਕੰਨਾਂ ਦੇ ਨਾਲ ਉਸ ਬਰੂਦ ਦੀ ਆਵਾਜ਼ ਸੁਣੀ ਹੈ ਅਤੇ ਨੱਕ ਦੇ ਨਾਲ ਉਸ ਬਰੂਦ ਨੂੰ ਸੁੰਘਿਆ ਅਤੇ ਡੁੱਲਿਆ ਹੋਇਆ ਖੂਨ ਆਪਣੇ ਜਜ਼ਬਿਆਂ ਦੇ ਨਾਲ ਤਸਵੀਰਾਂ ਦੇ ਰੂਪ ਵਿੱਚ ਹਿਰਦੇ ਦੇ ਵਿੱਚ ਅਲੀਕਿਆ ਹੈ। ਮੈਂ ਕਿੰਨਾ ਵੀ ਬੋਲਾਂ, ਮੈਂ ਉਸ ਘਟਨਾ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ, ਪਰ ਸਭ ਤੋਂ ਪਹਿਲਾਂ ਅਸੀਂ ਸਰਦਾਰ ਕਿਰਪਾਲ ਸਿੰਘ ਵਾਦੀਆਂ ਦਾ ਸਾਡੇ ਨਾਲ ਜੁੜਨ 'ਤੇ ਸਵਾਗਤ ਕਰਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡਾ, ਵਿਰਾਸਤ TV ਵਾਲਿਆਂ ਦਾ। ਮੈਂ ਖਾਸ ਕਰਕੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜਾਣੀ ਵੀ ਇੱਕ ਅਣਗੌਲਿਆ ਹੋਇਆ ਜਿਹੜਾ ਪੱਖ ਸੀ ਨਾ, ਉਹਨਾਂ ਨਾਲ ਤੁਸੀਂ ਮੁਲਾਕਾਤ ਕਰ ਰਹੇ ਹੋ।
ਸਭ ਤੋਂ ਪਹਿਲਾਂ ਤਾਂ ਮੈਨੂੰ ਬੜਾ ਚੰਗਾ ਲੱਗਦਾ ਕਿ ਤੁਹਾਡੇ ਵਰਗੀ ਸ਼ਖਸੀਅਤ ਮੇਰੇ ਸਾਹਮਣੇ ਬੈਠੀ ਹੈ। ਮੈਂ ਕਿਤਾਬਾਂ ਦੇ ਵਿੱਚ ਸੁਣਦਾ ਰਿਹਾ, ਕਿਤਾਬਾਂ ਦੇ ਵਿੱਚ ਮੈਂ ਪੜ੍ਹਦਾ ਰਿਹਾ 84 ਬਾਰੇ, ਅਸੀਂ ਇੰਟਰਵਿਊਆਂ ਕਰਦੇ ਰਹਿੰਦੇ ਹਾਂ, ਪਰ ਉਹ ਸ਼ਖਸ ਸਾਡੇ ਨਾਲ ਬੈਠਾ ਹੋਵੇ ਜਿਹਨੇ ਇਹਦੇ ਵਿੱਚ ਸਿਰਫ ਵੇਖਿਆ ਨਹੀਂ, ਯੋਗਦਾਨ ਵੀ ਪਾਇਆ ਹੋਵੇ। ਸਾਡੀ ਨਵੀਂ ਪੀੜ੍ਹੀ ਅਣਜਾਣ ਹੈ ਇਹਨਾਂ ਗੱਲਾਂ ਤੋਂ। ਸਭ ਤੋਂ ਪਹਿਲਾਂ ਇਹ ਧਰਮੀ ਫੌਜੀ ਸ਼ਬਦ ਹੈ ਜਿਹੜਾ, ਇਹਦੇ ਅਰਥ ਦੱਸ ਦਿਓ ਸਾਡੀ ਅੱਜ ਦੀ ਪੀੜ੍ਹੀ ਨੂੰ।
ਧਰਮੀ ਫੌਜੀ, ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ, ਧਰਮੀ ਫੌਜੀ ਉਹ ਫੌਜੀ ਨੇ ਜਿਨ੍ਹਾਂ ਨੇ 1984 'ਚ ਜਦੋਂ ਉਸ ਟਾਈਮ ਦੀ ਜਿਹੜੀ ਸੈਂਟਰ ਸਰਕਾਰ ਸੀ
ਜੀ,
ਉਸਨੇ ਸਾਡੇ ਪਵਿੱਤਰ ਧਾਮਾਂ ਦੇ ਉੱਤੇ ਧੰਨ ਧੰਨ ਜਾਣੀ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਲੋ ਰਸੋਈ ਨਗਰੀ
ਜੀ
ਅੰਮ੍ਰਿਤਸਰ ਸਾਹਿਬ, ਉੱਥੇ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ, ਨਾਲ ਦੀ ਨਾਲ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ
ਜੀ।
ਉਸ ਤੋਂ ਬਾਅਦ 36 ਤੋਂ 40 ਗੁਰਦੁਆਰਾ ਸਾਹਿਬ ਹੋ ਸਨ
ਜੀ,
ਜਿੱਥੇ ਉਹਨਾਂ ਨੇ ਆਪਣੇ ਅਟੈਕ ਕੀਤਾ ਅਤੇ ਸਾਡੇ ਗੁਰੂ ਘਰਾਂ ਨੂੰ ਤਹਿਸ ਨਹਿਸ ਕੀਤਾ
ਜੀ।
ਉਹਦੇ ਵਿਰੋਧ ਦੇ ਵਿੱਚ ਜਿਨ੍ਹਾਂ ਨੇ ਬੈਰਕਾਂ ਛੱਡੀਆਂ
ਜੀ,
ਜਿਹੜੇ ਧਰਮੀ ਜਿਹੜੇ ਫੌਜੀਆਂ ਨੇ ਬੈਰਕਾਂ ਛੱਡੀਆਂ, ਕਿਉਂਕਿ ਅਸੀਂ ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਕੰਟਰੋਲ ਕਰੀਏ ਨਾ, ਕਿਤੇ ਨਾ ਕਿਤੇ ਸਾਡੇ ਜਜ਼ਬਾਤ ਨੇ ਜਿਹੜੇ ਉਹ ਜਾਣੀ ਮਰਦੇ ਨਹੀਂ, ਉਹ ਕਿਤੇ ਨਾ ਕਿਤੇ ਬਾਹਰ ਆਉਂਦੇ ਆ। ਅਤੇ ਉਸ ਟਾਈਮ ਜਿਹਨਾਂ ਨੇ ਬੈਰਕਾਂ ਛੱਡੀਆਂ ਸੀ ਉਹਨਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ ਸੀ।
ਧਰਮੀ ਫੌਜੀ ਉਹ ਜਿਹੜੇ ਧਰਮ ਦੇ ਨਾਲ ਜੁੜ ਗਏ ਉਸ ਵਕਤ ਆਪਣੀ ਰੋਜੀ ਰੋਟੀ ਜਾਂ ਕਹਿ ਲਈਏ ਕਿ ਦੇਸ਼ ਨੂੰ ਛੱਡ ਕੇ।
ਹਾਂਜੀ,
ਮੈਂ ਸ਼ੁਰੂ ਕਰੂੰਗਾ, ਹਾਲਾਂਕਿ ਇਹ ਸਾਡੀ ਇੰਟਰਵਿਊ ਨਹੀਂ ਇੱਕ ਗਾਥਾ ਹੈ, ਕਿ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਵਿੱਚ ਬਣੇ ਰਹੋ
ਜੀ ਜੀ,
ਬੇਝਿਜਕ ਦੱਸਦੇ ਰਹੋ ਕਿ ਤੁਹਾਡਾ ਜਿਹੜਾ ਰਾਬਤਾ ਹੈ, ਇੱਕੇ ਵਕਤ 'ਤੇ ਸੁਨੇਹਾ ਕਿਵੇਂ ਜਾਵੜਿਆ ਕਿ ਆਪਾਂ ਹੁਣ ਬੈਰਕਾਂ ਛੱਡ ਦੇਣੀਆਂ ਕਿਉਂਕਿ ਹੁਣ ਗੱਲ ਸਾਡੇ ਇਤਿਹਾਸ 'ਤੇ ਆ ਗਈ ਹੈ, ਸਾਡੇ ਗੁਰੂ 'ਤੇ ਆ ਗਈ ਹੈ, ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਆ ਗਈ ਹੈ ਅਤੇ ਸਾਡੇ ਪਵਿੱਤਰ ਸਥਾਨ 'ਤੇ ਆ ਗਈ ਹੈ, ਇਹ ਤਾਲਮੇਲ ਆਪਸ ਵਿੱਚ ਕਿਵੇਂ ਬੈਠ ਗਿਆ ਸਾਰਿਆਂ ਦਾ?
ਤਾਲਮੇਲ ਕੁਦਰਤੀ ਸੀ ਜੀ, ਜਿਵੇਂ ਸਭ ਤੋਂ ਪਹਿਲਾਂ ਇਸ ਕੰਮ ਦੇ ਵਿੱਚ ਇਸ ਵਿਦਰੋਹ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਰੈਜੀਮੈਂਟ ਕੁੱਦੀ ਸੀ ਉਹ ਇੱਕ ਜੀ ਬਹੁਤ ਹੀ ਯਾਨੀ ਉਹਦਾ ਰੈਜੀਮੈਂਟ ਸੀ ਉਹਦਾ ਆਪਣੇ ਭਾਰਤ ਦੀ ਇੰਡੀਅਨ ਆਰਮੀ ਦੇ ਵਿੱਚ ਉਸ ਰੈਜੀਮੈਂਟ ਦਾ ਨਾਂ ਸੀ
ਜੀ
ਨੌ ਸਿੱਖ ਰੈਜੀਮੈਂਟ
ਜੀ
ਪਿਓਰ ਸਿੱਖ ਰੈਜੀਮੈਂਟ ਸੀ ਸਭ ਤੋਂ ਪਹਿਲਾਂ ਇਹ ਜਿਹੜੀ ਸੀਗੀ ਪੈਰ ਉਹਨਾਂ ਨੇ ਇਹ ਕਦਮ ਚੁੱਕਿਆ ਸੀ ਕਿ ਉਹਨਾਂ ਦੇ 425 ਬੰਦਿਆਂ ਨੇ ਯਾਨੀ ਫੌਜੀਆਂ ਨੇ ਬੈਰਕਾਂ ਛੱਡੀਆਂ ਸੀ
ਜੀ
ਉਸ ਤੋਂ ਬਾਅਦ ਉਹਨਾਂ ਨੂੰ ਵੇਖ ਵੇਖ ਕੇ ਜਿਵੇਂ ਉਹ ਖਬਰ ਬਾਹਰ ਨਿਕਲੀ
ਜੀ
ਕਿ BBC ਲੰਡਨ ਨੇ ਖਬਰ ਦਿੱਤੀ ਕਿ ਆਰਮੀ ਜਿਹੜੀ ਹੈਗੀ ਆ ਜਿਹੜੇ ਸਿੱਖ ਫੌਜੀ
ਜੀ ਜੀ
ਉਹ ਬੈਰਕਾਂ ਛੱਡ ਰਹੇ ਨੇ
ਜੀ
ਉਹ ਚਾਲੇ ਪਾ ਰਹੇ ਅੰਮ੍ਰਿਤਸਰ ਸਾਹਿਬ ਨੂੰ ਇਸ ਤਰ੍ਹਾਂ ਹੌਲੀ 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 ਇਹ ਗੱਲ ਉਹਨਾਂ ਨੇ 8 ਜੂਨ ਨੂੰ ਬੈਰਕਾਂ ਛੱਡੀਆਂ ਸੀ
ਜੀ
ਤੇ ਸਾਡੇ ਅਸੀਂ 10 ਜੂਨ ਨੂੰ ਛੱਡੀਆਂ 9 ਜੂਨ ਨੂੰ ਵੀ ਕਈ ਯੂਨਿਟਾਂ ਨੇ ਛੱਡੀਆਂ ਸਾਡੇ ਕੋਲ ਜਦੋਂ ਖਬਰ ਆਈ 10 ਜੂਨ ਨੂੰ ਅਸੀਂ 10 ਜੂਨ ਨੂੰ ਇਹ ਬੈਰਕਾਂ ਛੱਡੀਆਂ ਅਸੀਂ ਕੋਈ ਜ਼ਿਆਦਾ ਨਹੀਂ ਸੀ ਜਿਵੇਂ ਇੱਕ ਪਲਟਨ ਦੂਜੀ ਥਾਂ ਤੇ ਜਾਣੀ ਹੁੰਦੀ ਹੈ ਨਾ ਉਹਦੇ ਐਡਵਾਂਸ ਪਾਰਟੀ ਪਹਿਲਾਂ ਜਾਂਦੇ ਆ ਥੋੜ੍ਹੀ ਕੋਈ 100-200 ਬੰਦਾ ਹੀ ਜਾਂਦਾ ਉਸ ਤੋਂ ਬਾਅਦ ਦੂਜੀ ਟ੍ਰਿਪ ਦੇ ਵਿੱਚ ਸਾਨੂੰ ਉੱਥੋਂ ਸਿੱਕਮ 'ਚ ਸੀ ਸਾਡੀ ਉਸ ਟਾਈਮ ਯੂਨਿਟ ਨਥੂਲਾ ਬਾਰਡਰ ਤੇ
ਜੀ
ਅਸੀਂ ਉੱਥੋਂ ਸਾਨੂੰ ਗੇਮਾਂ ਵਾਲਿਆਂ ਨੂੰ ਭੇਜਿਆ ਗਿਆ ਮੈਂ ਉਦੋਂ ਕਬੱਡੀ ਖੇਡਦਾ ਸਾਂ ਕਬੱਡੀ ਦਾ ਪਲੇਅਰ ਸੀ ਤੇ ਸਾਨੂੰ ਗੇਮਾਂ ਵਾਲਿਆਂ ਨੂੰ ਉੱਥੋਂ ਭੇਜਿਆ ਗਿਆ 25-26-30 ਬੰਦਿਆਂ ਨੂੰ ਕਿ ਤੁਸੀਂ ਜਾ ਕੇ ਆਪੋ ਆਪਣੀਆਂ ਗੇਮਾਂ ਦੇ ਵਿੱਚ ਉੱਥੇ ਜਾ ਕੇ ਪ੍ਰੈਕਟਿਸ ਕਰੋ ਕਿਉਂਕਿ ਭਾਗ ਲੈਣਾ ਇਹਦੇ ਵਿੱਚ ਫੌਜ 'ਚ ਇਹ ਹੁੰਦਾ ਹੈ ਵੀ ਜੇ ਅਸੀਂ ਉੱਥੇ ਜਿੱਥੇ ਸਾਡੀ ਯੂਨਿਟ ਨੇ ਆਉਣਾ ਹੁੰਦਾ ਉੱਥੇ ਆ ਕੇ ਅਸੀਂ ਗੇਮ 'ਚ ਹਿੱਸਾ ਨਹੀਂ ਲੈਂਦੇ ਤੇ ਯੂਨਿਟ ਨੂੰ ਕੋਈ ਫੈਨ ਪੈਂਦਾ ਥੋੜ੍ਹਾ ਬਾਲਾ
ਜੀ
ਇਸ ਕਰਕੇ ਸਾਨੂੰ ਉੱਥੇ ਹਿੱਸਾ ਲੈਣਾ ਜ਼ਰੂਰੀ ਹੋ ਜਾਂਦਾ ਆਣ ਕੇ ਅਸੀਂ ਪ੍ਰੈਕਟਿਸ ਕਰਨੀ ਸੀ ਪਰ ਜਦੋਂ ਅਸੀਂ ਰਸਤੇ ਦੇ ਵਿੱਚ ਸਾਂ 6 ਜੂਨ ਨੂੰ ਆਪਣੇ ਦਿੱਲੀ ਤਾਂ ਉੱਥੇ ਅਸੀਂ ਜਦੋਂ ਉੱਡਦੀ ਖਬਰ ਜੀ ਸੁਣੀ 6-7 ਜੂਨ ਦਾ ਜਾਂ 8 ਜੂਨ ਦਾ ਵਾਕਿਆ ਹੈ ਵੀ ਖਬਰ ਜੀ ਸੁਣੀ ਅਸੀਂ ਵੀ ਭਿੰਡਰਾਂ ਵਾਲੇ ਨੂੰ ਸ਼ਹੀਦ ਕਰ ਦਿੱਤਾ ਹੈ
ਜੀ
ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਜੋ ਕਿ ਸਾਡੀ ਕੌਮ ਦਾ ਹੀਰੋ ਸੀ
ਜੀ
ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਹੈ ਫਿਰ ਉੱਥੇ ਉਹ ਜਜ਼ਬਾਤਾਂ ਤੇ ਅਸੀਂ ਬੇਸ਼ੱਕ ਮੇਰਾ ਵੀ ਉਦੋਂ ਤੁਹਾਡੇ ਵਾਲਾ ਹਾਲ ਸੀ ਮੈਂ ਮੋਡੀਫਾਈਡ ਸੀ ਸਿਰ ਮੁੰਨਿਆ ਹੋਇਆ ਪਲੇਅਰ ਦੀ ਯਾਨੀ ਸਿਰ ਦੇ ਵਿੱਚ ਘੱਟਾ ਮਿੱਟੀ ਪੈਂਦਾ ਤਾਂ ਕਰਕੇ
ਜੀ
ਤੇ ਮੈਂ ਸਿਰ ਮੁੰਨਿਆ ਹੋਇਆ ਸੀ ਉਸ ਟਾਈਮ ਫਿਰ ਸਾਡੇ ਜਜ਼ਬਾਤ ਤੇ ਅਸੀਂ ਕੰਟਰੋਲ ਨਹੀਂ ਕਰ ਸਕਦੇ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕੇ ਤੇ ਸਾਨੂੰ ਇੱਥੋਂ ਆਉਂਦਿਆਂ ਸਾਰੀਆਂ ਅਸੀਂ 10 ਜੂਨ ਨੂੰ ਯੂਨਿਟ ਏਰੀਆ ਯੂਨਿਟਾਂ ਦੇ ਵਿੱਚੋਂ ਅਸੀਂ ਆਪਣੇ ਪੈਰ ਬਾਹਰ ਕੱਢ ਲਿਆ ਤੇ ਅਸੀਂ ਬਗਾਵਤ ਕਰ
ਕਿਹੜੇ ਕਿਹੜੇ ਥਾਂ ਦੇ ਉੱਤੋਂ ਇਹ ਜਿਹੜਾ ਵਿਦਰੋਹ ਕਹਿ ਲਈਏ ਰੋਸ ਕਹਿ ਲਈਏ ਜਜ਼ਬਾਤ ਭੜਕਣ ਵਾਲੀ ਗੱਲ ਕਹਿ ਲਈਏ ਕਿਹੜੇ ਕਿਹੜੇ ਥਾਂ ਦੇ ਉੱਤੋਂ ਸ਼ੁਰੂ ਹੋਇਆ ਕਿਵੇਂ ਕਿਵੇਂ ਕਾਫਲਾ ਬਣਿਆ
ਸਭ ਤੋਂ ਪਹਿਲਾਂ ਤਾਂ ਜਿਵੇਂ 9 ਸਿੱਖ ਰੈਜੀਮੈਂਟ ਨੇ ਤੁਹਾਨੂੰ ਗੱਲ ਕੀਤੀ ਆ
ਜੀ
ਇਹ ਲਾਲਗੜ੍ਹ ਜੱਟਾਂ ਜੀ ਗੰਗਾਨਗਰ ਦੇ ਵਿੱਚ ਪੈਂਦਾ ਇਹ ਗੰਗਾਨਗਰ ਦੇ ਕੋਲ ਹੀ ਪੈਂਦਾ
ਜੀ
ਬਾਰਡਰ ਏਰੀਆ ਬਾਰਡਰ ਤੇ ਆ ਇਹ
ਜੀ
ਲਾਲਗੜ੍ਹ ਜੱਟਾਂ ਤੋਂ 9 ਸਿੱਖ ਨੇ ਬੈਰਕਾਂ ਛੱਡੀਆਂ
ਜੀ
ਉਸ ਤੋਂ ਬਾਅਦ 14 ਪੰਜਾਬ ਸੀ ਪੂਨੇ
ਜੀ
ਉੱਥੋਂ ਉਹਨਾਂ ਨੇ ਬੈਰਕਾਂ ਛੱਡੀਆਂ 1-6 ਵੀ ਉੱਧਰ ਹੀ ਕਿਤੇ ਸਿਲੀਗੁੜੀ ਵਾਲੇ ਪਾਸੇ ਬੰਗਾਲ ਵਾਲੇ ਪਾਸੇ ਸੀ ਉੱਧਰ ਉਹਨਾਂ ਨੇ ਬੈਰਕਾਂ ਛੱਡੀਆਂ
ਜੀ
ਤੇ ਉਸ ਤੋਂ ਬਾਅਦ 18 ਜਿਹੜੀ ਹੈਗੀ ਸੀ ਸਿੱਖ ਰੈਜੀਮੈਂਟ ਉਹਨਾਂ ਨੇ ਬੈਰਕਾਂ ਛੱਡੀਆਂ ਯਾਨੀ ਕਾਫੀ ਸੀ ਉਹਦੇ ਵਿੱਚ 171 ਮੇਰੀ ਜਿਹੜੀ ਯੂਨਿਟ ਸੀ ਉਹ 171 ਮੈਦਾਨੀ ਤੋਪਖਾਨਾ ਸੀ
ਜੀ
ਜਿਹੜੀ ਕਿ ਅਲਵਰ ਸੀ ਉਸ ਟਾਈਮ ਤੇ ਅਸੀਂ ਅਲਵਰ ਤੋਂ ਬੈਰਕਾਂ ਛੱਡੀਆਂ ਇਸ ਤਰ੍ਹਾਂ ਕਰਕੇ ਹੋਰ ਵੀ 1-2 ਯੂਨਿਟਾਂ ਹੈਗੀਆਂ 196 ਸੀਗੀ 3 ਸੀਗੀ ਇਹਨਾਂ ਨੇ ਵੀ ਬੈਰਕਾਂ ਛੱਡੀਆਂ
ਬੈਰਕਾਂ ਤੁਸੀਂ ਛੱਡ ਦਿੱਤੀਆਂ ਜੀ
ਜੀ
ਤੁਸੀਂ ਰੋਸ ਦੇ ਵਿੱਚ ਆ ਗਏ ਪਰ ਕੋਈ ਨਿਸ਼ਾਨਾ ਵੀ ਸੀਗਾ ਕਿ ਬੈਰਕਾਂ ਛੱਡਣ ਤੋਂ ਬਾਅਦ ਜਾ ਕੇ ਯਾਰ ਹੁਣ ਆਹ ਕਰਨਾ ਜਾਂ ਵੀ ਹੁਣ ਨੌਕਰੀ ਛੱਡ ਦਿੱਤੀ ਨੌਕਰੀ ਨਹੀਂ ਕਰਨੀ ਕਿਸ ਤਰੀਕੇ ਦੇ ਨਿਸ਼ਾਨੇ ਸੀ
ਨਿਸ਼ਾਨਾ ਇਹੀ ਸੀ ਕਿ ਅਸੀਂ ਹਰਿਮੰਦਰ ਸਾਹਿਬ ਪਹੁੰਚਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ
ਜੀ
ਆਪਣੀ ਹੀ ਫੌਜ ਦੇ ਨਾਲ ਕਿਉਂਕਿ ਅਸੀਂ ਗੋਲਾ ਬਰੂਦ ਬਹੁਤ ਲੈ ਲਿਆ ਸੀ
ਨਾਲ
ਆਪਦੇ ਕੋਤ ਤੋੜੇ ਜਿਵੇਂ ਮੈਂ ਆਪਦੀ ਯੂਨਿਟ ਦੀ ਹੀ ਗੱਲ ਕਰਦਾ ਮੈਂ ਦੂਜੀਆਂ ਯੂਨਿਟਾਂ ਦਾ ਮੈਨੂੰ ਪਤਾ ਨਹੀਂ ਕੋਤ ਤਾਂ ਵੈਸੇ ਸਾਰੀਆਂ ਯੂਨਿਟਾਂ ਨੇ ਹੀ ਤੋੜੇ
ਜੀ
ਕਿਸੇ ਨੇ ਰਜਾਮੰਦ ਹੋ ਕੇ ਗਾਰਡ ਕਮਾਂਡਰ ਨਾਲ ਰਜਾਮੰਦ ਹੋ ਕੇ ਤੋੜ ਲਏ ਕਿਸੇ ਨੇ ਉਂਝ ਤੋੜ ਲਏ ਤੇ ਮੈਂ ਮੇਰੀ ਯੂਨਿਟ ਸੀ ਜਿਹੜੀ 171 ਮੈਦਾਨੀ ਤੋਪਖਾਨਾ ਫੀਲਡ ਰੈਜੀਮੈਂਟ ਸੀ ਉਦੋਂ ਹੁਣ ਤਾਂ ਮੀਡੀਅਮ ਆ ਤੇ ਅਸੀਂ ਅਲਵਰ ਸਾਂ ਅਲਵਰ ਇੱਕ ਬਹੁਤ ਹੀ ਪੁਰਾਣਾ ਜਿਹੜਾ ਮੁਗਲਾਂਸਰ ਲੈਣ ਆ ਉਹ ਇੱਕ ਰਾਜੇ ਦੀ ਆਰਮੀ ਦੇ ਰਹਿਣ ਵਾਸਤੇ ਸੀਗੀ
ਜੀ
ਲੈਣ ਉਹ ਬਣਾਈ ਗਈ ਸੀ
ਜੀ
ਜਿਹੜੀ ਕੰਟੋਨਮੈਂਟ ਉਹਦੀਆਂ 6-6 ਫੁੱਟ 7-7 ਫੁੱਟ ਚੌੜੀਆਂ ਕੰਧਾਂ ਸੀਗੀਆਂ ਐਡੀ ਜ਼ਿਆਦਾ ਜਾਣੀ
ਕਾਫੀ
ਮਜ਼ਬੂਤੀ ਨਾਲ ਸੀ ਅਸੀਂ ਉਹ ਕਰੋਬਾਰਾਂ ਨਾਲ ਸਾਡੇ ਜਿਹੜੇ ਬੰਦੇ ਸੀ ਮੈਂ ਤਾਂ ਉਸ ਟਾਈਮ ਡਿਊਟੀ ਤੇ ਸਾਂ ਬਾਹਰ
ਜੀ
ਜਾਣੀ ਸਾਡੀ ਡਿਊਟੀ ਲੱਗੀ ਹੋਈ ਸੀ ਡਿਊਟੀ ਤੇ ਸੀ ਤੇ ਜਾਣੀ ਉਹਨਾਂ ਨੇ ਕਰੋਬਾਰਾਂ ਨੂੰ ਉਹ ਇੱਕ ਮੋਰਾ ਇੱਕ 'ਚ ਕੱਢ ਕੇ ਉਸ ਤੋਂ ਬਾਅਦ ਦੂਜੀ ਦੇ ਵਿੱਚ ਫਿਰ ਮੋਰਾ ਕੱਢ ਕੇ ਉੱਧਰ ਦੀ ਹਥਿਆਰ ਕੱਢ ਕੇ ਸਾਰੇ ਇਹ ਲੋਡ ਗੱਡੀਆਂ ਤੇ ਕਰਕੇ ਅਸੀਂ ਤਿੰਨਾਂ ਯੂਨਿਟਾਂ ਦੇ ਇਹ ਹਥਿਆਰ ਤੋੜੇ ਸੀ ਇੱਕ ਤਾਂ ਆਪਦੀ ਯੂਨਿਟ ਸੀ ਸਾਡੀ 171 ਫੀਲਡ ਰੈਜੀਮੈਂਟ ਦੇ ਕੋਤ ਇੱਕ ASC ਬਟਾਲੀਅਨ ਜਿਹੜੀ ਸੀਗੀ ਥੋੜ੍ਹੇ ਜਿਹੇ ਬੰਦੇ ਉਹਨਾਂ ਦੇ ਸੀ ਉਹਨਾਂ ਦੇ ਕੋਤ ਵੀ ਸਾਡੇ ਕੋਤਾਂ 'ਚ ਸੀ ਦੂਜੇ ਪਾਸੇ ਇੱਕ ਡਿਵਲ ਕੋਟਿੰਗ ਬੈਂਟਰੀ ਹੁੰਦੀ ਆ ਵੀ RT ਦੀ ਹੁੰਦੀ ਆ ਉਹਦੇ ਵੀ ਕੋਤ ਸਾਡੀ ਯੂਨਿਟ ਦੇ ਵਿੱਚ ਸੀ ਸਾਰੇ ਕੋਤ ਅਸੀਂ ਤੋੜੇ ਸੀ ਤੇ ਅਸੀਂ ਉੱਥੋਂ ਮੁੜ ਕੇ ਫਿਰ ਉਹ ਸਾਰਾ ਕੰਡੀਸ਼ਨ ਲੈ ਕੇ ਤੁਰ ਪਏ।
ਜਦੋਂ ਤੁਹਾਡੀ ਐਂ ਕਹਿ ਲਓ ਰੈਜੀਮੈਂਟ ਵਿੱਚ ਜਾਂ ਕਹਿ ਲਓ ਤੁਹਾਡੇ ਗਰੁੱਪ ਦੇ ਵਿੱਚ ਇਹ ਗੱਲ ਆਈ, ਖਬਰ ਤੁਹਾਡੇ ਕੋਲ ਵੀ ਪਹੁੰਚ ਗਈ ਹੋਊਗੀ, ਮਨ ਇੱਕ ਵਾਰੀ ਡੋਲਿਆ ਨੀ ਵੀ ਮੈਂ ਕਿੰਨੀਆਂ ਮਿਹਨਤਾਂ ਕਰਕੇ ਫੌਜ 'ਚ ਆਏ ਆ, ਕਿੰਨੇ ਔਖੇ ਆਏ ਆ, ਧਰਮ ਵਾਲੇ ਪਾਸੇ ਖੜੀਏ ਕਿ ਰੋਟੀ ਵਾਲੇ ਪਾਸੇ ਖੜੀਏ, ਜਾਂ ਥਾਹ ਫੈਸਲਾ ਹੋ ਗਿਆ ਸੀ ਵੀ ਧਰਮ ਵਾਲੇ ਪਾਸੇ ਖੜਨਾ?
ਵੀਰ ਜੀ ਇਹ ਤਾਂ ਸ਼ਾਇਦ ਮੈਂ ਤੁਹਾਨੂੰ ਜਾਣਦਾ ਨੀ ਵੀ ਤੁਸੀਂ ਕਿਸ ਕੌਮ ਨਾਲ ਬਿਲੋਂਗ ਕਰਦੇ ਹੋ
ਜੀ,
ਪਰ ਸਿੱਖ ਜਿਹੜਾ ਹੁੰਦਾ ਨਾ
ਜੀ,
ਜੇ ਸਿੱਖ ਦਾ ਪਿੱਛੇ ਤੋਂ ਇਤਿਹਾਸ ਵੇਖ ਲਓ
ਜੀ,
ਉਹ ਚੂਜ ਹੀ ਪਹਿਲਾਂ ਧਰਮ ਨੂੰ ਕਰਦਾ ਹੈ।
ਬਿਲਕੁਲ,
ਪਹਿਲਾਂ ਉਹ ਚੂਜ ਧਰਮ ਨੂੰ ਕਰੋ, ਰੋਟੀ ਮਿਲੇ ਨਾ ਮਿਲੇ ਸਿੱਖ ਦਾ ਧਰਮ ਸੁਰੱਖਿਅਤ ਹੋਣਾ ਚਾਹੀਦਾ।
ਬਿਲਕੁਲ,
ਰੋਟੀ ਦੀ ਕੋਈ ਪਰਵਾਹ ਨਹੀਂ, ਰੋਟੀ ਤਾਂ ਅਸੀਂ ਰੋਟੀ ਗੁਰੂ ਰਾਮਦਾਸ ਨੇ ਸਾਨੂੰ ਦੇਣੀ ਦੇਣੀ ਆ, ਜਿਹੜੀ ਸਾਡੇ ਮੱਥੇ ਤੇ ਲਿਖੀ ਆ ਉਹ ਸਾਨੂੰ ਮਿਲਣੀ
ਮਿਲਣੀ,
ਪਰ ਧਰਮ ਨਹੀਂ ਮਿਲ ਸਕਦਾ।
ਬਿਲਕੁਲ,
ਧਰਮ ਚੂਜ ਕੀਤਾ ਸੀ, ਸਾਨੂੰ ਜਜ਼ਬਾਤ ਹੀ ਸਾਡੇ ਇੰਨੇ ਜ਼ਿਆਦਾ ਹੀ ਸੀ ਵੀ ਸਾਨੂੰ ਨਾ ਕੋਈ ਆਪਦੇ ਧੀ ਦੀ ਨਾ ਪੋਤੀ, ਮੈਂ ਉਦੋਂ ਸ਼ਾਦੀ ਸ਼ੁਦਾ ਸਾਂ, ਬੱਚਾ ਤਾਂ ਮੇਰਾ ਨਹੀਂ ਸੀ ਹੈਗਾ
ਜੀ,
ਪਰ ਘਰਦੇ ਹੈਗੇ ਸੀ।
ਬਿਲਕੁਲ,
ਸਾਨੂੰ ਕਿਸੇ ਵੀ ਸਾਡੀ ਮਾਂ ਦੀ ਕੋਈ ਪਰਵਾਹ ਨਹੀਂ ਫਿਕਰ ਕੀਤੀ
ਕੀਤੀ
ਵੀ ਉਹ ਪਿੱਛੇ ਮੇਰੀ ਬਜ਼ੁਰਗ ਮਾਂ ਕੀ ਕਰੂਗੀ
ਕਰੂਗੀ,
ਸਾਡੀ ਮੇਰੀ ਵਾਈਫ ਕੀ ਕਰੂਗੀ, ਮੇਰੇ ਭਰਾ ਕੀ ਕਰਨਗੇ, ਮੇਥੋਂ ਛੋਟੇ ਸੀ ਭਰਾ, ਉਹ ਰੋਟੀ ਕਿਵੇਂ
ਖਾਣਗੇ,
ਉਹਨਾਂ ਚੀਜ਼ਾਂ ਦੇ ਵੱਲ ਤਾਂ ਸਾਡਾ ਦਿਮਾਗ ਗਿਆ ਹੀ ਨਹੀਂ
ਜੀ।
ਸਾਡਾ ਇੱਕਦਮ ਜਦੋਂ ਆਣ ਕੇ ਸਾਡੇ ਸੀਨੀਅਰ ਸੀਗਾ ਜਿਹੜਾ ਅਮਰੀਕ ਸਿੰਘ ਕਲਾਨੌਰ ਗੁਰਦਾਸਪੁਰ ਤੋਂ, ਜਦੋਂ ਉਹਨੇ ਆਣ ਕੇ ਸਾਨੂੰ ਲਲਕਾਰਾ ਮਾਰਿਆ ਵੀ ਤੁਸੀਂ ਗਾਲ ਜੀ ਕੱਢ ਕੇ
ਜੀ ਜੀ,
ਕਿਉਂਕਿ ਮੈਂ ਇੱਥੇ ਕੱਢ ਨਹੀਂ ਸਕਦਾ।
ਬਿਲਕੁਲ ਬਿਲਕੁਲ,
ਤੇ ਛੋਟੀ ਜੀ ਗਾਲ ਕੱਢ ਕੇ, ਇੱਕ ਆਮ ਹੀ ਗਾਲ ਸਾਡੇ ਚੱਲਦੀ ਛੋਟੀ ਜੀ, ਉਹ ਗਾਲ ਕੱਢ ਕੇ ਵੀ ਤੁਸੀਂ ਇੱਥੇ ਬੈਠੇ ਸ਼ਰਾਬਾਂ ਨੂੰ ਟੱਕਰੇ ਹੋ,
ਹਾਂ,
ਤੇ ਪਿੱਛੇ ਸਾਡੀਆਂ ਧੀਆਂ ਭੈਣਾਂ ਦੀ ਉੱਥੇ ਗਡੋਡੂ ਜਿਹੜੇ ਆ ਸੀ ਆਰ ਪੀ ਵਾਲੇ ਤੇ ਬੀ ਐਸ ਐਫ ਵਾਲੇ, ਇਹ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲ ਰਹੇ ਨੇ, ਬਹੁਤ ਬੁਰੀ ਹਾਲਤ ਕਰ ਰਹੇ ਆ। ਹਰਿਮੰਦਰ ਸਾਹਿਬ ਤੇ ਆਹ ਕੁਛ ਹੋ ਗਿਆ, ਤੁਹਾਨੂੰ ਇਹਨਾਂ ਚੀਜ਼ਾਂ ਦੀ ਖਾਣ ਪੀਣ ਦੀ ਪਈ ਆ, ਤਾਂ ਉਸ ਟਾਈਮ ਫਿਰ ਜਿਹੜਾ ਸੀ ਨਾ
ਜਜ਼ਬਾਤ ਨਹੀਂ,
ਉੱਥੇ ਕੁਛ ਨਹੀਂ ਦਿਸਿਆ, ਉਸ ਸਿੰਘ ਦੀ ਲਲਕਾਰ ਜਿਹੜੀ ਸੀ ਨਾ ਉਹ ਸਾਡੇ ਦਿਮਾਗ 'ਚ ਵੜ ਗਈ, ਤੇ ਅਸੀਂ ਉਹ ਜਿਹੜੀ ਬੋਤਲ ਬਾਦਲ ਭੁਆ ਕੇ ਮਾਰੀ, ਤੇ ਉਸੇ ਵੇਲੇ ਹੀ ਪੱਗਾਂ ਵੱਜੀਆਂ ਹੁੰਦੀਆਂ ਤਕਰੀਬਨ।
ਬਿਲਕੁਲ,
ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਤੁਸੀਂ
ਤਿਆਰੀ 'ਚ ਹੁੰਦੇ ਹੋ,
ਤਿਆਰੀ 'ਚ ਹੁੰਦੇ ਆ, ਬਸ ਫੜ ਕੇ ਪੱਗ ਸਿਰ ਤੇ ਰੱਖੀ, ਕੁੜਤਾ ਪਜਾਮਾ ਪਾਇਆ ਸੀ ਉਸੇ ਤਰ੍ਹਾਂ ਹੀ, ਉਹਨੇ ਕਿਹਾ ਕੋਤਾਂ ਨੂੰ ਭੱਜੋ, ਫਿਰ ਅਸੀਂ ਕੋਤਾਂ ਨੂੰ ਭੱਜ ਗਏ। ਉੱਥੇ ਸਾਡਾ ਇੱਕ ਨਾ ਉਦਣ ਸਾਰੀ ਆਰਮੀ ਦਾ ਤਕਰੀਬਨ ਇੱਕ ਪਾਸਵਰਡ ਰੱਖਿਆ ਹੁੰਦਾ ਹਵਾਬਾਜ ਜਾਂ ਕੁਛ ਵੀ ਇਸ ਤਰ੍ਹਾਂ ਕਰਕੇ, ਤੇ ਪਾਸਵਰਡ ਦੱਸ ਕੇ ਫਿਰ ਕੋਰਟ ਦੇ ਵਿੱਚ ਅਸੀਂ ਦਾਖਲ ਹੋਏ, ਫਿਰ ਅਸੀਂ ਜਾ ਕੇ ਹਥਿਆਰ ਲੱਦਣੇ ਸ਼ੁਰੂ ਕਰਤੇ।
ਠੀਕ ਹੈ ਜੀ, ਹਥਿਆਰ ਤੁਸੀਂ ਲੱਦ ਲਏ, ਤਿਆਰੀਆਂ ਵੱਧ ਗਈਆਂ, ਗੱਲ ਧਰਮ ਤੇ ਆ ਗਈ, ਰਸਤਾ ਫਿਰ ਤੁਸੀਂ ਤੈਅ ਕਰਨਾ ਸ਼ੁਰੂ ਕਰ ਦਿੱਤਾ, ਰਸਤੇ ਵਿੱਚ ਫਿਰ ਕਿੱਥੇ ਕਿੱਥੇ ਰੋਕਿਆ ਗਿਆ, ਕਿਉਂਕਿ ਇਹ ਖਬਰ ਫੌਜ ਵਿੱਚ ਵੀ ਫੈਲੀ ਹੋਊਗੀ, ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਹੋਊਗੀ, ਕਿੱਥੇ ਕਿੱਥੇ ਤੁਹਾਨੂੰ ਰੋਕਿਆ ਗਿਆ ਤੇ ਉਹਨਾਂ ਬੰਦਿਸ਼ਾਂ ਨੂੰ ਕਿਵੇਂ ਤੋੜਦੇ ਆਏ?
ਪਹਿਲੀ ਗੱਲ ਤਾਂ ਸਾਨੂੰ ਜਿੰਨੇ ਵੀ ਸੀ ਉੱਥੇ ਸੀ ਨਾ
ਜੀ,
ਜਿਹੜੀ ਐਡਵਾਂਸ ਪਾਰਟੀ ਸਾਡੇ ਤੋਂ ਪਹਿਲਾਂ ਆਈ ਸੀ ਉਹ ਵੀ ਕੁਛ ਦਿਨ ਹੀ ਪਹਿਲਾਂ ਆਈ ਸੀ
ਜੀ,
ਤੇ ਜਿਹੜੇ ਅਸੀਂ ਆਏ ਸਾਂ ਜਿੰਨੇ ਵੀ ਪਲੇਅਰ ਅਸੀਂ 25-30 ਬੰਦੇ ਆਏ ਸਾਂ
ਜੀ,
ਅਸੀਂ ਸਿਰਫ ਇੱਕ ਦਿਨ ਪਹਿਲਾਂ ਹੀ ਆਏ ਸਾਂ
ਜੀ,
ਤੇ ਅਸੀਂ ਸਾਨੂੰ ਬਾਜ਼ਾਰ 'ਚ ਜਾਣ ਦਾ ਮੌਕਾ ਵੀ ਨਹੀਂ ਮਿਲਿਆ, ਬਾਜ਼ਾਰ 'ਚ ਅਸੀਂ 10 ਤਰੀਕ ਨੂੰ ਗਏ ਹਾਂ ਜਿੱਦਣ ਅਸੀਂ ਬੈਰਕਾਂ ਛੱਡਦੇ ਹਾਂ ਨਾ
ਜੀ,
ਉਦਣ ਦਿਨੇ ਸਾਨੂੰ ਇੱਕ ਆਊਟਮਾਸ ਮਿਲਦਾ
ਜੀ
ਬਾਹਰ ਬਾਜ਼ਾਰ 'ਚ ਘੁੰਮਣ ਵਾਸਤੇ ਜਾਂ ਤੇ ਜਾਂ ਕੋਈ ਖਰੀਦੋ ਫਰੋਖਤ ਆਪਦੀ ਕੋਈ ਲੈ ਕੇ ਆਉਣੀ ਜ਼ਰੂਰੀ ਵਸਤੂ ਜਿਹੜੀ ਲਿਆਉਣੀ
ਜੀ ਜੀ,
ਉਹ ਲਿਆਉਣ ਵਾਸਤੇ ਨਾ ਸਾਨੂੰ ਇੱਕ ਆਊਟਪਾਸ ਮਿਲਦਾ ਤੇ ਟਾਈਮ ਦਿੱਤਾ ਜਾਂਦਾ ਵੀ ਇੰਨੇ ਵਜੇ ਤੁਸੀਂ ਜਾਣਾ ਤੇ ਇੰਨੇ ਵਜੇ ਵਾਪਸ ਆਉਣਾ
ਜੀ,
ਉਹ ਸਾਨੂੰ ਆਊਟਪਾਸ ਮਿਲਿਆ ਤੇ ਉਹਦੇ 'ਚ ਅਸੀਂ ਸਿਰਫ ਬਾਜ਼ਾਰ ਦੀਆਂ 2-4 ਜੋ ਵੀ ਅਸੀਂ ਵੇਖਣੇ ਪਿਕਚਰ ਵੇਖਣੀ ਸੀ ਹੋਰ ਇਹੋ ਜ਼ਿਆਦਾ ਸ਼ੌਂਕ ਹੁੰਦਾ ਸੀ,
ਬਿਲਕੁਲ
ਤੇ ਇਹੋ ਜਿਹੀਆਂ ਚੀਜ਼ਾਂ ਕਰਕੇ ਤੇ ਅਸੀਂ ਜਦੋਂ ਵੀ ਵਾਪਸ ਆ ਗਏ, ਸਾਨੂੰ ਕਿਸੇ ਵੀ ਸੜਕ ਦਾ ਕਿਸੇ ਦਿਸ਼ਾ ਦਾ ਵੀ ਇੱਧਰ ਦਿੱਲੀ ਆ ਇੱਧਰ ਪੰਜਾਬ ਆ ਜਾਂ ਇੱਧਰ ਫਲਾਣਾ ਸਾਨੂੰ ਕੁਛ ਪਤਾ ਨਹੀਂ ਸੀ, ਤੇ ਨਾ ਹੀ ਸਾਡੇ ਤੋਂ ਜਿਹੜੇ ਪਹਿਲਾਂ ਗਏ ਸੀਗੇ ਐਡਵਾਂਸ ਪਾਰਟੀ ਵਾਲੇ
ਜੀ
ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਜਿਹੜੇ ਸੀਨੀਅਰ ਬੰਦੇ ਸੀ ਨਾ ਹੀ ਉਹਨਾਂ ਨੂੰ ਕੋਈ ਪਤਾ ਸੀ
ਜੀ,
ਤੇ ਅਸੀਂ ਵੀਰ ਜੀ ਅਸੀਂ ਉੱਥੋਂ ਜਦੋਂ ਚੱਲੇ ਹਾਂ ਗੱਡੀਆਂ ਲੈ ਕੇ ਤੇ ਅਸੀਂ ਅਲਵਰ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਬਾਰਡਰ ਵਾਲੇ ਪਾਸੇ ਨੂੰ ਸਰਦਾਰ ਸ਼ਹਿਰ ਵਾਲੇ ਪਾਸੇ ਨੂੰ
ਜੀ
ਅਸੀਂ ਆਪਦੀਆਂ ਗੱਡੀਆਂ ਪਾਲੀਆਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ, ਉਸ ਤੋਂ ਬਾਅਦ ਅਸੀਂ ਪਛਤਾਉਂਦੇ ਰਹੇ ਵੀ ਜੇ ਸਾਨੂੰ ਇੰਨਾ ਕੁ ਪਤਾ ਲੱਗ ਜਾਂਦਾ ਵੀ ਦਿੱਲੀ ਤਾਂ ਇੱਥੋਂ ਲੱਗ ਗਈ ਆ ਤੇ ਅਸੀਂ ਗੰਨ ਲੈ ਕੇ ਦਿੱਲੀ ਵਾਲੇ ਪਾਸੇ ਨੂੰ ਚਲੇ ਜਾਂਦੇ, ਅਸੀਂ ਅਸੀਂ ਰਾਸ਼ਟਰਪਤੀ ਭਵਨ ਵਾਲੇ ਪਾਸੇ ਨੂੰ ਇੱਕ ਗੋਲਾ ਸੁੱਟ ਦਿੰਦੇ ਤੇ ਭਾਵੇਂ ਆਪ ਸਾਨੂੰ ਸ਼ਹੀਦੀਆਂ ਛੁੱਦੀਆਂ ਦਾ ਕੋਈ ਪਰਵਾਹ ਨਹੀਂ ਸੀ, ਪਰ ਵਰਲਡ ਦੇ ਵਿੱਚ ਸਾਡਾ ਨਾਂ ਹੋਣਾ ਸੀ, ਅਸੀਂ ਉਸ ਚੀਜ਼ ਦਾ ਪਛਤਾਵਾ ਹੈ ਸਾਨੂੰ ਵੀ ਅਸੀਂ ਰਸਤਾ ਜਿਹੜਾ ਸਾਡੀ
ਗਲਤੀ
ਸਾਡੀ ਨਹੀਂ ਸੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਰਸਤਿਆਂ ਦਾ,
ਬਿਲਕੁਲ,
ਤੇ ਅਸੀਂ ਬਾਰਡਰ ਵਾਲੇ ਪਾਸੇ ਨੂੰ ਚਲੇ ਗਏ, ਉੱਥੇ ਫਿਰ ਇੱਕ ਰਸਤੇ 'ਚ ਵੀ ਇੱਕ ਦੋ ਥਾਵਾਂ 'ਤੇ ਸਾਡਾ ਜਿਹੜੇ ਬੈਰੀਅਰ ਲੱਗੇ ਹੋਏ ਸੀ ਉਹਨਾਂ ਨੂੰ ਤੋੜ ਭੰਨ ਗਿਆ ਸੀ ਨਿਕਲੇ ਹਾਂ
ਜੀ,
ਤੇ ਜਦੋਂ ਪੁਲਿਸ ਨੂੰ ਸ਼ੱਕ ਪੈ ਗਿਆ ਨਾ ਵੀ ਇਹ ਸਿਵਲ ਗੱਡੀਆਂ ਜਾਣੀ ਫੌਜ ਦੀਆਂ ਗੱਡੀਆਂ ਦੇ ਵਿੱਚ ਸਿਵਲ ਡਰੈਸ ਦੇ ਵਿੱਚ ਫੌਜੀ ਕਿਉਂ ਬੈਠੇ
ਕਿਉਂ ਬੈਠੇ ਨੇ,
ਹਾਂਜੀ, ਤੇ ਇਹ ਨਾਕੇ ਕਿਉਂ ਤੋੜ ਰਹੇ ਨੇ? ਫਿਰ ਉੱਥੋਂ ਜੀ ਸਾਡੇ ਵਿਰਾਟ ਨਗਰ ਇੱਕ ਥਾਣਾ ਆਉਂਦਾ ਜੀ ਰਾਜਸਥਾਨ ਦਾ
ਜੀ,
ਸਰਦਾਰ ਸ਼ਹਿਰ ਦੇ ਕੋਲ ਹੀ ਪੈਂਦਾ,
ਜੀ
ਫਿਰ ਉੱਥੇ ਇੱਕ ਸਰਦਾਰ ਹੀ ਸੀਗਾ ਜਿਹੜਾ ਇੰਸਪੈਕਟਰ ਸੀ ਉੱਥੇ
ਜੀ
ਉਹਨਾਂ ਸਾਨੂੰ ਜਾਣੀ ਕਿਹਾ ਵੀ ਤੁਸੀਂ ਜਾਣੀ ਗਲਤ ਪਾਸੇ ਆ ਗਏ ਹੋ ਜਾਂ ਤੁਸੀਂ ਇਹ ਨਾ ਕੰਮ ਕਰੋ
ਜੀ
ਤੇ ਅਸੀਂ ਫਿਰ ਜਿਹੜੇ ਸਾਡੇ ਸੀਨੀਅਰ ਬੰਦੇ ਸੀ ਅਮਰੀਕ ਸਿੰਘ ਹੋਰੀ ਜਾਂ ਹੋਰ
ਜੀ
ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਵੇਖੋ ਜੀ ਤੁਸੀਂ ਸਾਡੇ ਕੋਲ ਨਾ ਆਇਆ ਜੀ
ਜੀ
ਜੇ ਤੁਸੀਂ ਸਾਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਾਡੇ ਨਾਲ ਮੁਕਾਬਲਾ ਕੀਤਾ ਤੁਸੀਂ ਸਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੇ
ਨਹੀਂ ਕਰ ਸਕਦੇ
ਕਿਉਂਕਿ ਸਾਡੇ ਕੋਲ ਗੋਲਾ ਬਰੂਦ ਇੰਨਾ ਜ਼ਿਆਦਾ ਹੈ ਤੇ ਸਾਨੂੰ ਤਾਂ ਸ਼ਹੀਦ ਹੋਣ ਦੀ ਸਾਨੂੰ ਤਾਂ ਮਰਨ ਦੀ ਕੋਈ ਪਰਵਾਹ ਨਹੀਂ ਅਸੀਂ ਤਾਂ ਮਰਨ ਲਈ ਨਿਕਲੇ ਹਾਂ ਅਸੀਂ ਤਾਂ ਬਾਉਂਸ ਦੀ ਜ਼ਿੰਦਗੀ ਹੁਣ ਜਿਹੜੀ ਜ਼ਿੰਦਗੀ ਅਸੀਂ ਚੱਲ ਰਹੇ ਹਾਂ ਇਹ ਸਾਡੀ ਬਾਉਂਸ ਦੀ ਜ਼ਿੰਦਗੀ ਆ
ਜੀ
ਸਾਡਾ ਸਿੰਘ ਸਾਹਿਬ ਸੀ ਗਿਆਨੀ ਬਲਦੇਵ ਸਿੰਘ ਜੀ
ਜੀ
ਅਖੰਡ ਕੀਰਤਨੀ ਜਥੇ ਵਾਲਾ
ਜੀ
ਉਹ ਮੈਂ ਧਰਮ ਪ੍ਰਚਾਰ ਲਹਿਰ ਦਾ ਇੰਚਾਰਜ ਵੀ ਰਿਹਾ
ਜੀ
ਉਹ ਸਾਡਾ ਮੁਖੀ ਸੀ
ਜੀ
ਉਹ ਕਹਿੰਦਾ ਹੁੰਦਾ ਸੀ ਕਿਉਂਕਿ ਉਹ 13 ਸਿੰਘ ਜਿਹੜੇ ਉਦੋਂ ਫੌਜਾ ਬਾਬਾ ਫੌਜਾ ਹੋਣੀ ਸ਼ਹੀਦ ਹੋਏ 78 ਦੇ ਵਿੱਚ
ਜੀ
ਵਿਸਾਖੀ ਵੇਲੇ ਉਹ ਉਹਨਾਂ ਚੋਂ ਇੱਕ ਸੀ ਉਹ ਬਚਿਆ ਸੀ ਇਕੱਲਾ ਇਕੱਲਾ 14ਵਾਂ
ਜੀ
ਉਹ ਕਹਿੰਦਾ ਸਾਨੂੰ ਕਹਿੰਦਾ ਹੁੰਦਾ ਸੀ ਕਹਿੰਦਾ ਧਰਮੀ ਫੌਜੀ ਹੋ ਮੈਂ ਵੀ ਮੇਰੀ ਵੀ ਬਾਉਂਸ ਦੀ ਜ਼ਿੰਦਗੀ ਹੈ ਅਤੇ ਧਰਮੀ ਫੌਜੀ ਹੋ ਤੁਹਾਡੀ ਵੀ ਬਾਉਂਸ ਦੀ ਜ਼ਿੰਦਗੀ ਹੈ ਸੋ ਅਸੀਂ ਤਾਂ ਬਾਉਂਸ ਦੀ ਜ਼ਿੰਦਗੀ ਜੀ ਰਹੇ ਹੁਣ ਅਸੀਂ ਤਾਂ ਉੱਥੇ ਸ਼ਹੀਦ ਹੋਣ ਨੂੰ ਵੀ ਤਿਆਰ ਸੀ ਵੀ ਜੇ ਹੋ ਜਾਂਦੇ ਤਾਂ ਚਲੋ ਸਾਡਾ ਵੀ ਸ਼ਾਇਦ ਸ਼ਹੀਦਾਂ ਦੇ ਵਿੱਚ ਨਾਂ ਆ ਜਾਂਦਾ ਅਸੀਂ ਵੀ ਦੁਨੀਆ 'ਤੇ ਅਮਰ ਹੋ ਜਾਂਦੇ ਪਰ ਚਲੋ ਜੋ ਅਕਾਲ ਪੁਰਖ ਦੀ ਜਾਣੀ ਬਖਸ਼ ਜੋ ਵੀ ਉਹਨੂੰ ਚਾਹੁੰਦਾ ਨਾ ਉਹ ਹੀ ਹੁੰਦਾ ਉਹ ਤੋਂ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ
ਹਾਲਾਂਕਿ ਇਹ ਸਵਾਲ ਨਹੀਂ ਬਣਦਾ ਤੁਹਾਡੀਆਂ ਗੱਲਾਂ ਵਿੱਚ ਸਪਸ਼ਟ ਹੋ ਗਿਆ ਪਰ ਇੱਕ ਸਵਾਲ ਜ਼ਰੂਰ ਕਰੂੰਗਾ ਜਿੰਨੇ ਬੰਦੇ ਵੀ ਛੱਡ ਕੇ ਆਏ ਸੀ ਸਭ ਤੋਂ ਪਹਿਲਾਂ ਤਾਂ ਆਪਾਂ ਗਿਣਤੀ ਦੀ ਗੱਲ ਕਰਾਂਗੇ ਵੀ ਲਗਭਗ ਕਿੰਨੇ ਦੂਸਰਾ ਸਵਾਲ ਮੈਂ ਨਾਲ ਹੀ ਰੱਖ ਦੇਵਾਂ
ਜੀ
ਕਿਸੇ ਇੱਕ ਨੂੰ ਵੀ ਪਛਤਾਵਾ ਨਹੀਂ ਕਿ ਫੈਸਲਾ ਗਲਤ ਲੈ ਲਿਆ
ਦੇਖੋ ਜੀ ਜਿਹੜੀ ਗਿਣਤੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਪਿੱਛੇ ਵੀ ਇੰਟਰਵਿਊ 'ਚ ਕਿਹਾ ਸੀ ਕਿ ਸਾਨੂੰ ਜੇ ਅਸੀਂ ਕਹੀਏ ਵੀ ਮੇਰੇ ਕੋਲ ਕੋਈ ਉਹਨਾਂ ਦੇ ਇਕੱਲੇ ਇਕੱਲੇ ਦਾ ਨਾਂ ਜਾਂ ਲਿਖਤ ਹੋਵੇ
ਬਿਲਕੁਲ ਨਹੀਂ ਹੋਣਾ
ਕਿਉਂਕਿ ਇੰਨਾ ਇਕੱਠਿਆਂ ਵੀ ਆਪਾਂ ਨਹੀਂ ਕਰ ਸਕਦੇ
ਬਿਲਕੁਲ
ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਟਾਸਕ ਫੋਰਸ ਦੇ ਵਿੱਚ ਮੈਂ ਭਰਤੀ ਹੋਇਆ ਬਤੌਰ ਸੇਵਾਦਾਰ
ਜੀ
ਅਤੇ ਉੱਥੇ ਜਿਹੜੇ ਸਾਡੇ ਨਾਲ ਜਿਹੜੇ ਸਾਡੇ ਤੋਂ ਪਹਿਲਾਂ ਦੇ ਸੀ ਸਿੰਘ
ਜੀ
ਧਰਮੀ ਫੌਜੀ ਜਿਹੜੇ ਭਰਤੀ ਹੋਏ ਸੀ ਉਹਨਾਂ ਦੇ ਕਹਿਣ ਮੁਤਾਬਕ ਹੈ ਇਹ ਕੁਛ ਮੇਰੇ ਕੋਲ ਲਿਖਤ ਵੀ ਹੈਗੀ ਆ ਲਿਸਟ ਵੀ ਹੈਗੀ ਆ ਪਰ ਉਹਨਾਂ ਦੇ ਕਹਿਣ ਮੁਤਾਬਕ ਅਸੀਂ 1225 ਸਾਂ ਇੰਨੇ ਕੁ 1225-1200 ਬੰਦਾ
ਜੀ
ਯਾਨੀ ਪੂਰਾ ਇੰਡੀਆ ਦਾ ਉਹਦੇ ਵਿੱਚ ਹਰਿਆਣੇ ਦੇ ਸਿੰਘ ਵੀ ਨੇ
ਬਿਲਕੁਲ
ਜੰਮੂ ਕਸ਼ਮੀਰ ਦੇ ਸਿੰਘ ਵੀ ਨੇ ਪੰਜਾਬ ਦੇ ਸਿੰਘ ਵੀ ਨੇ ਯੂਪੀ ਤੋਂ ਵੀ ਨੇ
ਜੀ
ਯਾਨੀ ਹਰ ਸਟੇਟ 'ਚੋਂ ਜਿਵੇਂ ਰਾਜਸਥਾਨ 'ਚੋਂ ਵੀ ਨੇ
ਜੀ
ਅਤੇ ਹਰ ਸਟੇਟ 'ਚੋਂ ਹੀ ਨੇ ਉਹਦੇ 'ਚ 1225-1200 ਬੰਦਾ ਸੀਗਾ
ਪਛਤਾਵਾ ਕਿਸੇ ਨੇ
ਨਹੀਂ ਮੈਂ ਨਾ ਵੀ ਮੇਰਾ ਖਿਆਲ ਆ ਵੀ ਸਾਰੇ ਕੋਈ ਭਾਵੇਂ 100 ਚੋਂ 1 ਕਿਉਂਕਿ ਜਿਹੜੇ ਵਿਚਾਰੇ ਕੋਈ ਬਾਹਲੇ ਗਰੀਬ ਹੋਣਗੇ ਉਹ ਤਾਂ ਪਛਤਾਉਂਦੇ ਹੀ ਹੋਣਗੇ
ਪਛਤਾਉਂਦੇ ਹੋਣ
ਜਿਹੜੇ ਰੋਟੀ ਤੋਂ ਆਥਰ ਨੇ ਇਸ ਟਾਈਮ ਉਹ ਤਾਂ ਪਛਤਾਉਂਦੇ ਇਹ ਤਾਂ ਸਾਡੀ ਕੌਮ ਨੂੰ ਚਾਹੀਦਾ ਸੀ ਨਾ ਮਗਰੋਂ ਉਹਨਾਂ ਨੂੰ ਸੰਭਾਲਣਾ
ਮੈਂ ਇਹੀ ਸਵਾਲ ਕਰਨਾ ਸੀ ਮੈਂ ਸ਼ਾਇਦ ਸਵਾਲ ਤੁਹਾਨੂੰ ਪਹਿਲਾਂ ਵੀ ਤਾਂ ਹੀ ਇਹ ਰੱਖਿਆ ਸੀ ਕਿ ਤੁਸੀਂ ਟਾਸਕ ਫੋਰਸ ਵਿੱਚ ਲੱਗ ਗਏ SGPC ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਨੂੰ ਰਿਜਕ ਦਿੱਤਾ ਕਿ ਜੋ 6200 ਦੀ ਗਿਣਤੀ ਸੀ ਸਾਰਿਆਂ ਨੂੰ ਇਹਨਾਂ ਜਥੇਬੰਦੀ ਨੇ SGPC ਨੇ ਜਾਂ ਹੋਰ ਜਥੇਬੰਦੀਆਂ ਨੇ ਸਾਂਭਿਆ ਸਤਿਕਾਰ ਨਾਲ ਜਾਂ ਫਿਰ ਨਹੀਂ ਸਾਂਭਿਆ
ਜਿਹੜੇ ਤਾਂ ਸੀ ਜੀ ਜਿਹਨਾਂ ਦਾ ਜਨਰਲ ਕੋਰਟ ਮਾਰਸ਼ਲ ਹੋਇਆ ਸੀ 350 ਬੰਦਾ ਆਏ ਸੀ ਜਿਹੜੇ ਇਹ 2 ਕੋਰਟ ਮਾਰਸ਼ਲ ਹੁੰਦੇ ਸਾਡੇ 2 ਸਜਾਵਾਂ ਹੁੰਦੀਆਂ ਨੇ ਇੱਕ ਜਨਰਲ ਕੋਰਟ ਮਾਰਸ਼ਲ ਜਿਹੜਾ ਕਿ ਕੋਰਟ ਮਾਰਸ਼ਲ ਹੋਣ ਤੋਂ ਬਾਅਦ ਉਹ ਡਿਸਮਿਸ ਫਰੋਮ ਸਰਵਿਸ ਹੋ ਜਾਂਦੇ ਆ ਅਤੇ ਉਹ ਸਿਵਲ ਜੇਲ੍ਹ ਚਲੇ ਜਾਂਦੇ ਆ
ਜੀ
ਉਹਨਾਂ ਨੂੰ ਕਿਸੇ ਨੂੰ 12 ਸਾਲ ਹੋਈ ਸੀ ਜਿਵੇਂ ਸਾਡਾ ਇੱਥੇ ਧਰਮੀ ਫੌਜੀਆਂ ਦਾ ਗੁਰਦੁਆਰਾ ਸਾਹਿਬ ਬਣ ਰਿਹਾ ਬੋਰ
ਜੀ
ਉੱਥੇ ਜਿਹੜਾ ਸਿੰਘ ਸੇਵਾ ਕਰ ਰਿਹਾ ਜਸਪਾਲ ਸਿੰਘ ਉਹਨੂੰ 20 ਸਾਲ ਸਜ਼ਾ ਹੋਈ ਸੀ
ਜੀ
ਅਤੇ ਸਾਡੇ ਮੇਰੇ ਨਾਲ ਹੀ ਮੇਰੀ ਯੂਨਿਟਿਆਂ ਨੂੰ ਵੀ ਜਿਹੜੇ 171 ਫੀਲਡ ਦੇ ਸਨ ਕਿਸੇ ਨੂੰ 12 ਸਾਲ ਕਿਸੇ ਨੂੰ 6 ਸਾਲ ਕਿਸੇ ਨੂੰ 4 ਸਾਲ ਇਸ ਤਰ੍ਹਾਂ ਸਜ਼ਾ ਹੋਈ ਸੀ ਦੂਜੀ ਸਜ਼ਾ ਹੁੰਦਾ ਸਮਰੀ ਕੋਰਟ ਮਾਰਸ਼ਲ
ਜੀ
ਜਿਹੜਾ ਸਮਰੀ ਕੋਰਟ ਮਾਰਸ਼ਲ ਹੁੰਦਾ ਉਹ ਆਪਦੀ ਸਜ਼ਾ ਕੱਟ ਕੇ
ਜੀ
ਯੂਨਿਟ ਦੇ ਵਿੱਚ ਹੀ ਜਾਂ ਸਿਕੰਦਰਾਬਾਦ ਭੇਜ ਦਿੰਦੇ ਉੱਥੋਂ ਸਜ਼ਾ ਕੱਟ ਕੇ ਬਾਅਦ ਦੇ ਵਿੱਚ ਉਹ ਫਿਰ ਉਹਨੂੰ ਬਹਾਲ ਕਰ ਲੈਂਦੇ ਆ ਉਹਨੂੰ ਨੌਕਰੀ 'ਤੇ ਬਹਾਲ ਕੀਤਾ ਜਾਂਦਾ ਉਹ ਬਾਅਦ 'ਚ ਆਪਦੀ ਨੌਕਰੀ ਕਰਕੇ ਆਉਂਦੇ ਉਸ ਤੋਂ ਬਾਅਦ ਤੀਸਰੀਆਂ ਜਿਹੜੇ ਨਵੇਂ ਰੰਗਰੂਟ ਉਦੋਂ ਭਰਤੀ ਹੋਏ ਸੀ
ਜੀ
ਵਿਚਾਰੇ ਜਿਹੜੇ SRC ਸਿੱਖ ਰੈਜੀਮੈਂਟ ਸੈਂਟਰ ਰਾਮਗੜ੍ਹ ਸੀ
ਜੀ
ਅਤੇ ਉਹਨਾਂ ਦੇ ਵਿੱਚ ਜਿਹੜੇ ਸੀ ਉਹਨਾਂ ਨੂੰ ਥੋੜ੍ਹੀਆਂ ਸਜ਼ਾਵਾਂ ਦੇ ਕੇ ਅਤੇ ਉਹਨਾਂ ਨੂੰ ਫਿਰ ਦੂਜੀਆਂ ਯੂਨਿਟਾਂ ਦੇ ਵਿੱਚ ਭੇਜ ਦਿੱਤਾ ਗਿਆ ਜਿਵੇਂ ਸਿੱਖ ਰੈਜੀਮੈਂਟ ਵਾਲੇ ਨੂੰ ਆਰਮਡ ਦੇ ਵਿੱਚ ਭੇਜਤਾ ASC 'ਚ ਭੇਜਤਾ EME 'ਚ ਭੇਜਤਾ ਇਸ ਤਰ੍ਹਾਂ ਕਰਕੇ ਪਰ ਪਛਤਾਵਾ ਕਿਸੇ ਨੂੰ ਨਹੀਂ ਸੀ ਅਤੇ ਬਾਕੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਸੰਸਥਾਵਾਂ ਨੇ
ਜੀ
ਸਾਡੀ ਸਾਰ ਲਈ ਕਿ ਨਹੀਂ ਵੀਰ ਜੀ ਮੈਂ ਬੜੀ ਸ਼ਰਮ ਨਾਲ ਕਹਿ ਸਕਦਾ ਇਹ ਗੱਲ ਬੜੀ ਮੈਨੂੰ ਅਫਸੋਸ ਹੋ ਰਿਹਾ ਹੈ ਵੀ ਕਿਸੇ ਵੀ ਸੰਸਥਾ ਨੇ ਜਿਹੜੀਆਂ ਸਾਡੀਆਂ ਪਿੱਠ 'ਤੇ ਸਾਡਾ ਜਾਣੀ ਨਾਂ ਵਰਤ ਕੇ ਧਰਮੀ ਫੌਜੀਆਂ ਦਾ ਜਿਨ੍ਹਾਂ ਨੇ ਬਾਹਰੋਂ ਵੀ ਬਹੁਤ ਪੈਸਾ ਇਕੱਠਾ ਕਰ ਲਿਆ ਮੈਂ ਹੁਣ ਕੀ ਨਾਂ ਲਵਾਂ ਇਹਨਾਂ ਦਾ ਤੁਸੀਂ ਸਮਝ ਹੀ ਗਏ ਹੋਵੋਗੇ ਇੱਕ ਵੱਡਾ ਟੱਬਰ ਆ ਜਿਹੜਾ
ਸਮਝ ਗਿਆ ਜੀ
ਹਾਂਜੀ ਇੱਕ ਵੱਡਾ ਟੱਬਰ ਹੈ ਜਿਹੜਾ ਉਹਨਾਂ ਨੇ ਵੀ ਸਾਡਾ ਨਾਂ ਵਰਤ ਕੇ ਸਾਨੂੰ ਵਰਤ ਕੇ ਥਰੂ ਜਾਣੀ ਜਿਵੇਂ ਆਉਂਦੇ ਨੇ ਨਾ ਵਰਤਿਆ ਅਤੇ ਸੁੱਟਤਾ
ਉਸ ਤਰ੍ਹਾਂ
ਸਾਨੂੰ ਯੂਜ ਐਂਡ ਥਰੋ ਕੀਤਾ ਹੈ ਸਾਡੇ ਨਾਲ ਸਾਡਾ ਕੋਈ ਇਹਨਾਂ ਨੇ ਜਾਣੀ ਸਾਰ ਨਹੀਂ ਲਈ ਸਾਡੀ ਹਾਂ ਇੱਕ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕਿਵੇਂ ਮਿਹਰ ਪੈ ਗਈ, ਜਾਂ ਕੋਈ ਚੰਗੇ ਅਫਸਰ ਹੋਣਗੇ ਜਿਹੜੇ ਉਸ ਟਾਈਮ ਸਕੱਤਰ ਚੰਗੇ ਹੋਣਗੇ, ਜਾਂ ਉਸ ਟਾਈਮ ਪ੍ਰਧਾਨ ਕੋਈ ਚੰਗਾ ਹੋਊਗਾ, ਇਹਨਾਂ ਨੇ ਸਾਨੂੰ 50,000 ਰੁਪਇਆ ਦਿੱਤਾ ਹੈ ਜੀ। ਸਾਰੇ ਧਰਮੀ ਫੌਜੀਆਂ ਨੂੰ ਜਿਹੜੇ ਵਿਚਾਰੇ ਰਹਿ ਗਏ ਨੇ ਅਜੇ, ਉਹ ਰੋਂਦੇ ਫਿਰਦੇ ਨੇ ਰੁਲਦੇ ਫਿਰਦੇ, ਉਹਨਾਂ ਨੂੰ ਹੁਣ ਬਿਲਕੁਲ ਨਹੀਂ ਦੇ ਰਹੇ, ਪਰ ਸਾਨੂੰ ਉਸ ਟਾਈਮ 50,000 ਰੁਪਇਆ ਦਿੱਤਾ ਜੀ।
ਮਾਫ਼ ਕਰਨਾ ਜੀ ਤੁਹਾਡੀ ਗੱਲ ਵਿੱਚ ਹੈ, ਪਰ ਕੁਰਬਾਨੀ ਦਾ ਮੁੱਲ 50,000 ਰੁਪਇਆ ਤਾਂ ਐਂ ਕਹਿ ਦਈਏ ਕਿ ਕੱਖ ਵੀ ਨਹੀਂ। ਜਿਸ ਤਰੀਕੇ ਦੀ ਤੁਹਾਡੀ ਕੁਰਬਾਨੀ ਹੈ, ਜਿਸ ਤਰੀਕੇ ਦੀ ਤੁਹਾਡੀ ਦੇਣ ਹੈ, ਤੇ ਜਿਸ ਟੱਬਰ ਦਾ ਤੁਸੀਂ ਜ਼ਿਕਰ ਕੀਤਾ, ਮੈਂ ਉਸ ਟੱਬਰ ਦੇ ਉੱਤੇ ਖੁੱਲ ਕੇ ਵੀ ਕਹਿੰਦਾ ਹੁੰਦਾ ਕਿ ਕਾਫੀ ਚਿਰ ਦੇ ਕਾਬਜ ਨੇ, ਬਹੁਤ ਵੱਡੇ ਬਜਟ ਨੇ ਜਿਨ੍ਹਾਂ ਨੂੰ ਉਹਨਾਂ ਨੇ ਸੰਭਾਲੀ ਰੱਖਿਆ, ਪਰ ਕੌਮ ਚਾਹੇ 1984 ਦੇ ਵਿੱਚ ਮਾਝੇ ਵਿੱਚ ਅੱਜ ਤੱਕ ਜੰਨਾ ਨਹੀਂ ਚੜੀਆਂ,
ਨਹੀਂ ਚੜੀਆਂ ਜੀ,
ਕਿਉਂਕਿ ਅਸੀਂ ਦੇਖਿਆ ਦਾਦੇ ਤੁਰ ਗਏ, ਪੁੱਤ ਤੁਰ ਗਏ, ਤੇ ਮਗਰ ਛੋਟੇ ਪੋਤੇ ਵੀ ਤੁਰ ਗਏ, ਅੱਜ ਤੱਕ ਉੱਥੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗੇ ਨੇ।
ਹਾਂਜੀ ਹਾਂਜੀ,
ਉਸੇ ਹੀ ਦੌਰ ਦੇ ਵਿੱਚ ਤੁਹਾਡੀ ਕੁਰਬਾਨੀ, ਤੁਸੀਂ ਰਿਜਕ ਨੂੰ ਲੱਤ ਮਾਰ ਕੇ ਧਰਮ ਨੂੰ ਮੂਹਰੇ ਰੱਖਿਆ, ਤੁਹਾਡੀ ਕੁਰਬਾਨੀ ਕਾਬਲੇ ਤਾਰੀਫ ਹੈ। ਉਹਦੇ ਵਿੱਚ 50,000 ਰੁਪਇਆ ਮੈਂ ਉਸ ਨੂੰ ਮੰਨ ਕੇ ਹੀ ਨਹੀਂ ਚੱਲਦਾ, ਕਿਉਂਕਿ ਬਹੁਤ ਵੱਡੀ ਦੇਣ ਹੈ। ਪਰ ਜਦੋਂ ਅਸੀਂ ਇਸ ਇਹਨਾਂ ਨੂੰ ਦੇਖਦੇ ਹਾਂ, ਤਾਂ ਤੁਸੀਂ ਜ਼ਿਕਰ ਕਰਦੇ ਸੀ ਕਿ ਟੌੜਾ ਸਾਹਿਬ ਦਾ, ਟੌੜਾ ਸਾਹਿਬ ਦੇ ਨਾਲ ਤੁਸੀਂ ਟਾਸਕ ਫੋਰਸ ਦੇ ਵਿੱਚ ਚਲੇ ਗਏ, ਪਰ ਇਹਨਾਂ ਨੇ ਉਸ ਵਕਤ ਕੋਈ ਕ੍ਰਾਈਟੇਰੀਆ ਰੱਖਿਆ ਸੀ ਵੀ ਇਹਨਾਂ ਨੂੰ ਅਸੀਂ ਟਾਸਕ ਫੋਰਸ 'ਚ ਰੱਖਣਾ, ਇਹਨਾਂ ਨੂੰ ਰੱਖਣਾ ਨਹੀਂ? ਕਿਵੇਂ ਇਹਨਾਂ ਨੇ ਪਿੱਕ ਕਰ ਲਏ ਵੀ ਆਹ ਬੰਦੇ, ਕਿ ਸਾਰੇ ਦੇ ਸਾਰੇ ਰੱਖ ਲਏ ਗਏ?
ਨਹੀਂ ਜੀ, ਉਹਦੇ 'ਚ ਜ਼ਿਆਦਾ ਬੰਦੇ ਜਿਹੜੇ ਸਮਰੀ ਜਿਹੜੇ ਜਨਰਲ ਕੋਰਟ ਮਾਰਸ਼ਲ ਵਾਲੇ ਸੀ, ਉਹਨਾਂ ਨੂੰ ਤਾਂ ਦੁਬਾਰਾ ਕਿਸੇ ਨੂੰ ਰੇਲਵੇ 'ਚ ਨੌਕਰੀ ਮਿਲ ਗਈ, ਕਿਸੇ ਨੂੰ ਡਾਕ ਵਿਭਾਗ 'ਚ ਮਿਲ ਗਈ, ਕਿਸੇ ਨੂੰ ਕਿਸੇ ਮਿਲ ਗਈ, ਅਤੇ ਜਾਣੀ ਕਈਆਂ ਨੇ ਕੀਤੀ, ਕਈਆਂ ਨੇ ਨਹੀਂ ਕੀਤੀ। ਅਤੇ ਸਾਨੂੰ ਜਿਹੜੇ ਆ ਜਿਹੜੇ ਅਸੀਂ ਸੀਗੇ ਸਮਰੀ ਕੋਰਟ ਮਾਰਸ਼ਲ ਵਾਲੇ, ਉਹ ਸਾਨੂੰ ਇੰਨੀ ਖਾਸ ਕਰਕੇ ਆਪਣੇ ਇਸ ਏਰੀਏ
ਜੀ,
ਜਿਹੜਾ ਆਪਣਾ ਏਰੀਆ ਸੀ ਮੁਕਤਸਰ ਫਰੀਦਕੋਟ ਏਰੀਆ, ਜਾਂ ਇਹ ਏਰੀਆ ਸੀ ਜਿਹੜਾ ਸੰਗਰੂਰ ਇਧਰਲਾ ਸਾਈਡ
ਜੀ,
ਸਾਨੂੰ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ ਵੀ SGPC ਕੀ ਹੁੰਦੀ ਆ,
ਕੀ ਹੁੰਦੀ ਆ।
ਅਸੀਂ ਤਾਂ ਸਿਰਫ ਜਦੋਂ ਜਾਂਦੇ ਹਨ ਛੁੱਟੀ ਆਏ ਕਦੇ ਜਾਣਾ
ਜੀ,
ਤੇ ਗੁਰਦੁਆਰਾ ਸਾਹਿਬ ਸਿੱਧੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਹੀ ਉੱਥੋਂ ਵਾਪਸ ਆ ਜਾਂਦੇ ਹੁੰਦੇ ਸੀ ਵੀ ਸਾਡਾ ਇਹ ਕਾਬਾ ਹੈ, ਪੱਕਾ ਹੈ ਸਾਡਾ,
ਬਿਲਕੁਲ।
ਤੇ ਅਸੀਂ ਤਾਂ ਸਿਰਫ ਉੱਥੋਂ ਤੱਕ ਹੀ ਸੀਮਿਤ ਸੀਗੇ, ਸਾਨੂੰ ਸ਼੍ਰੋਮਣੀ ਕਮੇਟੀ ਬਾਰੇ ਜਾਂ ਇਹਨਾਂ ਬਾਰੇ ਪਛਾਣ ਨਹੀਂ ਵੀ ਇਹਨਾਂ ਦਾ ਇੰਨਾ ਵੱਡਾ ਬਜਟ ਹੁੰਦਾ ਜਾਂ ਕੀ ਇਸ ਤਰ੍ਹਾਂ ਕਰਦੇ।
ਬਿਲਕੁਲ।
ਤੇ ਬਾਅਦ ਦੇ ਵਿੱਚ ਜਦੋਂ ਟੌੜਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਸਾਡੀ ਟਾਸਕ ਫੋਰਸ ਦੀ ਭਰਤੀ ਹੋਈ ਹੈ
ਜੀ,
ਤੇ ਇਹ ਉੱਥੇ ਮੇਰੇ ਸਿੰਘ ਦੱਸਦੇ ਹੁੰਦੇ ਸਨ ਵੀ ਉੱਥੋਂ ਕੋਈ DC ਸੀਗਾ ਉਸ ਟਾਈਮ ਬਹੁਤ ਚੰਗਾ
ਜੀ,
ਜਦੋਂ ਚਲਾ ਇਹ 2001-2 ਦੀ ਗੱਲ ਆ
ਜੀ,
ਇਹ DC ਸਾਹਿਬ ਬਹੁਤ ਚੰਗੇ ਸੀ, ਉਹਨਾਂ ਨੇ ਇਹ ਪ੍ਰਪੋਜ਼ਲ ਰੱਖਿਆ ਵੀ ਆਪਾਂ ਕੋਈ ਇਸ ਤਰ੍ਹਾਂ ਦੀ ਫੌਜ ਤਿਆਰ ਕਰੀਏ, ਆਰਮੀ ਬੰਦੇ ਤਿਆਰ ਕਰੀਏ ਜਿਹੜੇ ਸਾਡੇ ਗੁਰਦੁਆਰਾ ਸਾਹਿਬ 'ਚ ਵੀ ਵਰਕ ਕਰਨ, ਵਰਕ ਗੁਰਦੁਆਰਾ ਸਾਹਿਬ 'ਚ ਕਰਨ, ਸਾਨੂੰ ਪੂਰੀ CID ਦੇਣ
ਜੀ,
ਅਤੇ ਅੱਧੀ ਤਨਖਾਹ ਉਹਨਾਂ ਨੂੰ ਅਸੀਂ ਦਈਏ ਅਤੇ ਅੱਧੀ ਤਨਖਾਹ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇਵੇ
ਜੀ,
ਇਸ ਤਰ੍ਹਾਂ ਦਾ ਕੋਈ ਪ੍ਰਪੋਜ਼ਲ ਸੀਗਾ। ਪਰ ਇਹ ਟੌੜਾ ਸਾਹਿਬ ਨੂੰ ਪਤਾ ਲੱਗਿਆ, ਕਿਉਂਕਿ ਟੌੜਾ ਸਾਹਿਬ ਜਿਹੜਾ ਸੀ ਉਹ ਭਾਵੇਂ ਕਿਸ ਤਰ੍ਹਾਂ ਵੀ ਸੀ ਮਰਦਾ ਸੀ ਪੰਥਲੀ,
ਪੰਥਲੀ ਜੀ, ਬਿਲਕੁਲ ਬਿਲਕੁਲ,
ਪੰਥਲੀ ਉਹਦੀ ਕੁਰਬਾਨੀ ਹੈਗੀ ਆ। ਉਹਨਾਂ ਨੇ ਫਿਰ ਇਹ ਸਾਨੂੰ ਛੇਤੀ ਛੇਤੀ ਸਾਰੇ ਮੈਂਬਰ ਸਾਹਿਬਾਂ ਨੂੰ, ਜਿਹੜੇ SGPC ਮੈਂਬਰ ਸੀ ਜਾਂ ਜਿਹੜੇ ਉਸ ਟਾਈਮ 71 ਸੀਨੀਅਰ ਬੰਦੇ ਸੀ, ਉਹਨਾਂ ਨਾਲ ਸਲਾਹ ਕਰਕੇ ਤੇ ਉਹਨਾਂ ਨੇ ਆਖਿਆ ਵੀ ਜਿੰਨੇ ਵੀ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ ਸੀ ਨਾ, ਉਹਨਾਂ ਨੂੰ ਇਕੱਠਿਆਂ ਕਰਕੇ ਭਾਲ ਭਾਲ ਕੇ ਲਿਆਓ ਪਿੰਡਾਂ ਦੇ ਵਿੱਚੋਂ
ਜੀ,
ਲੱਭ ਲੱਭ ਕੇ ਲਿਆਓ, ਤੇ ਉਹਨਾਂ ਨੂੰ ਆਪਾਂ ਟਾਸਕ ਫੋਰਸ ਬਣਾਉਣੀ ਆ ਆਪਾਂ। ਇਹਨਾਂ ਨੇ ਫਿਰ ਪਹਿਲਾਂ ਉੱਥੋਂ ਮਾਝੇ ਏਰੀਏ ਦੇ ਜਿਹੜੇ ਸੀ ਗੁਰਦਾਸਪੁਰ ਸਾਈਡ ਦੇ ਸਾਡੇ ਵੀਰ ਜਿਹੜੇ ਸਾਡੇ ਨਾਲ ਬੈਰਕਾਂ ਛੱਡੀਆਂ ਸੀ, ਜਾਂ ਅੰਮ੍ਰਿਤਸਰ ਸਾਹਿਬ ਦੇ ਜਾਂ ਤਰਨ ਤਾਰਨ ਦੇ ਲਾਗੇ ਲਾਗੇ ਦੇ, ਇਹਨਾਂ ਨੇ ਉਦੋਂ ਟੌੜਾ ਸਾਹਿਬ ਨੇ ਬੰਦੇ ਇਕੱਠੇ ਕਰਕੇ ਨਾ ਧਰਮੀ ਫੌਜੀ
ਜੀ ਜੀ,
ਉਹਨਾਂ ਨੂੰ ਇਹਨਾਂ ਨੇ ਰਾਈਫਲਾਂ ਫੜਾਤੀਆਂ ਸੀ ਵੀ ਆਹ ਸਾਡੀ ਜੀ ਟਾਸਕ ਫੋਰਸ ਆ, ਤੁਸੀਂ ਕਿਹੜੀ ਟਾਸਕ ਫੋਰਸ ਦੀ ਗੱਲ ਕਰਦੇ ਹੋ, ਸਾਡੀ ਤਾਂ ਟਾਸਕ ਫੋਰਸ ਆਲਰੇਡੀ ਹੈਗੀ ਆ
ਜੀ,
ਅਸੀਂ ਸਾਡੇ ਧਰਮੀ ਫੌਜੀ ਨੇ ਸਾਡੀ ਟਾਸਕ ਫੋਰਸ ਆ। ਉਸ ਤੋਂ ਬਾਅਦ ਫਿਰ ਮੈਨੂੰ 2003 'ਚ ਮੈਨੂੰ ਵੀ ਜਥੇਦਾਰ ਗੁਰਪਾਲ ਸਿੰਘ ਗੋਰਾ ਆਪਣਾ ਫੱਕਰਸਰ ਵਾਲੇ
ਜੀ,
ਇਹ ਇਹਨਾਂ ਦੇ ਨਾਲ ਮੈਂ ਫਿਰਦਾ ਤੁਰਦਾ ਰਹਿੰਦਾ ਸਮਾਂ ਇਹਨਾਂ ਦੇ ਨਾਲ ਚੰਗਾ ਆਉਣ ਜਾਣ ਸੀ
ਜੀ,
ਤੇ ਇਹਨਾਂ ਨੇ ਮੈਨੂੰ ਪੁੱਛਿਆ ਕਹਿੰਦਾ ਕਿਰਪਾਲ ਤੂੰ ਧਰਮੀ ਫੌਜੀ ਆ, ਮੈਂ ਹਾਂਜੀ, ਕਹਿੰਦਾ ਯਾਰ ਤੁਹਾਨੂੰ ਤਾਂ ਅਸੀਂ ਦੀਵਾ ਲੈ ਕੇ ਲੱਭਦੇ ਫਿਰਦੇ ਹਾਂ, ਤੁਸੀਂ ਲੱਭਦੇ ਨਹੀਂ, ਚੱਲ ਮੇਰੇ ਨਾਲ ਅੰਮ੍ਰਿਤਸਰ
ਜੀ।
ਜਦੋਂ ਅੰਮ੍ਰਿਤਸਰ ਗਏ ਤੇ ਫਿਰ ਅਸੀਂ ਮੈਨੂੰ ਭਰਤੀ, ਮੈਂ ਭਰਤੀ ਹੋ ਗਿਆ ਜੀ ਉੱਥੇ।
ਬਿਲਕੁਲ। ਹੁਣ ਥੋੜ੍ਹੀ ਜਿਹੀ ਅਸੀਂ ਗੱਲ ਚਾਹੇ ਦੇ ਨਾਲ ਜੁੜੀ ਰਹੂਗੀ ਪਰ ਥੋੜ੍ਹੀ ਜਿਹੀ ਕੱਟ ਕੇ ਵੀ ਚੱਲੂਗੀ।
ਹਾਂਜੀ।
June 1984
ਹਾਂਜੀ,
ਫੌਜ ਦਾ ਵੱਡਾ ਹਮਲਾ
ਜੀ,
ਫੌਜ ਦੇ ਵਿੱਚ ਕੁਝ ਅਫਸਰ ਹਮਲੇ ਵਿੱਚ ਜਿਨ੍ਹਾਂ ਦੇ ਨਾਮ ਅਗਰ ਸਿੰਘ ਲੱਗਦਾ ਸੀ
ਜੀ,
ਕੁਝ ਅਫਸਰ ਐਂ ਕਹਿ ਲਈਏ ਕਿ ਗੈਰ ਸਿੱਖ ਗੈਰ ਸਿੰਘ ਸੀ
ਜੀ ਜੀ,
ਹਾਲਾਂਕਿ ਇਹਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਇਹਦੀ ਗਲਤੀ ਕਹਿ ਦੇਣਾ ਤਾਂ ਇੱਕ ਗਲਤ ਜੱਜਮੈਂਟ ਹੋਊਗੀ। ਇਹਦੇ ਵਿੱਚ ਸਿਆਸੀ ਬੰਦੇ ਵੀ ਸੀ, ਉਹ ਸਿਆਸੀ ਵੀ ਸੀ ਜਿਹੜੇ ਹਾ ਦਾ ਨਾਰਾ ਮਾਰਦੇ ਤੇ ਉੱਤੇ ਜਾ ਕੇ ਥਾਪੀ ਦਿਆਉਂਦੇ ਸੀ ਵੀ ਠਹੀ ਆ ਕਰੀ ਆਓ,
ਪੱਕਾ ਜੀ
ਉਹ ਵੀ ਸੀ। ਪਰ ਮੈਂ ਇੱਕ ਗੱਲ ਕਹਾਂ, ਫੌਜ ਦੀ ਕਿੰਨੀ ਇੱਕ ਗਲਤੀ ਮੰਨਦੇ ਹੋ, ਫੌਜ ਉਸ ਵਕਤ ਜੇਕਰ ਚਾਹੁੰਦੀ ਤਾਂ ਪਛਾਂ ਹਟ ਸਕਦੀ ਸੀ?
ਦੇਖੋ ਜੀ, ਇਹ ਤਾਂ ਜਿਹੜੇ ਜਦੋਂ ਜਿਹੜੇ ਸਾਡੇ ਲੀਡਰਾਂ ਦਾ ਥਾਪੜਾ ਸੀ
ਜੀ
ਫੌਜ ਦੇ ਅਫਸਰਾਂ ਤੇ ਜਾਂ ਪਿੱਛੇ ਜਿਹੜੀ ਕਮਾਂਡ ਉੱਪਰ ਬੀਬੀ ਇੰਦਰਾ ਗਾਂਧੀ ਦਿੰਦੀ ਸੀ
ਜੀ
ਜਦੋਂ ਸਾਡੇ ਲੀਡਰ ਹੀ ਉਹਨਾਂ ਨਾਲ ਰਲੇ ਹੋਏ ਸੀਗੇ
ਬਿਲਕੁਲ
ਤੇ ਫਿਰ ਪਿੱਛੇ ਫੌਜ ਕਿਵੇਂ ਹਟਦੀ ਜੀ ਜੋ ਕਿਉਂਕਿ ਉਹ ਲੀਡਰ ਸਾਡੇ ਲੀਡਰ ਉੱਧਰ ਰਲੇ ਸੀ ਬੀਬੀ ਕਮਾਂਡ ਅਫਸਰਾਂ ਨੂੰ ਕਰ ਰਹੀ ਸੀ ਅਫਸਰ ਕਮਾਂਡ ਜਵਾਨਾਂ ਨੂੰ ਕਰ ਰਹੇ
ਸੀ
ਜਵਾਨਾਂ ਦੀ ਇਹਦੇ ਚ ਦੇਖੋ ਜੀ ਜਿਹੜਾ ਸਾਨੂੰ ਟਾਸਕ ਮਿਲਦਾ ਨਾ ਫੌਜੀ ਨੂੰ
ਜੀ
ਸਾਨੂੰ ਕਰਨਾ ਪੈਂਦਾ
ਜੀ
ਉਹ ਮੈਂ ਉਹਨਾਂ ਫੌਜੀਆਂ ਦੀ ਬੇਸ਼ੱਕ ਸਾਡੇ ਤੇ ਉਹਨਾਂ ਨੇ ਅਟੈਕ ਕੀਤਾ ਸਾਡੇ ਧਰਮ ਤੇ ਉਹਨਾਂ ਨੇ ਬੜਾ ਕੁਛ ਕੀਤਾ ਬੂਟ ਪਾ ਕੇ ਸਾਡੇ ਸਰੋਵਰ ਜਾਣੀ ਕੰਢੇ ਸਾਡੀਆਂ ਪਰਕਰਮਾਂ ਚ ਤੁਰੇ ਫਿਰਦੇ ਰਹੇ ਠੀਕ ਆ ਜੀ ਉੱਥੇ ਲਹੂ ਲੁਹਾਣ ਸਾਡੀਆਂ ਧੀਆਂ ਭੈਣਾਂ ਨੂੰ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਗੋਦੀ ਦੇ ਵਿੱਚ ਗੋਲੀਆਂ ਮਾਰੀਆਂ ਉਹਨਾਂ ਫੌਜੀਆਂ ਨੇ ਪਰ ਇਸ ਤਰ੍ਹਾਂ ਦੇ ਵੀ ਫੌਜੀ ਹੈਗੇ ਸੀ ਜਿਹੜੇ ਪਛੋਤਾਵਾ ਵੀ
ਕਰਦੇ ਸੀ
ਕਈ ਹੈਗੇ ਸੀ ਜਿਹੜੇ ਬਾਹਲੇ ਪਿੱਠੂ ਸੀਗੇ ਇਹਨਾਂ ਦੇ ਗੌਰਮੈਂਟ ਦੇ ਤੇ ਕਈ ਇਸ ਤਰ੍ਹਾਂ ਦੇ ਵੀ ਸੀ ਜਿਹਨਾਂ ਨੂੰ ਪਛੋਤਾਵਾ ਵੀ ਸੀ ਅਫਸੋਸ ਵੀ ਕਰਦੇ ਸੀ ਸੋ ਉਹ ਫੌਜੀਆਂ ਦਾ ਮੈਂ ਹਾਂ ਗਲਤੀ ਤਾਂ ਉਹਨਾਂ ਦੀ ਹੈਗੀ ਆ
ਬਿਲਕੁਲ
ਤੇ ਪਰ ਇੰਨੀ ਗਲਤ ਵੀ ਨਹੀਂ ਕਿਉਂਕਿ ਗਲਤੀ ਸਾਰੀ ਸਾਡੇ ਆਪਣੇ ਲੀਡਰਾਂ ਦੀ ਸੀ ਜਾਂ ਇੰਦਰਾ ਗਾਂਧੀ ਦੀ ਸੀ ਤੇ ਜਾਂ ਅਫਸਰਾਂ ਦੀ ਸੀ
ਤੁਸੀਂ ਜਦੋਂ ਉੱਥੋਂ ਆ ਰਹੇ ਸੀ ਛੱਡ ਕੇ ਆ ਰਹੇ ਸੀ ਹਰਿਮੰਦਰ ਸਾਹਿਬ ਤੁਸੀਂ ਨਹੀਂ ਪਹੁੰਚ ਸਕੇ ਰਾਹ ਦੇ ਵਿੱਚ ਗ੍ਰਿਫਤਾਰੀ ਹੋ ਗਈ ਤੇ ਫਿਰ ਉਸ ਤੋਂ ਬਾਅਦ ਕਿੱਦਾਂ ਦਾ ਸਲੂਕ ਤੁਹਾਡੇ ਨਾਲ ਉਸ ਸਮੇਂ ਸਰਕਾਰ ਨੇ ਜਾਂ ਕਹਿ ਲਓ ਕਿ ਇੱਥੋਂ ਦੇ ਲੀਡਰਾਂ ਨੇ ਤੁਹਾਡੀ ਕੋਈ ਸਾਰ ਲਈ ਕਿਸ ਤਰੀਕੇ ਦੇ ਨਾਲ ਉਸ ਤੁਸੀਂ ਸਾਰੀ ਸਮੱਸਿਆਵਾਂ ਵਿੱਚੋਂ ਨਿਕਲ ਕੇ ਬਾਹਰ ਆਏ ਉਹ ਵੀ ਇੱਕ ਦੌਰ ਸੀ
ਜਦੋਂ ਅਸੀਂ ਬੈਰਕਾਂ ਛੱਡ ਕੇ ਤੇ ਜਦੋਂ ਸਾਨੂੰ ਅਰੈਸਟ ਕਰ ਲਿਆ ਜੀ
ਜੀ ਅਰੈਸਟ ਹੋ ਗਏ ਜੀ ਰਸਤੇ ਵਿੱਚ
ਅਰੈਸਟ ਹੋ ਗਏ ਜੀ
ਠੀਕ ਹੈ ਜੀ
ਸਾਡੇ ਅਫਸਰ ਗਏ ਕਿਉਂਕਿ ਅਸੀਂ ਉਹ ਥਾਣੇਦਾਰ ਨੂੰ ਇਹਨਾਂ ਨੇ ਸਾਡੇ ਸਿੰਘ ਨੇ ਦਬਕਾ ਮਾਰਤਾ ਵੀ ਸਾਡੇ ਕੋਲ ਨਾ ਆਇਆ ਜੀ
ਜੀ
ਤੜਕੇ ਫਿਰ ਜਦੋਂ ਸਾਡੇ ਅਫਸਰ ਗਏ ਸਾਡੇ ਸੀਓ ਸਾਹਿਬ ਵੀ ਗਏ ਸਾਡੇ ਅਫਸਰ ਗਏ ਉਹ ਸਾਨੂੰ ਲੈ ਆਏ
ਜੀ
ਅਰੈਸਟ ਕਰਕੇ ਉਸ ਤੋਂ ਬਾਅਦ 52 ਫੀਲਡ ਰੈਜੀਮੈਂਟ ਸੀ ਉਹ ਸਭ ਉਹਨਾਂ ਦੀ ਭਰਤਪੁਰ ਪੋਸਟਿੰਗ ਸੀ ਭਰਤਪੁਰ ਜੇਲ੍ਹ ਦੇ ਵਿੱਚ ਬਹੁਤ ਵੱਡੀ ਰਾਜੇ ਮਹਾਰਾਜਿਆਂ ਦੀ ਜੇਲ੍ਹ ਆ ਜਿਹਦੇ 'ਚ ਵੀ ਬਹੁਤ ਜ਼ਿਆਦਾ ਉਹਦੀਆਂ ਵੀ ਕਾਫੀ
ਬਹੁਤ ਚੌੜੀਆਂ
ਹਾਂਜੀ ਹਾਂਜੀ 35 ਫੁੱਟ ਉੱਚੀ ਆ ਤੇ ਛੋਟੇ ਛੋਟੇ ਕਮਰੇ ਸੀ ਜਿਵੇਂ ਚੱਕੀ ਬੰਦ ਕਮਰੇ ਹੁੰਦੇ ਇਸ ਤਰ੍ਹਾਂ ਦੇ ਕਮਰੇ ਸੀ ਜਿਨ੍ਹਾਂ ਦੇ ਵਿੱਚ ਸਾਨੂੰ ਰੱਖਿਆ ਗਿਆ ਸਾਲ ਸਵਾ ਸਾਲ ਉਸ ਤੋਂ ਬਾਅਦ ਸਾਨੂੰ ਸਜ਼ਾ ਹੋਈ ਜਿਹੜੀ ਤੁਸੀਂ ਜਦੋਂ ਅਸੀਂ ਚਲੇ ਗਏ ਜੇਲ੍ਹਾਂ ਦੇ ਵਿੱਚ ਚਲੇ ਗਏ ਜਿਹੜੀ ਤੁਸੀਂ ਸਿਆਸੀ ਸਾਡੇ ਸਿਆਸੀ ਲੀਡਰਾਂ ਦੀ ਗੱਲ ਕਰਦੇ ਹੋ ਵੀ ਇਹਨਾਂ ਨੇ ਕੋਈ ਤੁਹਾਡੀ ਸਾਰ ਲਈ ਹੁਣ ਮੈਂ ਕੀ ਤੁਹਾਨੂੰ ਕਹਾਂ ਵੀ ਸਾਰ ਸਾਡੀ ਇੰਨੀ ਕੁ ਲਈ ਇਹਨਾਂ ਨੇ ਇੱਕ ਵਾਰੀ ਆਪਦੇ ਮੂੰਹ ਇਹ ਸ਼ਬਦ ਕਹਿਤਾ ਵੀ ਉਹ ਸਾਡੇ ਧਰਮੀ ਫੌਜੀ ਆ ਸਾਨੂੰ ਸਿਰਫ ਧਰਮੀ ਫੌਜੀਆਂ ਤੱਕ ਹੀ ਸੀਮਿਤ ਰੱਖਿਆ ਉਸ ਤੋਂ ਬਸ ਇੰਨਾ ਸ਼ਬਦ ਵਰਤਿਆ ਵੀ ਉਹ ਸਾਡੇ ਧਰਮੀ ਫੌਜੀ ਨੇ ਜਿਹਨਾਂ ਨੇ ਬੈਰਕਾਂ ਛੱਡੀਆਂ ਨੇ ਸਿਰਫ ਆਹ ਸਾਨੂੰ ਇਹਨਾਂ ਨੇ ਦਿੱਤਾ ਨਾ ਇੱਕ ਧਰਮੀ ਫੌਜ ਧਰਮ ਦੇ ਫੌਜੀ ਤਾਂ ਅਸੀਂ ਹੈਗੇ ਹੀ ਹੈਗੇ ਹਾਂ ਤੇ ਇਹ ਸਾਨੂੰ ਨਾਂ ਦੇਣ ਵਾਲੇ ਆ ਬਾਕੀ ਸਾਰ ਸੂਰ ਕੋਈ ਨਹੀਂ ਲਈ ਇਹਨਾਂ ਨੇ ਨਾ ਸਾਡੀ ਨਾ ਕੋਈ ਸਾਡੇ ਪਰਿਵਾਰਾਂ ਦੀ ਸਾਰ ਲਈ ਪਿੱਛੋਂ ਕਿਉਂਕਿ ਜਿੰਨਾ ਚਿਰ ਅਸੀਂ ਜੇਲ੍ਹਾਂ 'ਚ ਰਹੇ ਹੁਣ ਚਲੋ ਅਸੀਂ ਤਾਂ 2-3 ਸਾਲ ਜੇਲ੍ਹਾਂ 'ਚ ਰਹੇ ਹਾਂ ਵੀ ਪਹਿਲੋਂ ਅੰਡਰ ਕਸਟੱਡੀ ਰਹੇ ਮੁੜ ਕੇ ਸਾਨੂੰ ਸਜ਼ਾ ਹੋ ਗਈ ਅਸੀਂ ਜੇਲ੍ਹ 'ਚ ਰਹੇ ਆਪਦੀਆਂ ਜੇਲ੍ਹਾਂ 'ਚ ਰਹੇ ਤੇ ਜਿਹੜੇ ਸਾਡੇ ਵਿਚਾਰੇ 20-20 ਸਾਲ ਕੱਟ ਗਏ 12-12 ਸਾਲ ਉਹਨਾਂ ਦੇ ਪਰਿਵਾਰ ਦਾ ਪਿੱਛੋਂ ਕੀ ਹਾਲ
ਕੀ ਹੋਇਆ ਹੋਊਗਾ
ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਗਿਆ ਜੇਲ੍ਹਾਂ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਸਾਡੇ ਧਰਮੀ ਫੌਜੀਆਂ ਨੂੰ ਮਿਲਣ ਨਹੀਂ ਦਿੱਤਾ ਗਿਆ
ਬਿਲਕੁਲ
ਇੱਥੋਂ ਤੱਕ ਪਰ ਇਹਨਾਂ ਦੀ ਦੇਣ ਕੋਈ ਨਹੀਂ ਜੀ ਨਾ ਕੋਈ ਸੈਂਟਰ ਵਾਲਿਆਂ ਦੀ ਦੇਣ ਸੀ ਤੇ ਨਾ ਕੋਈ ਇਹਨਾਂ ਦੀ ਦੇਣ ਸੀ
ਜਿਹੜੇ ਹੱਥ ਖੜੇ ਕਰਕੇ ਆਪ ਬਾਹਰ ਆ ਗਏ
ਜੀ
ਉਹ ਦੂਜਿਆਂ ਦੇ ਲਈ
ਕਰ ਵੀ ਕੀ ਸਕਦੇ ਨੇ ਹਾਂਜੀ
ਸਵਾਲ ਤਾਂ ਇਹ ਵੀ ਹੈ
ਹਾਂਜੀ
ਉਸ ਤੋਂ ਅਗਲੀ ਗੱਲ ਤੁਸੀਂ ਹੁਣ ਜਿੰਨੇ ਵੀ ਧਰਮੀ ਫੌਜੀ ਹੋ ਇੱਕ ਗਰੁੱਪ ਦੇ ਵਿੱਚ ਵਿਚਰਦੇ ਹੋ ਤੇ ਨਵਾਂ ਕੀ ਹੋ ਰਿਹਾ ਹੈ ਭਵਿੱਖ ਨੂੰ ਲੈ ਕੇ ਬੰਦਾ ਆਸਵੰਦ ਰਹਿੰਦਾ ਤੇ ਯੋਜਨਾਵਾਂ ਲਿਖਦਾ ਰਹਿੰਦਾ ਨਵਾਂ ਕੀ ਕਰ ਰਹੇ ਹੋ
ਤੁਸੀਂ ਆਹ ਗੱਲ ਜਿਹੜੀ ਹੈ ਨਾ ਇਹ ਦਿਲ ਨੂੰ ਥੋੜੀ ਜਿਹੀ ਟੁੰਬ ਜੇ ਗਈ ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ
ਜੀ
ਮੈਂ ਸਾਰੇ ਧਰਮੀ ਫੌਜੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ
ਜੀ
ਹੱਥ ਜੋੜ ਕੇ ਵੀ ਦੇਖੋ ਜਿਵੇਂ ਵੀ ਆਪਾਂ ਗਰੁੱਪ ਬਣਾ ਕੇ ਅੱਡ ਅੱਡ ਚੱਲਾਂਗੇ ਨਾ
ਹਾਂ
ਸਾਡਾ ਕੁਛ ਨਹੀਂ ਜੇ ਬਣਨਾ
ਬਿਲਕੁਲ
ਇਸ ਪਰਿਵਾਰ ਨੇ ਸਾਡਾ ਕੁਛ ਨਹੀਂ ਬਣਨ ਦੇਣਾ ਪਹਿਲੀ ਗੱਲ ਤਾਂ ਸੱਚੇ ਪਾਤਸ਼ਾਹ ਸ਼ਹਿਦ ਹੋ ਸਕਦਾ ਇਸ ਪਰਿਵਾਰ ਨੂੰ ਸਾਡੇ ਮਗਰੋਂ ਲਾ ਹੀ ਦੋ ਐਤਕੀ ਲੱਥ ਹੀ ਗਿਆ
ਜੀ
ਤੇ ਅਗਲੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਮੇਰੇ ਖਿਆਲ SGPC ਦੀ ਇਲੈਕਸ਼ਨ ਦੇ ਵਿੱਚ ਚੰਗੇ ਚਿਹਰੇ ਸਾਡੇ ਕੋਲ ਬਹੁਤ ਵਧੀਆ ਚਿਹਰੇ ਨੇ ਚੰਗੇ ਚੰਗੇ ਜਾਣੀ ਇਹਨਾਂ ਦੇ ਜਿਹੜੇ ਮੈਂਬਰ ਨੇ SGPC
ਬਿਲਕੁਲ
ਇਹਨਾਂ ਦੇ ਮੈਂਬਰਾਂ ਦੇ ਨਾਲੋਂ ਜਿਹੜੇ ਸਾਡੇ ਵਿਚਾਰੇ ਮੈਂਬਰ ਉਂਝ ਤੁਰੇ ਫਿਰਦੇ ਨਾ ਜਿਹੜੇ ਗਿਆਨਵਾਨ ਲੋਕ ਉਹ ਘਰਾਂ 'ਚ ਬੈਠੇ
ਨੇ
ਉਹ ਕਿਉਂ ਘਰਾਂ 'ਚ ਬੈਠੇ ਕਿਉਂਕਿ ਅਜੇ ਇਹ ਜਾਵਰ ਆ
ਜੋ ਮਰਿਆਦਾ ਜਾਣਦੇ ਨੇ ਸਿਧਾਂਤ ਜਾਣਦੇ ਨੇ ਜੋ ਸਿੱਖੀ ਨੂੰ ਪਿਆਰ
ਕਰਦੇ
ਨੇ ਪਿੱਛੇ ਬੈਠੇ ਨੇ
ਜਿਹੜੇ ਨਿਤਨੇਮੀ ਆ
ਜਿਹੜੇ
ਨਿਤਨੇਮੀ ਆ ਬੰਦੇ ਸਿੱਖੀ ਨੂੰ ਪਿਆਰ ਕਰਨ ਵਾਲੇ ਬੰਦੇ ਉਹ ਘਰਾਂ 'ਚ ਲੁਕੇ ਬੈਠੇ ਘਰਾਂ 'ਚ ਲੁਕੇ ਬੈਠੇ ਆ ਕਿਉਂਕਿ ਇਹਨਾਂ ਦਾ ਦਬਕਾ ਚੱਲਦਾ ਹੈ
ਬਿਲਕੁਲ
ਜਿੱਦਣ ਇਹਨਾਂ ਦਾ ਦਬਕਾ ਆ ਜਿਹੜੀ ਜਿਵੇਂ ਐਰਕੀ ਪਬਲਿਕ ਨੇ ਸਾਡੀ ਮੈਂ ਸਤਿਕਾਰਯੋਗ ਹੀ ਕਹੂੰਗਾ ਪਬਲਿਕ ਨੂੰ ਜਿਵੇਂ ਐਤਕੀ ਪਬਲਿਕ ਨੇ ਇਹਨਾਂ ਨੂੰ ਜਿਵੇਂ ਚੂਜ ਐਂਡ ਥਰੋ ਮਾਰਿਆ ਨਾ ਭੁਆ ਕੇ ਐਵੇਂ ਕਦੇ ਗਾਂ ਅਗਲੀ ਆਉਣ ਵਾਲੀ ਜਿਹੜੀ SGPC ਦੀ ਇਲੈਕਸ਼ਨ ਆ ਇਹਦੇ 'ਚ ਵੀ ਮਾਰ ਦੇਣ ਤੇ ਇਹ ਇਹਨਾਂ ਦਾ ਦਿਮਾਗ ਟਿਕਾਣੇ ਆਜੂ ਤੇ ਉਹ ਜਿਹੜੇ ਘਰਾਂ 'ਚ ਬੈਠੇ ਨੇ ਉਹ ਆ ਜਾਣ ਬਾਹਰ ਤੇ ਉਹ ਸਿੱਖੀ ਨੂੰ ਕਿਤੇ ਦੀ ਕਿਤੇ ਲੈ ਕੇ ਜਾ ਸਕਦੇ ਨੇ ਤੇ ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ ਧਰਮੀ ਫੌਜੀਆਂ ਦੀ ਵੀ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਭਰਾਓ ਦੇਖੋ ਮੇਰੀ ਬੇਨਤੀ ਮੰਨ ਲਓ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਜੇ ਕਹੋਗੇ ਤੇ ਮੈਂ ਤੁਹਾਡੇ ਚਰਨਾਂ 'ਚ ਵੀ ਹੱਥ ਲਾ ਦਾਂਗਾ
ਜੀ,
ਤੇ ਮੈਂ ਇੱਕੋ ਹੀ ਬੇਨਤੀ ਕਰਾਂਗਾ ਵੀ ਆਪੋ ਆਪਣੀਆਂ ਡਫਲੀਆਂ ਨਾ ਵਜਾਓ,
ਬਿਲਕੁਲ
ਇੱਕ ਪਲੇਟਫਾਰਮ ਤੇ ਇਕੱਠੇ ਹੋਏ, ਆਪਣੇ ਕੋਲ ਪਲੇਟਫਾਰਮ ਹੈਗਾ ਹੈ,
ਬਿਲਕੁਲ ਹੈਗਾ ਜੀ
ਸਾਡੇ ਕੋਲ। ਮੈਂ ਲਾਸਟ ਜਾ ਕੇ ਤੁਹਾਡੇ ਨਾਲ ਗੱਲ ਕਰਨੀ ਸੀ ਗੁਰੂ ਘਰ ਜਿਹੜਾ ਬਣਾ ਰਹੇ ਹਾਂ
ਜੀ,
ਪਰ ਚਲੋ ਜੇ ਤੁਹਾਡੀ ਆਗਿਆ ਹੋਵੇ
ਜੀ ਕਰੋ।
ਤੇ ਸਾਡੇ ਕੋਲ ਇੱਕ ਪਲੇਟਫਾਰਮ ਹੈਗਾ
ਜੀ,
ਸਾਡੇ ਨੌ ਸਿੱਖ ਦੇ ਜਿਹੜੀ ਇੱਥੋਂ ਲਾਲਗੜ੍ਹ ਜੱਟਾਂ ਤੋਂ ਬੈਰਕਾਂ ਜਿਹਨਾਂ ਨੇ ਛੱਡੀਆਂ ਸੀ, ਉਹਦੇ 13 ਸਿੰਘ ਜਦੋਂ ਅਚਾਨਕ ਇਹਨਾਂ ਨੇ ਜਿਹੜੀ ਉਰਲੇ ਬੰਨੇ ਗੋਬਿੰਦਗੜ੍ਹ ਛਾਉਣੀ ਆ
ਜੀ,
ਇੱਥੋਂ ਦੀ ਫੌਜ ਨੇ ਜਦੋਂ ਫੱਟਿਆਂ ਦੇ ਓਹਲੇ ਲੁਕਿਆਂ ਹੋਇਆਂ ਨੇ, ਜਦੋਂ ਉੱਥੇ ਉਹ ਲਾਸਟ ਵਾਲੀਆਂ ਉਹਨਾਂ ਦੀਆਂ 3 ਗੱਡੀਆਂ ਆਈਆਂ, ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਉਹਨਾਂ ਦੇ 13 ਸਿੰਘ ਜਿਹੜੇ ਨਵੇਂ ਰਿਕਰੂਟ ਤੇ ਵਿੱਚ ਸੀਨੀਅਰ ਬੰਦੇ ਵੀ ਹੈਗੇ ਸੀ ਉਹ ਸ਼ਹੀਦ ਕਰ ਦਿੱਤੇ
ਜੀ,
ਤੇ ਬਾਕੀ 26-27 ਸਿੰਘ ਉਹਨਾਂ ਦੇ ਫੱਟੜ ਹੋਏ। ਉਹਨਾਂ 'ਚ ਇੱਕ ਮੇਰਾ ਵੀਰ ਮੇਰੇ ਕੋਲ ਆਉਂਦਾ ਹੁੰਦਾ ਹੈ, ਆਹ ਥੋੜ੍ਹੇ ਦਿਨ ਪਹਿਲਾਂ ਆਇਆ ਸੀ ਸੁਖਵਿੰਦਰ ਸਿੰਘ ਸ਼ਾਹੀ, ਉਹਦੇ ਜਬਾੜੇ 'ਚ ਗੋਲੀਆਂ ਲੱਗੀਆਂ
ਜੀ,
ਜਬਾੜਿਆਂ 'ਚ ਵੀ ਗੋਲੀਆਂ ਲੱਗੀਆਂ, ਛਾਤੀ 'ਚ ਵੀ ਲੱਗੀਆਂ, ਮੋਢੇ 'ਤੇ ਵੀ ਲੱਗੀਆਂ
ਜੀ,
ਤੇ ਕੰਡਮੀਆਂ ਬੰਦਾ ਪਰ ਚੜ੍ਹਦੀ ਕਲਾ ਵਾਲਾ
ਜੀ,
ਜਾਣੀ ਇਹੋ ਜਿਹੇ ਸਿੰਘ ਵੀ ਵਿੱਚ ਸੀਗੇ ਉਹਨਾਂ ਦੇ, ਉਹ ਜਾਣੀ ਸ਼ਹੀਦ ਤਾਂ ਨਹੀਂ ਹੋਏ
ਜੀ,
ਪਰ ਉਹ ਫੱਟੜ ਨਕਾਰੇ ਹੋ ਗਏ ਜੀ,
ਫੱਟੜ ਹੋ ਗਏ।
ਤੇ ਉਸ ਤੋਂ ਬਾਅਦ ਸਾਡੇ ਸਾਰੇ ਸਾਡੀ ਯੂਨਿਟ ਦਾ ਵੀ ਸ਼ੀਤਲ ਸਿੰਘ ਸ਼ਹੀਦ ਹੋਇਆ, ਜਿੰਨੇ ਵੀ ਅਸੀਂ ਸਾਰੇ 141 ਧਰਮੀ ਫੌਜੀ ਸ਼ਹੀਦ ਹੋਏ ਆ
ਜੀ,
ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਫਲਾਈਓਵਰ ਜਿਹੜਾ ਅਬੋਹਰ ਵਾਲਾ, ਜਦੋਂ ਆਪਾਂ ਮਲੋੜ ਤੋਂ ਅਬੋਹਰ ਨੂੰ ਜਾਂਦੇ ਹਾਂ, ਫਲਾਈਓਵਰ ਬਣਿਆ ਉਹਦੇ ਸੱਜੇ ਪਾਸੇ ਇੱਕ ਛੋਟਾ ਜਿਹਾ ਗੁਰਦੁਆਰਾ, ਇੱਕ ਕਮਰਾ ਛੋਟਾ ਜਿਹਾ
ਜੀ,
ਉੱਥੇ ਅਸੀਂ ਉਹਨਾਂ ਨੂੰ ਯਾਦ ਨੂੰ ਸੰਭਾਲਿਆ ਹੈ। ਉੱਥੇ ਸਾਡੇ ਸਿੰਘਾਂ ਨੇ, ਜਸਪਾਲ ਸਿੰਘ ਜਾਂ ਉਹਦੇ ਨਾਲ ਜਿਹੜੇ ਵੀ ਸਿੰਘ ਆਏ, ਬਲਦੇਵ ਸਿੰਘ ਜੀ, ਉਹਨਾਂ ਨੇ ਆਣ ਕੇ ਉਹ ਥਾਂ ਦੀ ਪਛਾਣ ਕੀਤੀ ਕਿ ਇੱਥੇ ਇੱਕ ਸਾਡੀ ਲੜਾਈ ਹੋਈ ਸੀ, ਇੱਥੇ ਇੱਕ ਸਾਡੇ ਤੇ ਜਾਣੀ ਚੱਲੀ ਸੀ, ਬੰਬਾਰਮੈਂਟ ਹੋਈ ਸੀ, ਗੋਲਾਬਾਰੀ ਹੋਈ ਸੀ, ਤੇ ਇੱਥੇ ਸਾਡੇ ਸਿੰਘ ਸ਼ਹੀਦ ਹੋਏ ਸੀ। ਉੱਥੇ ਇੱਕ ਗੁਰਦੁਆਰਾ ਸਾਹਿਬ ਬਣ ਰਿਹਾ ਹੈ, ਸਾਡੇ ਕੋਲ ਉਹ ਇੱਕ ਪਲੇਟਫਾਰਮ ਹੈਗਾ ਜੀ,
ਜਿੱਥੇ ਇਕੱਠੇ ਹੋਣਾ।
ਮੈਂ ਇੱਕ ਗੱਲ ਦੀ ਮਾਫੀ ਤੁਹਾਡੇ ਹੋਰ ਮੰਗਾਂਗਾ, ਗੁਰਦੁਆਰਾ ਸਾਹਿਬ ਬਹੁਤ ਨੇ
ਜੀ,
ਅੱਜ ਕੱਲ੍ਹ ਜਾਤਾਂ ਧਰਮਾਂ ਦੇ ਵਿੱਚ ਸਾਡੇ ਗੁਰੂ ਘਰਾਂ ਨੂੰ ਵੰਡਤਾ
ਜੀ,
ਤੇ ਸਾਡੇ ਗੁਰੂ ਘਰ ਇੱਕ ਇੱਕ ਪਿੰਡ ਦੇ ਵਿੱਚ 4-4, 6-6 ਗੁਰਦੁਆਰਾ ਸਾਹਿਬ ਬਣ ਗਏ,
ਬਿਲਕੁਲ,
ਜਦੋਂ ਕਿ ਇੱਕ ਗੁਰਦੁਆਰਾ ਸਾਹਿਬ ਹੁੰਦਾ ਸੀ ਨਾ ਪਿੰਡ ਰਲ ਮਿਲ ਕੇ ਬਹਿੰਦਾ ਹੁੰਦਾ ਸੀ,
ਬਿਲਕੁਲ,
ਤੇ ਗੁਰਬਾਣੀ ਵੀ ਸਾਨੂੰ ਇਹੋ ਉਪਦੇਸ਼ ਦਿੰਦੀ ਸੀ,
ਬਿਲਕੁਲ,
ਹੋਵੋ ਇਕੱਤਰ, ਲੋ ਮੇਰੇ ਭਾਈ ਦੁੱਧਾ ਦੌਰ ਕਰੋ ਲਿਵ ਲਾਈ
ਜੀ,
ਤੇ ਉਸ ਟਾਈਮ ਤਾਂ ਸਾਡੀ ਏਕਾ ਹੁੰਦਾ ਸੀ ਪਿੰਡਾਂ ਦਾ
ਜੀ,
ਅੱਜ ਅਸੀਂ 6-6, 7-7 ਗੁਰਦੁਆਰਾ ਸਾਹਿਬ ਬਣਾ ਕੇ ਨਾ ਕਿਤੇ ਨਾ ਕਿਤੇ ਅਸੀਂ ਪਿੰਡ ਖਿਲਰੇ ਪਏ ਹਾਂ,
ਖਿਲਰ ਗਏ
ਵੀ ਅੱਧੇ ਕਿੱਧਰ ਹੋ ਗਏ ਦੇ ਉਧਰ ਬੱਬੇ। ਮੈਂ ਉਹ ਨਹੀਂ ਕਹਿੰਦਾ ਵੀ ਅਸੀਂ ਵੀ ਇੱਕ ਗੁਰਦੁਆਰਾ ਹੋਰ, ਇੰਨਿਆਂ ਗੁਰਦੁਆਰਿਆਂ ਦੇ ਵਿੱਚ ਇੱਕ ਗੁਰਦੁਆਰਾ ਹੋਰ ਅਸੀਂ ਵੀ ਅੜਾ ਦਿੰਦੇ ਹਾਂ ਵੀ ਅਸੀਂ ਵੀ ਆਪਦਾ ਖੜਾ ਕਰ ਲੈਂਦੇ। ਮੈਂ ਉਹ ਗੁਰਦੁਆਰਾ ਨਹੀਂ, ਉਹ ਸਾਡੀ ਇੱਕ ਯਾਦਗਾਰ ਆ,
ਮਿਊਜ਼ੀਅਮ
ਆ ਸਾਡਾ, ਉਹ ਗੁਰੂ ਘਰ ਨਹੀਂ, ਗੁਰੂ ਘਰ ਨਾ ਉਸਨੂੰ ਮੰਨੋ
ਜੀ,
ਉਹ ਸਾਡਾ ਇਤਿਹਾਸ ਆ, ਸਾਡਾ ਮਿਊਜ਼ੀਅਮ ਆ
ਜੀ,
ਜਿੱਥੇ ਉੱਥੇ 13 ਸਿੰਘਾਂ ਨੇ ਕੁਰਬਾਨੀ ਕੀਤੀ ਸ਼ਹੀਦ, ਉੱਥੇ ਤੁਸੀਂ ਕਿਤੇ ਜਾਓਗੇ ਤੁਹਾਡਾ ਟੂਰ ਹੋਇਆ ਉੱਧਰ ਦਾ, ਦੇਖਿਆ ਜਿੱਥੇ ਸਿੰਘਾਂ ਦੀਆਂ ਜਾਲੀਆਂ ਜਿਹੜੀਆਂ ਅਸੀਂ ਦਾੜੀਆਂ ਤੇ ਪਾਉਂਦੇ ਹਾਂ
ਜੀ,
ਉਹਨਾਂ ਦੇ ਆਹ
ਰਿਬਨ
ਉਹਨਾਂ ਦੀਆਂ ਫਿਫਟੀਆਂ
ਜੀ,
ਉਹਨਾਂ ਦੇ ਜਾਲੇ ਸਿਰ ਤੇ ਪਾਉਣ ਵਾਲੇ
ਜੀ,
ਜਾਣੀ ਇਹੋ ਜਿਹੀਆਂ ਚੀਜ਼ਾਂ ਉੱਥੇ ਤੁਸੀਂ ਡੱਬੇ ਦੇ ਵਿੱਚ ਅਸੀਂ ਰੱਖੀਆਂ। ਇੱਕ ਮਾਤਾ ਹੈ
ਜੀ,
ਉਹਨਾਂ ਨੇ 36-37 ਸਾਲ ਉਹ ਖਜ਼ਾਨਾ ਆਪਦੇ ਕੋਲ ਸੰਭਾਲ
ਕੇ ਰੱਖਿਆ,
ਹੁਣ ਉਹ ਬਾਹਲੇ ਬਿਰਧ ਹੋ ਗਏ, ਹੁਣ ਪਿਛਲੇ ਸਾਲ ਉਹ ਸਾਨੂੰ ਉੱਥੇ ਖਜ਼ਾਨਾ ਦੇ ਸਾਡੇ ਸਪੁਰਦ ਕਰ ਗਏ। ਗੁਰੂ ਘਰ ਦੇ ਵਿੱਚ ਅਸੀਂ ਸ਼ੀਸ਼ੀ ਬਣਾ ਕੇ ਰੱਖਿਆ, ਉੱਥੇ ਅਸਕਰ ਮੁਕਾਬਲਾ ਉੱਥੇ ਹੋਇਆ ਸੀ, ਫੇਰ ਹੀ ਉਹ ਮਿਲੀਆਂ,
ਉਹ ਇਤਿਹਾਸ ਹੈ
ਜੀ ਸਾਡਾ, ਤੇ ਉੱਥੇ ਸਾਡਾ ਪਲੇਟਫਾਰਮ ਹੈਗਾ। ਮੈਂ ਸਾਰੇ ਧਰਮੀ ਫੌਜੀਆਂ ਨੂੰ ਕਹਾਂਗਾ, ਮੇਰੇ ਵੀਰਾਂ ਨੂੰ, ਵੀ ਆਪਣਾ ਪਲੇਟਫਾਰਮ ਕੁਦਰਤੀ ਸਾਨੂੰ ਉਹ ਸ਼ਹੀਦ ਬਣਾ ਕੇ ਦੇ ਗਏ ਨੇ,
ਬਿਲਕੁਲ,
ਤੇ ਤੁਸੀਂ ਆਓ ਉੱਥੇ ਇਕੱਠੇ ਹੋਈਏ ਸਾਰੇ ਇੱਕ ਥਾਂ ਤੇ ਬਹਿ ਕੇ, ਆਪਾਂ ਵਿਚਾਰ ਵਟਾਂਦਰਾ ਕਰੀਏ, ਆਪਾਂ ਅੱਡ ਅੱਡ ਨਾ ਹੋਈਏ, ਜੇ ਆਪਾਂ ਇਕੱਠੇ ਹੋ ਜਾਈਏ ਸਾਰੇ ਦੇ ਸਾਰੇ, 1200 ਬੰਦਾ ਕੋਈ ਥੋੜਾ ਨਹੀਂ ਹੁੰਦਾ, ਸਾਡੇ ਮਗਰ 2 ਵੋਟਾਂ ਤਾਂ ਹੋਣਗੀਆਂ ਯਾਰ,
ਬਿਲਕੁਲ,
ਠੀਕ ਹੈ ਕਿ ਨਹੀਂ,
ਬਿਲਕੁਲ,
1200 ਬੰਦੇ ਦੇ ਪਿੱਛੇ ਬਹੁਤ ਪਰਿਵਾਰ ਨੇ,
ਬਹੁਤ ਪਰਿਵਾਰ ਨੇ,
ਤੇ ਜੇ ਆਪਾਂ ਇਕੱਠੇ ਹੋ ਕੇ ਬਹਿ ਜਾਂਗੇ ਨਾ, ਤੇ ਆਪਾਂ ਸਭ ਕੁਛ ਹੀ ਜੋ ਜੋਧਪੁਰ ਵਾਲਿਆਂ ਨੂੰ ਜਿਨ੍ਹਾਂ ਨੇ ਹੱਥ ਖੜੇ ਕੇ, ਉਹ ਹੱਥ ਖੜੇ ਕਰਕੇ ਨਿਕਲੇ ਸੀ ਜੋਧਪੁਰ ਵਾਲੇ
ਜੀ,
ਅਸੀਂ ਹੱਥਾਂ 'ਚ ਰਾਈਫਲਾਂ ਲੈ ਕੇ
ਨਿਕਲੇ ਸੀ,
ਬਿਲਕੁਲ, ਫਰਕ ਬੜਾ ਜੀ,
ਬਿਲਕੁਲ,
ਉਹ ਹੱਥ ਖੜੇ ਕਰਕੇ ਨਿਕਲੇ ਆ, ਅਸੀਂ ਤਾਕੜਾ ਕਰਨ ਵਾਸਤੇ
ਨਿਕਲੇ ਸੀ,
ਤੇ ਸਾਡਾ ਯਾਰ ਉਹਨਾਂ ਦਾ ਜੇ ਜੋਧਪੁਰ ਵਾਲਿਆਂ ਦਾ ਨਾਂ ਹੋ ਸਕਦਾ ਤੇ ਤੁਹਾਡਾ ਧਰਮੀ ਫੌਜੀਆਂ ਦਾ ਨਾਂ ਕਿਉਂ ਨਹੀਂ ਹੋ ਸਕਦਾ, ਤੁਹਾਡੇ 'ਚ ਵੀ SGPC ਮੈਂਬਰ ਹੋ ਸਕਦੇ ਆ, ਤੁਹਾਡੇ 'ਚ ਵੀ ਮੋਹਤਬਰ ਬੰਦੇ ਹੋ ਸਕਦੇ ਆ,
ਬਿਲਕੁਲ,
ਆਓ ਸਾਰੇ ਇਕੱਠੇ ਹੋਈਏ ਉੱਥੇ, ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਰੇ ਜਾਣੇ ਏਕਾ ਕਰਕੇ ਸਹੁੰ ਖਾ ਕੇ ਉਹਨਾਂ ਸ਼ਹੀਦਾਂ ਦੀ, ਵੀ ਅਸੀਂ ਕੋਈ ਦੁੱਧਾ ਨਹੀਂ ਪਾਵਾਂਗੇ, ਕੋਈ ਕੁਛ ਨਹੀਂ ਕਰਾਂਗੇ, ਤੇ ਇਕੱਠੇ ਹੋ ਕੇ ਤੇ ਗਰੁੱਪ ਬਣ ਕੇ ਇਹਨਾਂ ਨਾਲ ਲੜ ਕੇ ਵਿਖਾਈਏ।
ਆਖਰੀ ਸਵਾਲ ਕਿ ਤੁਸੀਂ ਇੱਥੋਂ ਤੱਕ ਆਏ ਆਪਣੀ ਜ਼ਿੰਦਗੀ ਦੇ ਵਿੱਚ
ਜੀ,
ਅੱਜ ਕੀ ਰੁਝਾਨ ਨੇ, ਕਿਸ ਤਰੀਕੇ ਨਾਲ ਤੋਰੀ ਫੁਲਕਾ ਚੱਲਦਾ ਜ਼ਿੰਦਗੀ ਦਾ, ਤੇ ਨਾਲ ਦੀ ਨਾਲ ਮੈਂ ਜੇਕਰ ਇੱਕ ਗੱਲ ਹੋਰ ਪੁੱਛ ਲਵਾਂ ਕਿ ਕੋਈ ਇੱਦਾਂ ਦੀ ਗੱਲ ਜਿਹੜੀ ਮੈਂ ਆਪਣੇ ਸਵਾਲਾਂ 'ਚ ਨਾ ਰੱਖ ਸਕਿਆ ਹੋਵਾਂ ਤੇ ਤੁਸੀਂ ਕਹਿਣੀ ਚਾਹੁੰਦੇ ਹੋ।
ਜਿਹੜਾ ਤੋਰੀ ਫੁਲਕੇ ਦੀ ਗੱਲ ਕਰਦੇ ਹੋ ਜੀ, ਉਹ ਤਾਂ ਜੋ ਜਿਹੜੇ ਰੋਟੀ ਤੋਂ ਆਤਰ ਨੇ
ਜੀ,
ਤੇ ਸੱਚੇ ਪਾਤਸ਼ਾਹ ਉਹਨਾਂ ਤੇ ਵੀ ਮਿਹਰ ਕਰ, ਕਿਸੇ ਨਾ ਕਿਸੇ ਪਾਸਿਓਂ ਆਹ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕੋਈ ਅਕਲ ਦੇ ਦੇ
ਜੀ,
ਜਾਂ ਆਹ ਸਾਡੇ ਚੌਧਰੀਆਂ ਨੂੰ ਕੋਈ ਅਕਲ ਦੇ ਦੋ,
ਦੇ ਦਿਓ,
ਕਿਸੇ ਮਾਨਦਾਲ ਵਾਲੇ ਨੂੰ ਕੋਈ ਅਕਲ ਦੇ ਦੋ,
ਦੇ ਦਿਓ,
ਕਿਸੇ ਬਾਦਲ ਦਲ ਵਾਲੇ ਨੂੰ ਕੋਈ ਅਕਲ ਦੇ ਦੇ, ਇਹਨਾਂ ਨੂੰ ਅਕਲ ਦਿਓ ਵੀ ਉਹ ਜਿਹੜੇ ਵਿਚਾਰੇ ਰੋਟੀ ਤੋਂ ਆਥਰ ਨੇ, ਟੁੱਟੇ ਕਮਰਿਆਂ ਦੇ ਵਿੱਚ ਰਹਿ ਰਹੇ ਨੇ, ਜਾਣੀ ਕੋਈ ਖੇਤੀ ਨਹੀਂ ਹੈਗੀ, ਕੁਛ ਨਹੀਂ ਹੈਗਾ ਉਹਨਾਂ ਕੋਲ, ਤੇ ਦਿਹਾੜੀਆਂ ਕਰਦੇ ਆ, ਰਕਸ਼ੇ ਚਲਾ ਕੇ ਸਾਡੇ ਧਰਮੇ ਫੌਜੀ ਹੋਵੇ, ਧਰਮੀ ਫੌਜੀ ਤੇ ਚਲਾਵੇ ਰਕਸ਼ਾ, ਕਿੱਥੇ ਸਾਡਾ ਧਰਮ ਜਾਊ ਫਿਰ ਇਹ? ਇਸ ਕਰਕੇ ਇਹ ਸਾਡਾ ਵੀ ਦਿਲ ਦੁਖਦਾ, ਅਸੀਂ ਕਹਿੰਦੇ ਹਾਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਇਹਨਾਂ ਨੂੰ ਸੋਝੀ ਦੇ, ਇਹੀ ਕੋਈ ਉਹਨਾਂ ਦੀ ਮਦਦ ਕਰ ਦੇਣਾ, ਕੋਈ ਥੋੜੀ ਬਾਲੀ ਉਹਨਾਂ ਦੀ ਪੈਨਸ਼ਨ ਲੱਗ ਜੇ। ਕਈ ਤਾਂ ਵਿਚਾਰੇ ਇਸ ਤਰ੍ਹਾਂ ਦੇ ਆ, ਚਲੋ ਮੈਨੂੰ ਤਾਂ ਪੈਨਸ਼ਨ ਮਿਲਦੀ ਆ
ਕਿਉਂਕਿ
ਮੈਂ ਸਮਰੀ ਕੋਰਟ ਮਾਰਸ਼ਲ ਸੀ ਮੇਰਾ, ਮੈਂ ਦੁਬਾਰਾ ਫੌਜ 16 ਸਾਲ 2 ਮਹੀਨੇ 16 ਦਿਨ ਨੌਕਰੀ ਕਰਕੇ ਆਇਆ, ਨੈਕੀ ਪੈਨਸ਼ਨ ਆਇਆ ਮੈਂ, ਤੇ ਮੈਂ ਚਾਹੁੰਦਾ ਆ ਵੀ ਸਾਨੂੰ ਤਾਂ ਪੈਨਸ਼ਨ ਮਿਲਦੀ, ਪਰ ਜਿਹੜੇ ਵਿਚਾਰਿਆਂ ਗਰੀਬਾਂ ਨੂੰ ਨਹੀਂ ਮਿਲਦੀ ਅਜੇ ਤੱਕ
ਜੀ।
ਇੱਕ ਵਾਰੀ ਬਾਦਲ ਸਾਹਿਬ ਨੇ ਆਖਿਆ ਸੀ ਅਸੀਂ 1500 ਰੁਪਈਆ ਦੇਵਾਂਗੇ, ਪਰ ਕਿਸੇ ਨੂੰ ਕੁਛ ਨਹੀਂ ਮਿਲਿਆ, ਇਹਨਾਂ ਦੀਆਂ ਸਿਰਫ ਲਾਰੇ ਆ, ਤੇ ਉਹ ਅਸੀਂ ਇਹ ਹੀ ਕਹਾਂਗੇ ਵੀ ਉਹਨਾਂ ਨੂੰ, ਇਹਨਾਂ ਨੂੰ ਸੋਝੀ ਦੇਵੇ ਗੁਰੂ ਰਾਮਦਾਸ, ਤੇ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦੇ ਖਾਣ ਪੀਣ ਨੂੰ ਮਿਲ ਜਾਵੇ।
ਤੁਸੀਂ ਦੁਬਾਰਾ ਫੌਜ 'ਚ ਗਏ, ਫਿਰ ਸਾਬਤ ਸਬੂਤ ਹੀ ਗਏ ਇਸ ਰੂਪ ਵਿੱਚ, ਇਸ ਵਿੱਚ, ਜਾਂ ਇਹ ਫਿਰ ਤੁਸੀਂ ਜੋ ਅੰਮ੍ਰਿਤ ਪਾਨ ਕੀਤਾ ਹੈ ਬਾਅਦ ਵਿੱਚ ਕੀਤਾ ਹੈ?
ਜਿਹੜਾ ਅੰਮ੍ਰਿਤ ਪਾਨ ਕੀਤਾ ਜੀ, ਇਹ ਮੈਂ ਬਾਅਦ 'ਚ ਕੀਤਾ ਹੈ
ਜੀ,
ਜਾਣੀ 25 ਤਰੀਕ ਨੂੰ ਅਸੀਂ 25 ਮਈ ਨੂੰ ਅਸੀਂ ਤੁਰੇ ਸਾਂ ਜੀ NGP ਤੋਂ, ਨਿਊ ਜਲਪਾਈਗੁੜੀ
ਜੀ,
ਇਹਦੇ 'ਚ ਬੰਗਾਲ ਦੇ ਵਿੱਚ
ਜੀ।
ਉਦਣ ਮੈਂ ਉੱਥੋਂ ਕੇਸ ਦੇ ਦਾੜੀ ਬਣਾ ਕੇ ਤੁਰਿਆ
ਜੀ,
ਤੇ ਉਸ ਤੋਂ ਬਾਅਦ ਆਉਂਦਿਆਂ ਸਾਰ ਹੀ ਅਸੀਂ ਫਿਰ ਜਦੋਂ ਇੱਥੇ ਪਹੁੰਚੇ ਹਾਂ 10 ਤਰੀਕ ਨੂੰ, 10 ਜੂਨ ਨੂੰ ਅਸੀਂ ਬੈਰਕਾਂ ਛੱਡ ਗਏ
ਜੀ।
ਉਸ ਤੋਂ ਬਾਅਦ ਕਕਾਰ ਜਿਹੜੇ ਆਹ ਮਹਾਰਾਜ ਨੇ ਦਿੱਤੇ ਕੇਸ ਵਗੈਰਾ, ਇਹਨਾਂ ਦੀ ਬੇਅਦਬੀ ਨਹੀਂ ਕੀਤੀ। ਹਾਂ, ਅੰਮ੍ਰਿਤ ਮੈਂ ਆਣ ਕੇ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭਰਤੀ ਹੋਇਆ, ਅੰਮ੍ਰਿਤ ਆਣ ਕੇ ਸ੍ਰੀ ਮੁਕਤਸਰ ਸਾਹਿਬ ਦਰਬਾਰ ਸਾਹਿਬ 'ਚੋਂ ਛਕਿਆ ਪੁੰਨਿਆ ਵਾਲੇ ਦਿਨ, ਤੇ
ਤੁਸੀਂ ਫਿਰ ਉੱਥੇ ਨੌਕਰੀ ਕਰ ਰਹੇ ਹੋ ਜੀ ਹੁਣ SGPC ਵਿੱਚ?
ਮੈਂ SGPC 'ਚ ਨੌਕਰੀ ਕਰ ਰਿਹਾ ਜੀ, ਮੈਂ 2018 ਦੇ ਵਿੱਚ ਉਧਰੋਂ ਰਿਟਾਇਰ ਹੋ ਗਿਆ।
ਤੁਸੀਂ ਤਾਂ ਫਿਰ SGPC ਨੂੰ ਨੇੜੋਂ ਜਾਣਦੇ ਹੋਵੋਗੇ?
ਕੁਛ, ਕਿਉਂਕਿ ਮੈਂ SGPC ਦੇ ਵਿੱਚ ਰਹਿੰਦੇ ਹਾਂ ਵੀ ਉੱਥੇ ਅੰਮ੍ਰਿਤਸਰ ਬਹੁਤ ਘੱਟ ਰਿਹਾ
ਜੀ,
ਮੈਂ ਜ਼ਿਆਦਾ ਜਲਾਲਾਬਾਦ ਖੇਤੀ ਫਾਰਮ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ 200 ਕਿੱਲਾ ਜ਼ਮੀਨ ਆ ਇੱਥੇ
ਜੀ,
ਇੱਥੇ ਰਿਹਾ ਜੀ ਜ਼ਿਆਦਾ, ਜਾਂ ਮੈਂ ਧਰਮ ਪ੍ਰਚਾਰ ਲਹਿਰ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ, ਅੰਮ੍ਰਿਤ ਛਕਾਉਣਾ। 5 ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਂਦੇ ਸੀ, ਕਦੇ ਕਦੇ 5 ਪਿਆਰੇ ਸ੍ਰੀ ਦਮਦਮਾ ਸਾਹਿਬ ਤੋਂ ਵੀ ਆ ਜਾਂਦੇ ਸੀ, ਤੇ ਉਹਨਾਂ ਦੇ ਨਾਲ ਰਹੇ ਜੀ।
ਜੋ ਧਰਮੀ ਫੌਜੀਆਂ ਦਾ ਮਿਊਜ਼ੀਅਮ ਬਣ ਰਿਹਾ, ਮੈਂ ਗੁਰਦੁਆਰਾ ਸਾਹਿਬ ਸ਼ਬਦ ਬਹੁਤ ਵੱਡਾ ਹੈ, ਮੈਂ ਉਹ ਸ਼ਬਦ ਵੀ ਵਰਤਣਾ ਚਾਹੂੰਗਾ, ਪਰ ਮੈਂ ਮਿਊਜ਼ੀਅਮ ਤਾਂ ਵਰਤਦਾ ਕਿਉਂਕਿ ਸਾਡਾ ਉੱਥੇ ਇਤਿਹਾਸ ਸਾਂਭਿਆ ਜਾਊਗਾ ਧਰਮੀ
ਫੌਜੀਆਂ ਦਾ।
ਜੇਕਰ ਉਹਦੇ ਵਿੱਚ ਕੋਈ ਸਾਡਾ NRI ਵੀਰ, ਸਾਡਾ ਚੈਨਲ ਵਿਰਾਸਤ ਮੀਡੀਆ ਜੋ ਬਾਹਰ ਚੱਲਦਾ, ਉੱਥੋਂ ਤੁਹਾਡੀ ਮਦਦ ਕਰਨੀ ਚਾਹੇ, ਤੁਹਾਡੇ ਟਰੱਸਟ ਨਾਲ ਜੁੜਨਾ ਚਾਹੇ, ਤਾਂ ਕੋਈ ਸਾਂਝਾ ਪਲੇਟਫਾਰਮ ਹੈ, ਤੁਸੀਂ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ, ਅਸੀਂ ਬਾਅਦ ਵਿੱਚ ਆਪਣੇ ਦਰਸ਼ਕਾਂ ਤੱਕ ਤੁਹਾਡੀ ਆਵਾਜ਼ ਜ਼ਰੂਰ ਪਹੁੰਚਾਵਾਂਗੇ।
ਮੈਂ ਰਿਕੁਐਸਟ ਵੀ ਕਰਨੀ ਚਾਹੁੰਦਾ ਜੀ ਤੁਹਾਡੇ ਚੈਨਲ ਦੇ ਥਰੂ
ਜੀ,
ਜਿਹੜੇ ਸਾਡੇ ਬਾਹਰ ਬੈਠੇ ਕੈਨੇਡਾ, ਅਮਰੀਕਾ,
ਮਾਫ ਕਰਨਾ, ਸਾਨੂੰ ਮਾਣ ਹੋਊਗਾ, ਇਹ ਤੁਹਾਡੀ ਬੇਨਤੀ ਨਹੀਂ, ਸਾਡੇ ਲਈ ਹੁਕਮ ਹੋਊਗਾ ਕਿ ਤੁਹਾਡਾ ਕਿੱਡਾ ਵੱਡਾ ਯੋਗਦਾਨ, ਤੇ ਅਸੀਂ ਇੱਕ ਬੇਨਤੀ ਕਰਾਂਗੇ ਆਪਣੇ ਇਸ ਮੀਡੀਆ ਤੋਂ ਕਿ ਤੁਸੀਂ ਪੁੰਨਦਾਨ ਕਰੋ, ਤੁਸੀਂ ਹਰ ਇੱਕ ਨਾਲ ਖੜੋ, ਪਰ ਆਪਣਾ ਵਿਰਸਾ ਵੀ ਸਾਂਭੋ। ਸਾਡੇ TV ਦਾ ਨਾਮ ਵੀ ਵਿਰਾਸਤ ਹੈ, ਅਸੀਂ ਵਿਰਸੇ ਲਈ ਕੰਮ ਕਰਦੇ ਹਾਂ, ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਦੱਸੋ ਜ਼ਰੂਰ ਕਿ ਤੁਹਾਡੀ ਮਦਦ, ਤੁਹਾਡੀ ਮਦਦ ਨਹੀਂ ਕਹਿਣ ਦਾ ਭਾਵ ਕਿ ਉਸ ਮਿਊਜ਼ੀਅਮ ਦੇ ਵਿੱਚ ਅਸੀਂ ਤਿਲ ਫੁੱਲ ਕਿਵੇਂ ਹਿੱਸਾ ਪਾ ਸਕਦੇ ਹਾਂ।
ਮੈਂ ਨਾ, ਚਲੋ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਇਹ ਮੇਰੇ ਲੈਣ ਦਾ ਦਿਮਾਗ 'ਚ, ਮੇਰੀ ਪਹਿਲਾਂ ਜਦੋਂ ਮੈਂ ਸੋਚ ਰਿਹਾ ਸੀ ਉਦੋਂ ਕਿਹਾ ਕਿ ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ
ਜੀ
ਕਿ ਸਾਡੇ ਜਿਹੜੇ ਬਾਹਰ ਬੈਠੇ NRI ਭਰਾ ਨੇ, ਅਮਰੀਕਾ, ਕੈਨੇਡਾ, ਕਿਤੇ ਵੀ ਬੈਠੇ ਨੇ, ਆਪਦੀ ਰੋਜੀ ਰੋਟੀ ਕਮਾਉਣ ਖਾਏ ਗਏ ਨੇ, ਸਤਿਗੁਰੂ ਨੇ ਉਹਨਾਂ ਨੂੰ ਭਾਗ ਲਾਏ ਆ, ਤੇ ਅਸੀਂ ਦਿਲੋਂ ਚਾਹੁੰਦੇ ਹਾਂ ਵੀ, ਅਰਦਾਸ ਵੀ ਕਰਦੇ ਹਾਂ ਵੀ ਸਤਿਗੁਰੂ ਉਹਨਾਂ ਨੂੰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਹੋਰ ਭਾਗ ਲਾਵੇ, ਹੋਰ ਉੱਚੇ ਚੱਕੇ
ਜੀ,
ਤੇ ਨਾਲ ਦੀ ਨਾਲ ਮੈਂ ਬੇਨਤੀ ਕਰਾਂਗਾ ਜਿਵੇਂ ਤੁਸੀਂ ਸ਼ਬਦ ਵਰਤਿਆ ਹੈ ਵੀ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਤਾਂ ਬਹੁਤ ਜ਼ਿਆਦਾ ਨੇ,
ਬਿਲਕੁਲ
ਠੀਕ ਹੈ ਜੀ, ਮਾਫ਼ ਕਰਨਾ, ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਨੇ, ਅਸੀਂ ਗੁਰਦੁਆਰਾ ਸਾਹਿਬ ਤਾਂ ਸਾਡਾ ਹੈਗਾ ਹੀ ਆ ਸਤਿਕਾਰ, ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ,
ਬਿਲਕੁਲ ਬਿਲਕੁਲ,
ਤੇ ਉਹ ਉੱਥੇ ਤਾਂ ਸਤਿਕਾਰ ਹੈਗਾ ਹੀ ਹੈ। ਜਿਹੜਾ ਤੁਸੀਂ ਮਿਊਜ਼ੀਅਮ ਸ਼ਬਦ ਵਰਤਿਆ ਨਾ, ਮੈਨੂੰ ਇਹ ਵੀ ਜ਼ਿਆਦਾ ਪਸੰਦ ਆ ਵੀ ਅਸੀਂ ਉਹ ਯਾਦਗਾਰ ਬਣਾਈਏ ਧਰਮੀ ਫੌਜੀਆਂ ਦੀ, ਤੇ ਮੇਰਾ ਖਿਆਲ ਵੀ ਵਰਲਡ ਦੇ ਵਿੱਚ ਇੱਕ ਹੀ ਥਾਂ ਹੋਊਗੀ ਅਬੋਹਰ,
ਬਿਲਕੁਲ
ਵਰਲਡ ਦੇ ਵਿੱਚ
ਬਿਲਕੁਲ
ਇੱਕੋ ਹੀ ਅਬੋਹਰ ਥਾਂ ਹੋਊਗੀ ਜਿੱਥੇ ਧਰਮੀ ਫੌਜੀਆਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਊਗਾ, ਤੇ ਮੈਂ ਆਪਦੇ NRI ਵੀਰਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਜਿਹੜੇ ਵੀ ਸਾਡਾ ਤੁਹਾਡਾ ਪ੍ਰੋਗਰਾਮ ਦੇਖ ਰਹੇ ਨੇ, ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਜਿੰਨੀ ਵੀ ਤੁਸੀਂ ਮਦਦ ਕਰ ਸਕਦੇ ਹੋ, ਅਸੀਂ ਕੋਈ ਘਰ ਵਾਸਤੇ ਨਹੀਂ ਸਾਨੂੰ ਚਾਹੀਦੇ
ਜੀ,
ਨਾ ਸਾਡੇ ਵਾਸਤੇ ਤੁਸੀਂ ਭੇਜਿਆ ਹੀ ਜੀ, ਮੈਂ ਇਹ ਵੀ ਬੇਨਤੀ ਕਰਾਂਗਾ ਕਿ ਵੀ ਜਿਹੜੇ ਤੁਸੀਂ ਧਰਮੀ ਫੌਜੀਆਂ ਦੇ ਨਾਂ ਤੇ ਉਧਰੋਂ ਪੈਸੇ ਭੇਜਦੇ ਹੋ
ਜੀ,
ਤੇ ਉਹ ਕਿਸੇ ਬਾਬੇ ਨੂੰ, ਕਿਸੇ ਚੋਲੇ ਵਾਲੇ ਸਾਧ ਨੂੰ, ਜਾਂ ਇਹਨਾਂ ਬਾਦਲਕਿਆਂ ਨੂੰ, ਜਿਹੜੇ ਹੈਗੇ ਆ
ਪਾਲਦੇ ਆ,
ਹਾਂ ਜੀ, ਆਪਦਾ ਢੇਡੀ ਭਰਦੇ ਆ, ਸਾਨੂੰ ਕੁਛ ਨੀ ਜੇ ਮਿਲਦਾ। ਇਹ ਮੇਰੀ ਬੇਨਤੀ ਵੀ ਇਹ ਨਾ ਭੇਜੋ। ਹਾਂ, ਗੁਰੂ ਘਰ ਵਾਸਤੇ ਜੋ ਮਿਊਜ਼ੀਅਮ ਤੁਸੀਂ ਸ਼ਬਦ ਵਰਤਿਆ ਉਹਦੇ ਵਾਸਤੇ ਮੈਂ ਜ਼ਰੂਰ ਬੇਨਤੀ ਕਰਾਂਗਾ ਵੀ ਜ਼ਰੂਰ ਕੁਛ ਨਾ ਕੁਛ ਤਿਲ ਫੁੱਲ। ਮੈਂ ਤੁਹਾਨੂੰ ਅਕਾਊਂਟ ਨੰਬਰ ਗੁਰਦੁਆਰਾ ਸਾਹਿਬ ਦਾ, ਜਿਹੜਾ ਕਿ ਧਰਮੀ ਫੌਜੀਆਂ ਦੇ ਨਾਂ 'ਤੇ ਗੁਰੂ ਘਰ ਬਣਿਆ ਹੈ, ਗੁਰਦੁਆਰਾ ਧਰਮੀ ਫੌਜੀ ਵੈਲਫੇਅਰ ਸੁਸਾਇਟੀ, ਉਹਦਾ ਮੈਂ ਤੁਹਾਨੂੰ ਸਾਰਾ ਅਕਾਊਂਟ ਨੰਬਰ ਵੀ ਦੇ ਜੂ, ਸਭ ਕੁਛ ਦੇ ਦੂੰ, ਤੁਹਾਡੇ ਚੈਨਲ ਨੂੰ ਦੇ ਦਿੰਦਾ। ਤੁਸੀਂ ਅੱਗੇ ਇਹਨਾਂ ਨੂੰ, ਮੇਰੇ ਵੀਰਾਂ ਨੂੰ ਬੇਨਤੀ ਤੁਸੀਂ ਵੀ ਕਰਿਆ ਜੀ ਵੀ ਵੱਧ ਤੋਂ ਵੱਧ ਜਿੰਨੀ ਵੀ ਸਾਡੀ ਮਦਦ ਹੋ ਸਕੇ ਬਣਾਈਏ। ਸਾਡੀ ਜਿਹੜੀ 13 ਸਿੰਘ ਸਾਡੇ ਸ਼ਹੀਦ ਹੋਏ ਸੀ ਉੱਥੇ, ਅਤੇ ਸਾਡੀ ਦਿਲੀ ਤਮੰਨਾ ਵੀ ਇਹ ਆ ਵੀ ਜੇ ਤੁਸੀਂ ਸਾਰੇ NRI ਭਰਾ ਸਾਰੇ ਰਲ ਕੇ ਸਾਨੂੰ 13 ਮੰਜ਼ਿਲਾ ਉੱਥੇ ਬਣਾ ਦਿਓ ਨਾ, ਅਤੇ ਇੱਕ ਬਹੁਤ ਹੀ ਵੱਡਾ ਮਿਊਜ਼ੀਅਮ ਬਣ ਜੂਗਾ, ਬਹੁਤ ਹੀ ਵੱਡੀ ਯਾਦਗਾਰ ਬਣ ਜੂਗੀ, ਜਿਹੜੀ ਵੀ ਜ਼ਿੰਦਗੀ ਸਦੀਆਂ ਭਰ ਆਪਣੀ ਇਸੇ ਤਰ੍ਹਾਂ
ਸਾਨੂੰ
ਯਾਦ ਰਹੂਗਾ
ਜੀ। ਹਾਂਜੀ, ਤੁਸੀਂ ਵਿਰਾਸਤ ਮੀਡੀਆ ਨਾਲ ਜੁੜੇ, ਐਡਾ ਵੱਡਾ ਇਤਿਹਾਸ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ
ਧੰਨਵਾਦ, ਤੁਹਾਡਾ ਧੰਨਵਾਦ ਜੀ। ਤੁਸੀਂ ਸਾਡੀ ਜਿਹੜੀ ਆਵਾਜ਼ ਹੋ ਵਿਰਾਸਤ ਮੀਡੀਆ ਵਾਲੇ, TV ਵਾਲੇ, ਸਾਡੀ ਆਵਾਜ਼ ਤੁਸੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਪਹੁੰਚਾ ਰਹੇ ਹੋ, ਤੁਹਾਡਾ ਯੂਟਿਊਬ ਵੀ ਚੈਨਲ ਵੀ ਚੱਲੂਗਾ, ਸਾਡੇ ਪੰਜਾਬ 'ਚ ਵੀ ਚੱਲੂ, ਸਾਡੇ ਹਿੰਦੁਸਤਾਨ 'ਚ ਵੀ ਚੱਲੂ, ਇੰਡੀਆ 'ਚ ਚੱਲੂਗਾ। ਸੋ ਤੁਹਾਡਾ ਵੀ ਮੈਂ ਬਹੁਤ ਬਹੁਤ ਸਾਰੇ ਸਮੂਹ ਧਰਮੀ ਫੌਜੀਆਂ ਵੱਲੋਂ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸੀ ਸਾਡੇ ਨਾਲ ਇੱਕ ਧਰਮੀ ਫੌਜੀ, ਅੱਖ ਨਾਮ ਹੈ, ਵਿਰਸੇ 'ਤੇ ਮਾਣ ਹੈ, ਮਾਣ ਇਸ ਗੱਲ ਦਾ ਕਿ ਮੈਂ ਪੰਜਾਬ ਦੀ ਧਰਤੀ 'ਤੇ ਜਾਇਆ, ਜਿਹਦੇ ਇਤਿਹਾਸ ਦੇ ਵਿੱਚੋਂ ਅਣਖਾਂ ਉੱਗਦੀਆਂ ਨੇ ਅਤੇ ਕੁਰਬਾਨੀਆਂ ਜਨਮ ਲੈਂਦੀਆਂ ਨੇ। ਮੈਂ ਕੁਝ ਇਸ ਤੋਂ ਅੱਗੇ ਸ਼ਬਦ ਕਹਿਣੇ ਨਹੀਂ ਚਾਹੁੰਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਿਉਂਦੇ ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ।
Grow in real estate business, then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
ਕਿਸੇ ਵੀ ਤਰ੍ਹਾਂ ਦੀ ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ। ਡੀਜ਼ਲ ਟੈਂਕ ਨੂੰ ਲੋਕ, ਡੰਪ ਟਰੱਕ ਦਾ ਫਲੋਰ, ਗਾਰਬੇਜ ਟ੍ਰੇਲਰ ਦਾ ਡੋਰ, ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006।
ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ। ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਕਮਰਸ਼ੀਅਲ ਪ੍ਰੋਪਰਟੀ, ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ, ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6613, 416-268-6713। ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ।
ਰੋਜ਼ਵੁੱਡ ਕਿਚਨ, ਲਗਭਗ 25 ਸਾਲ ਦਾ ਤਜਰਬਾ। ਰੋਜ਼ਵੁੱਡ ਕਿਚਨਸ ਨੂੰ ਲਗਜ਼ਰੀਅਸ ਕਸਟਮ ਕਿਚਨਸ ਬਣਾਉਣ ਵਿੱਚ ਮੁਹਾਰਤ ਹਾਸਿਲ ਹੈ, ਜੋ ਕਿਸੇ ਵੀ ਘਰ ਵਿੱਚ ਫਿੱਟ ਹੋ ਸਕਦੀ ਹੈ। ਅਸੀਂ ਟੌਪ ਕੁਆਲਿਟੀ ਦੀ ਕਸਟਮ ਕਿਚਨਸ, ਆਈਲੈਂਡਸ, ਕੈਬਿਨੇਟਸ, ਬਾਰਸ ਡਿਲੀਵਰ ਕਰਵਾਉਂਦੇ ਹਾਂ। ਰੋਜ਼ਵੁੱਡ ਕਿਚਨਸ ਗਾਹਕਾਂ ਦੀ ਪਸੰਦ ਨੂੰ ਮੁੱਖ ਰੱਖਦਿਆਂ ਹਾਰਡਵੇਅਰ ਦੀ ਲੇਟੈਸਟ ਟੈਕਨੀਕਸ ਦਾ ਇਸਤੇਮਾਲ ਕਰਦੀ ਹੈ, ਜੋ ਹਰ ਗ੍ਰਾਹਕ ਦੀ ਜ਼ਰੂਰਤ ਤੇ ਖਰੀ ਉਤਰੇ। ਸਾਡੇ ਸ਼ੋਰੂਮਸ ਵਿੱਚ ਸੈਂਪਲ ਅਤੇ ਆਪਸ਼ਨਸ ਦੀ ਸਾਰੀ ਵੈਰਾਇਟੀ ਹੈ। ਵਧੇਰੇ ਜਾਣਕਾਰੀ ਜਾਂ ਫਿਰ ਬੁਕਿੰਗ ਲਈ ਸਾਡੀ ਵੈਬਸਾਈਟ ਤੇ ਜਾਂ ਫਿਰ ਸਾਡੇ ਸਟੋਰ ਤੇ ਵਿਜ਼ਿਟ ਕਰੋ।
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. IIM Swisscorp. We make tracking easy.
ਬਲਜਿੰਦਰ ਸਿੰਘ ਤੰਬਰੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਹੁੰਚ ਕੇ ਹਾਂ ਸੀ ਡਬਲਯੂ ਸੀ ਦੇ ਦਫ਼ਤਰ ਵਿੱਚ ਗੱਲਬਾਤ ਕਰਦੇ ਗੁਰਪ੍ਰੀਤ ਖਹਿਰਾ ਸਾਹਿਬ। ਖਹਿਰਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਬਲਜਿੰਦਰ ਜੀ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ।
ਕਬੈਕ ਦੇ ਵਿੱਚ ਸਟੂਡੈਂਟ ਨੂੰ ਕਾਫੀ ਮੁਸ਼ਕਲ ਆਈ ਹੋਈ ਆ, ਕੀ ਚੇਂਜਸ ਆਈ ਆ?
ਇੱਕ ਬਹੁਤ ਮੇਜਰ ਚੇਂਜ ਹੈ ਜੀ। ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਜੇ ਆਪਾਂ ਬੈਕਗਰਾਊਂਡ ਦੇ ਵਿੱਚੋਂ ਜਾਈਏ ਤਾਂ ਜਿਹੜੇ ਕਬੈਕ ਦੇ ਵਿੱਚੋਂ ਚਾਹੇ ਉਹ ਪਬਲਿਕ ਫੰਡਡ ਕਾਲਜ ਹੈ ਚਾਹੇ ਪ੍ਰਾਈਵੇਟ ਕਾਲਜ ਹੈ, ਤੁਸੀਂ ਕਿਸੇ ਵੀ ਕਾਲਜ 'ਚ ਪੜ੍ਹਦੇ ਸੀ ਤੁਹਾਨੂੰ ਪੋਸਟ ਗ੍ਰੈਜੂਏਟ ਓਪਨ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜਾਂਦਾ ਸੀ ਪੜ੍ਹਾਈ ਤੋਂ ਬਾਅਦ।
ਤੁਸੀਂ ਕਿਸੇ ਵੀ ਕਾਲਜ ਵਿੱਚ
ਕਿਸੇ ਵੀ ਕਾਲਜ 'ਚ ਪੜ੍ਹਦੇ ਸੀ, ਬਾਕੀ ਪ੍ਰੋਵਿੰਸਿਸ 'ਚ ਕਿਤੇ ਵੀ ਇਹ ਨਹੀਂ ਸੀਗਾ। ਬਾਕੀ ਪ੍ਰੋਵਿੰਸਿਸ ਦੇ ਵਿੱਚ ਜੇ ਤੁਸੀਂ ਪਬਲਿਕ ਫੰਡਡ ਕਾਲਜ 'ਚ ਪੜ੍ਹਦੇ ਹੋ ਤਾਂ ਹੀ ਤੁਹਾਨੂੰ ਵਰਕ ਪਰਮਿਟ ਮਿਲਦਾ ਸੀ, ਮਤਲਬ ਪ੍ਰਾਈਵੇਟ ਕਾਲਜ 'ਚ ਪੜ੍ਹਨ ਤੋਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਦਾ ਸੀਗਾ। ਹੁਣ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਬਹੁਤ ਸਾਰੇ ਸਟੂਡੈਂਟ ਨੇ ਉਹ ਕਬੈਕ ਦੇ ਪ੍ਰਾਈਵੇਟ ਕਾਲਜ 'ਚ ਪੜ੍ਹਨ ਜਾਂਦੇ ਸੀਗੇ, ਅਤੇ ਉਹ ਤੋਂ ਬਾਅਦ ਆਪਾਂ ਨੂੰ ਪਤਾ ਕਿ ਮੌਂਟਰੀਅਲ ਦੇ ਕਾਲਜਸ ਦੇ ਵਿੱਚੋਂ ਕੀ ਹੋਇਆ ਅਤੇ ਕਬੈਕ ਸਰਕਾਰ ਨੇ ਉਹ ਤੋਂ ਬਾਅਦ ਇਹਦੇ 'ਤੇ ਕਾਫੀ ਵੱਡੀ ਇਨਵੈਸਟੀਗੇਸ਼ਨ ਹੈ ਜਿਹੜੀ ਕੀਤੀ, ਅਤੇ ਹੁਣ ਕਬੈਕ ਸਰਕਾਰ ਨੇ ਫੈਡਰਲ ਸਰਕਾਰ ਨਾਲ ਇਹ ਸਮਝੌਤਾ ਕੀਤਾ ਕਿ ਜਿਹੜੇ ਵੀ ਸਬਸਿਡਾਈਜ਼ਡ ਕਾਲਜਸ ਨੇ ਮਤਲਬ ਕਿ ਪਬਲਿਕ ਫੰਡਡ ਕਾਲਜ ਨੇ ਉਹਨਾਂ 'ਚ ਪੜ੍ਹਨ ਵਾਲੇ ਸਟੂਡੈਂਟਸ ਨੂੰ ਹੀ ਵਰਕ ਪਰਮਿਟ ਮਿਲੂਗਾ, ਜਿਹੜੇ ਕਿ ਪ੍ਰਾਈਵੇਟ ਕਾਲਜ 'ਚ ਪੜ੍ਹਨ ਵਾਲੇ ਨੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ। ਅਤੇ ਇਹਦੀ ਛੋਟ ਦੀ ਤਰੀਕ ਹੈ ਬਲਜਿੰਦਰ ਜਿਹੜੀ ਰੱਖੀ ਗਈ ਹੈ ਉਹ 31 ਅਗਸਤ 2023 ਤੱਕ ਰੱਖੀ ਹੈ। ਸੋ ਜੇ ਤੁਹਾਡੀ ਪੜ੍ਹਾਈ 31 ਅਗਸਤ 2023 ਤੱਕ ਪੂਰੀ ਹੁੰਦੀ ਹੈ ਫਿਰ ਤਾਂ ਤੁਹਾਨੂੰ ਮਿਲ ਜੂਗਾ ਪਰਮਿਟ, ਜੇ ਤੁਹਾਡੀ ਪੜ੍ਹਾਈ 31 ਅਗਸਤ 2023 ਤੱਕ ਨਹੀਂ ਪੂਰੀ ਹੁੰਦੀ ਫਿਰ ਤੁਹਾਨੂੰ ਵਰਕ ਪਰਮਿਟ ਹੈ ਜਿਹੜਾ ਉਹ ਨਹੀਂ ਮਿਲੂਗਾ।
ਕਈ ਵਾਰੀ ਸਟੂਡੈਂਟ ਇੱਕ ਸਮੈਸਟਰ ਵਿੱਚ ਫੇਲ ਹੋ ਜਾਂਦਾ, ਹੋਰ ਲੈਣਾ ਚਾਹੁੰਦਾ, ਉਹਦਾ ਕੀ ਬਣੇਗਾ?
ਹਾਂ, ਉਹਨੂੰ ਨਹੀਂ ਮਿਲੂਗਾ ਜੀ। ਸੋ ਖਾਸ ਕਰਕੇ ਹੁਣ ਧਿਆਨ ਰੱਖਣਾ ਚਾਹੀਦਾ ਕਿ ਜੇ ਤਾਂ ਹੁਣ ਤੁਸੀਂ ਸਕੂਲ ਪੜ੍ਹਨ ਜਾ ਰਹੇ ਹੋ ਇਸ ਵੇਲੇ ਅਤੇ ਤੁਹਾਡਾ ਪ੍ਰੋਗਰਾਮ 1 ਸਾਲ ਦਾ ਹੈਗਾ, ਉਹ ਤਾਂ ਖਤਮ ਹੋ ਜੂਗਾ ਜੀ ਉਦੋਂ ਤੱਕ
ਜੀ।
ਜੇ ਉਹ 2 ਸਾਲ ਦਾ ਪ੍ਰੋਗਰਾਮ ਤੁਸੀਂ ਇਸ ਵੇਲੇ ਲੈ ਲਿਆ ਉਹ ਬਿਲਕੁਲ ਵੀ ਖਤਮ ਨਹੀਂ ਹੋਊਗਾ, ਫਿਰ ਤੁਸੀਂ 2 ਸਾਲ ਵੀ ਪੜ੍ਹ ਲਓਗੇ ਤਾਂ ਤੁਹਾਨੂੰ ਵਰਕ ਪਰਮਿਟ ਹੈ ਜਿਹੜਾ ਨਹੀਂ ਮਿਲੂਗਾ। ਹੁਣ ਤੁਸੀਂ ਨੰਬਰਸ ਦੀ ਜੇ ਆਪਾਂ ਗੱਲ ਕਰੀਏ ਤਾਂ ਜੇ ਪੁਰਾਣੇ ਨੰਬਰਸ ਦੇਖੀਏ ਤਾਂ ਇਹਨਾਂ ਕਾਲਜਸ ਤੋਂ ਜਿਹੜਾ ਕਰੀਬਨ 2016 ਤੋਂ ਲੈ ਕੇ 19 ਤੱਕ ਕਰੀਬਨ 3000 ਲੋਕਾਂ ਨੂੰ ਵਰਕ ਪਰਮਿਟ ਮਿਲਿਆ ਸੀ ਅਤੇ ਸਾਲ 2019-20 'ਚ ਨੰਬਰ ਵੱਧ ਕੇ 11,500 ਹੋ ਗਿਆ। ਸੋ ਤੁਸੀਂ ਦੇਖੋ ਕਿ ਕਿੰਨੇ ਫੋਲਡ ਇਨਕਰੀਜ਼ ਹੋ ਗਿਆ 1 ਸਾਲ ਦੇ ਵਿੱਚ। ਉਹ ਤੋਂ ਬਾਅਦ ਆਪਾਂ ਨੂੰ ਫਿਰ ਇਹ ਸਕੈਂਡਲ ਜਿਹੜੇ ਸਾਹਮਣੇ ਆਉਣੇ ਸ਼ੁਰੂ ਹੋਏ ਜਿੱਥੇ ਕਿ ਇੱਦਾਂ ਲੱਗਣ ਲੱਗ ਗਿਆ ਕਿ ਸਟੂਡੈਂਟ ਇੱਥੇ ਪੜ੍ਹਦੇ ਹੀ ਵਰਕ ਪਰਮਿਟ ਲੈਣ ਨੂੰ ਨੇ। ਅਤੇ ਜਿਹੜਾ ਕਬੈਕ ਦਾ ਮਿਨਿਸਟਰ ਆਫ ਇਮੀਗ੍ਰੇਸ਼ਨ ਹੈ ਅਤੇ ਫਰੈਂਕੋਫੋਨ ਹੈ, ਉਹਨੇ ਗੱਲ ਆਖੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਕਾਲਜਸ ਗੇਟਵੇ ਬਣਨ ਕਬੈਕ ਦੇ ਵਿੱਚੋਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਨੂੰ। ਕਹਿਣ ਦਾ ਮਤਲਬ ਹੈ ਕਿ ਸਟੂਡੈਂਟ ਉੱਥੇ ਪ੍ਰਾਈਵੇਟ ਕਾਲਜ 'ਚ ਪੜ੍ਹਦੇ ਨੇ, ਉਹ ਤੋਂ ਬਾਅਦ ਵਰਕ ਪਰਮਿਟ ਲੈ ਕੇ ਕਬੈਕ ਛੱਡ ਕੇ ਚਲੇ ਜਾਂਦੇ ਨੇ, ਮਤਲਬ ਉਹਨਾਂ ਦਾ ਕੋਈ ਇੰਟੀਗ੍ਰੇਸ਼ਨ ਨਹੀਂ ਹੁੰਦਾ ਉੱਥੇ, ਕਿਉਂਕਿ ਕੋਈ ਫ੍ਰੈਂਚ ਲੈਂਗੁਏਜ ਜ਼ਰੂਰੀ ਨਹੀਂ ਉਹਨਾਂ 'ਚੋਂ। ਪਰ ਜਿਹੜੇ ਕਾਲਜਸ ਨੂੰ ਸਬਸਿਡਾਈਜ਼ ਕਰਦੀ ਹੈ ਕਬੈਕ ਸਰਕਾਰ ਉਹਨਾਂ 'ਚ ਫ੍ਰੈਂਚ ਹੋਣਾ ਜ਼ਰੂਰੀ ਹੈ। ਸੋ ਟੈਕਨੀਕਲੀ ਉੱਥੇ ਲੋਕ ਪੜ੍ਹ ਨਹੀਂ ਜਾਂਦੇ, ਇਹਨਾਂ ਪ੍ਰਾਈਵੇਟ ਕਾਲਜ 'ਚ ਪੜ੍ਹਨ ਜਾਂਦੇ ਸੀ। ਸੋ ਗੇਟਵੇ ਕਿਵੇਂ ਬਣ ਜਾਂਦਾ ਸੀ ਕਿ ਤੁਸੀਂ ਪ੍ਰਾਈਵੇਟ ਕਾਲਜ 'ਚ ਪੜ੍ਹਦੇ ਹੋ, ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ, ਉਹਦੋਂ ਬਾਅਦ ਤੁਸੀਂ ਕਬੈਕ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਹੈਗੇ ਹੋ। ਅਤੇ ਜੇ 1 ਸਾਲ ਦੇ ਵਿੱਚ 11,500 ਨੰਬਰ ਹੈਗਾ, ਹੁਣ ਤੁਸੀਂ ਇਮੇਜਿਨ ਕਰੋ ਕਿ ਹੋਰ ਕਿੰਨੇ ਲੋਕ ਪੜ੍ਹ ਰਹੇ ਨੇ ਇਹਨਾਂ ਸਕੂਲ ਕਾਲਜਸ ਦੇ ਵਿੱਚੋਂ। ਸੋ ਇਹ ਨੰਬਰ ਕਰੀਬਨ ਜੇ ਆਪਾਂ ਅਗਲੇ 2 ਸਾਲਾਂ ਨੂੰ ਹੋਰ ਐਡ ਕਰ ਲਈਏ ਤਾਂ ਇਹ ਨੰਬਰ ਵੱਧ ਕੇ ਇੱਕ ਰਫ ਐਸਟੀਮੇਟ ਦੇ ਮੁਤਾਬਕ 50,000 ਦੇ ਨੇੜੇ ਤੇੜੇ ਹੈਗਾ।
ਸੋ 50,000 ਸਟੂਡੈਂਟ ਨੂੰ ਮੁਸ਼ਕਲ ਆ ਸਕਦੀ ਹੈ।
ਹਾਂਜੀ। ਸੋ ਜੇ ਹੁਣ ਜੇ ਤਾਂ ਉਹਨਾਂ ਦੇ ਕੋਰਸਿਸ ਪੂਰੇ ਹੋ ਜਾਣਗੇ ਜੀ, ਫਿਰ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ, ਅਤੇ ਜੇ ਨਹੀਂ ਹੋਣਗੇ ਤਾਂ ਫਿਰ ਪ੍ਰੋਬਲਮ ਆਉਣੀ ਹੈ। ਤੁਸੀਂ ਹੋਰ ਇੱਕ ਗੱਲ ਦੇਖੋਗੇ ਕਿ ਹੁਣ ਜਿਹੜੇ ਸਟੂਡੈਂਟ ਨੇ ਉਹ ਡਿਸਕਰੇਜ ਫੀਲ ਕਰਨਗੇ ਇਹਨਾਂ ਕਾਲਜਸ ਪੜ੍ਹਨ ਨੂੰ, ਅਤੇ ਬਹੁਤ ਸਾਰੇ ਉਹਨਾਂ 'ਚੋਂ ਇਹੋ ਜਿਹੇ ਵੀ ਸਟੂਡੈਂਟ ਸੀ ਜਿਹੜੇ ਰਹਿੰਦੇ ਬ੍ਰੈਂਪਟਨ ਮਿਸਿਸਾਗਾ ਦੇ ਵਿੱਚੋਂ ਸੀ, ਪਰ ਉਹ ਵੀਕਐਂਡ 'ਤੇ ਕਲਾਸਾਂ ਲਾਉਣ ਮੌਂਟਰੀਅਲ ਚਲੇ ਜਾਂਦੇ ਸੀਗੇ। ਹੁਣ ਉਹ ਵੀ ਇੱਕ ਇਫੈਕਟ ਆਉਣਾ ਕਿ ਜੇ ਉੱਥੇ ਪੜ੍ਹਨਾ ਹੀ ਨਹੀਂ ਤਾਂ ਫਿਰ ਇੱਥੇ ਰਹਿਣਗੇ ਕਿਉਂ ਜੀ? ਉਹ ਫਿਰ ਤੋਂ ਜਿੱਥੇ ਪੜ੍ਹਨਗੇ ਉੱਥੇ ਹੀ ਰਹਿਣਗੇ ਨਾ। ਸੋ ਉਹ ਵੀ ਇੱਕ ਖਤਮ ਹੋਜੂ, ਅਤੇ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਬ੍ਰੈਂਪਟਨ ਦੀ ਤੁਸੀਂ ਰੈਂਟਲ ਮਾਰਕੀਟ ਦੇ ਵਿੱਚ ਵੀ ਫਰਕ ਦੇਖੋਗੇ, ਕਿਉਂਕਿ ਜੇ ਇੰਨੇ ਸਟੂਡੈਂਟ ਅਚਾਨਕ ਗਾਇਬ ਹੋ ਜਾਣਗੇ ਜੀ, ਜੇ ਉੱਥੇ ਰਹਿਣਗੇ ਹੀ ਨਹੀਂ ਇੱਥੇ ਤਾਂ ਕਿਤੇ ਹੋਰ ਰਹਿਣਗੇ, ਤਾਂ ਉਹ ਆਉਣ ਵਾਲੀ ਸਮੇਂ 'ਚ ਰੈਂਟਲ ਮਾਰਕੀਟ 'ਤੇ ਵੀ ਇਫੈਕਟ ਕਰੂਗਾ। ਪਰ ਇਸ ਵੇਲੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਜੇ ਵੀ ਕੋਈ ਆਪਣਾ ਪ੍ਰੋਗਰਾਮ ਕੈਨੇਡਾ ਤੋਂ ਬਾਹਰ ਵੀ ਦੇਖ ਰਿਹਾ ਅਤੇ ਉਹ ਆਉਣ ਵਾਲੇ ਸੈਸ਼ਨ 'ਚ ਸਪਟੰਬਰ ਸੈਸ਼ਨ ਦੇ ਵਿੱਚੋਂ ਇੱਥੇ ਮੌਂਟਰੀਅਲ ਕਿਸੇ ਸਕੂਲ 'ਚ ਪੜ੍ਹਨ ਆ ਰਹੇ ਨੇ ਤਾਂ ਮੇਕ ਸ਼ੋਰ ਕਰਨ ਜੀ ਕਿ ਉਹ 31 ਅਗਸਤ 2023 ਤੋਂ ਪਹਿਲਾਂ ਉਹਨਾਂ ਦਾ ਉਹ ਪ੍ਰੋਗਰਾਮ ਖਤਮ ਹੋਣਾ ਚਾਹੀਦਾ, ਨਹੀਂ ਤਾਂ ਤੁਹਾਡੀ ਫੀਸ ਵੀ ਚਲੀ ਜਾਣੀ ਹੈ ਅਤੇ ਤੁਹਾਨੂੰ ਵਰਕ ਪਰਮਿਟ ਵੀ ਨਹੀਂ ਮਿਲਣਾ। ਅਤੇ ਦੂਜਾ, ਇਹਨਾਂ ਜਿਹੜੇ ਕਾਲਜਸ ਨੇ ਮੈਜੋਰਿਟੀ ਜਿਹੜਾ ਪ੍ਰਮੋਟ ਕੀਤਾ ਉਹ ਇੰਡੀਆ ਦੇ ਏਜੰਟਸ ਨੇ ਪ੍ਰਮੋਟ ਕੀਤਾ, ਕਿਉਂਕਿ ਉਹ ਹੈਵੀ ਕਮਿਸ਼ਨ ਹੈ ਜਿਹੜਾ ਉਹਨਾਂ ਨੂੰ ਪੇ ਕਰ ਰਹੇ ਸੀਗੇ। ਸੋ ਇਹ ਗੱਲ ਦਾ ਧਿਆਨ ਰੱਖੋ ਕਿ ਚਾਹੇ ਹੁਣ ਤੁਸੀਂ ਪੜ੍ਹ ਰਹੇ ਹੋ, ਚਾਹੇ ਤੁਸੀਂ ਅੱਗੇ ਜਾ ਕੇ ਪੜ੍ਹਨਾ, ਤੁਹਾਡਾ ਪ੍ਰੋਗਰਾਮ ਮੌਂਟਰੀਅਲ ਦੇ
ਸੋ ਬਹੁਤ ਸਾਰੇ ਏਜੰਟ ਨੇ ਇਹ ਵੀ ਕਹਿਣਾ ਵਿੱਚ ਕੋਈ ਨਹੀਂ ਪ੍ਰੋਗਰਾਮ ਚੱਲਦਾ ਹੀ ਆ, ਇਹ ਵੀ ਕਹਿਣ ਲੱਗ ਪੈਂਦੇ ਭਾਵੇਂ ਬੰਦ ਹੋਇਆ ਹੋਵੇ, ਤੋ ਜੇ ਕਿਸੇ ਕੋਈ ਸਟੂਡੈਂਟ ਸੋਚਦਾ ਵੀ ਮੈਂ ਇੱਥੇ ਆਉਣਾ, ਮੈਨੂੰ ਏਜੰਟ ਨੇ ਭੇਜਿਆ, ਇੱਥੇ ਆ ਕੇ ਪਤਾ ਲੱਗ ਜਾਵੇ ਵੀ ਬਾਅਦ 'ਚ ਦਾ ਵਰਕ ਪਰਮਿਟ ਨਹੀਂ ਮਿਲਣਾ, ਉਹ ਕੀ ਕਰ ਸਕਦਾ?
ਹਾਂਜੀ, ਉਹ ਬਿਲਕੁਲ ਵਿਦਰੋਅ ਕਰ ਸਕਦਾ ਹੈਗਾ, ਅਤੇ ਨਾਲ ਦੀ ਨਾਲ ਉਹ ਉਸ ਏਜੰਟ ਦੀ ਸ਼ਿਕਾਇਤ ਵੀ ਕਰ ਸਕਦਾ ਕਿ ਉਹਨੇ ਉਹਨੂੰ ਫਾਲਸ ਪ੍ਰੋਮਿਸ ਕੀਤਾ ਹੈਗਾ ਜਦਕਿ ਉਹ ਸੱਚ ਨਹੀਂ ਸੀ। ਹੁਣ ਤਾਂ ਇਹ ਪਬਲਿਕ ਫੋਰਮ ਦੇ ਵਿੱਚ ਨੌਲੇਜ ਹੈਗੀ ਹੈ ਨਾ, ਜਾਣਕਾਰੀ ਹੈਗੀ ਹੈ ਕਿ 31 ਅਗਸਤ 2023 ਤੋਂ ਬਾਅਦ ਪਰਮਿਟ ਨਹੀਂ ਮਿਲੂਗਾ, ਪਰ ਜੇ ਉਹਨੂੰ ਕਹਿ ਕੇ ਉਰੇ ਭੇਜਤਾ ਤਾਂ ਉਹਨੂੰ ਉਹਦੇ ਕੋਲ ਪੂਰਾ ਅਧਿਕਾਰ ਹੈ ਉਹ ਪ੍ਰੋਗਰਾਮ ਨੂੰ ਚੇਂਜ ਕਰਨ ਦਾ, ਰਾਦਰ ਕਿ ਉਹਨੂੰ ਉਸ ਏਜੰਟ ਦੀ ਸ਼ਿਕਾਇਤ ਵੀ ਕਰਨੀ ਚਾਹੀਦੀ ਹੈ ਜਿਹਨੇ ਝੂਠਾ ਲਾਰਾ ਉਹਨੂੰ ਲਾਇਆ ਹੈਗਾ ਜੀ।
ਖੈਰ ਸਾਹਿਬ, ਤੁਸੀਂ ਸਦਾ ਕਹਿੰਦੇ ਹੋ ਵੀ ਕੈਨੇਡਾ ਕਿਸੇ ਨੂੰ ਮੁਸ਼ਕਿਲ ਵਿੱਚ ਪੈ ਨਹੀਂ ਦਿੰਦਾ, ਹੁਣ ਬੱਚੇ ਮੁਸ਼ਕਿਲ ਵਿੱਚ ਪੈ ਗਏ ਆ, ਪੈਣਾ ਨਹੀਂ ਚਾਹੁੰਦੇ, ਇਹ ਵੀ ਰਹਿਣਾ ਚਾਹੁੰਦੇ ਆ, ਕੰਮ ਕਰਨਾ ਚਾਹੁੰਦੇ, ਆਪਣਾ ਨਵਾਂ ਪਰਿਵਾਰ ਵਸਾਉਣਾ ਚਾਹੁੰਦੇ ਆ, ਹੱਲ ਕੀ ਹੈਗਾ ਜੇ ਕੋਈ ਬੱਚਾ ਫੇਲ ਹੋ ਜਾਂਦਾ, ਕੋਈ ਅਪੀਲ ਹੋ ਸਕਦੀ ਆ?
ਜੀ ਬਿਲਕੁਲ ਹੋ ਸਕਦੀ ਆ। ਪਹਿਲਾਂ ਤਾਂ ਮੁਸ਼ਕਿਲ ਦੇ ਵਿੱਚ ਆਪਾਂ ਨਹੀਂ ਪਏ ਕਹਿ ਸਕਦੇ ਕਿਉਂਕਿ ਉਹਨਾਂ ਨੂੰ ਪੂਰਾ 1 ਸਾਲ ਦਾ ਸਮਾਂ, 1.25 ਸਾਲ ਦਾ ਸਮਾਂ ਦਿੱਤਾ ਗਿਆ ਤਾਂ ਕਿ ਇੱਕ ਇਨਫੋਰਮਡ ਡਿਸੀਜਨ ਬਣਾ ਸਕਣ। ਇਹ ਨਹੀਂ ਨਾ ਕਰਿਆ ਕਿ 31 ਅਗਸਤ ਨੂੰ ਕਹਿਤਾ ਕਿ ਕੱਲ੍ਹ ਤੋਂ ਪਰਮਿਟ ਨਹੀਂ ਮਿਲੂਗਾ, ਉਹ ਤਾਂ ਮੁਸ਼ਕਿਲ ਹੋ ਜਾਣੀ ਸੀ ਜੀ। ਸੋ 1.25 ਸਾਲ ਪਹਿਲਾਂ ਇਹ ਗੱਲ ਆਖੀ ਗਈ ਹੈ ਕਿ ਤੁਸੀਂ ਵਾਰਨ ਹੋ ਜਾਓ, ਕਿਉਂਕਿ ਆਪਾਂ ਨੂੰ ਪਤਾ 3 ਸਮੈਸਟਰ 2 ਸਮੈਸਟਰ ਇੰਨੇ ਕਿੰਨੇ ਪ੍ਰੋਗਰਾਮ ਹੁੰਦਾ, ਸੋ ਉਹਦੇ ਹਿਸਾਬ ਨਾਲ ਇਹ ਅਨਾਊਂਸਮੈਂਟ ਕੀਤੀ ਗਈ ਹੈਗੀ ਹੈ। ਅਤੇ ਦੂਜਾ ਜਿਹੜਾ ਹੱਲ ਹੈਗਾ ਜੀ, ਬਿਲਕੁਲ ਉਹਨੂੰ ਅਪੀਲ ਕੀਤਾ ਜਾ ਸਕਦਾ ਹੈਗਾ, ਅਤੇ ਅਪੀਲ ਕਰਨ ਦਾ ਜਿਹੜਾ ਜ਼ਰੀਆ ਹੈਗਾ ਉਹ ਇਹ ਹੈਗਾ ਕਿ ਤੁਸੀਂ ਇਹ ਪ੍ਰੂਫ ਕਰਨਾ ਹੈ ਕਿ ਜੇ ਤੁਹਾਡਾ ਕਸੂਰ ਨਹੀਂ ਸੀਗਾ। ਸੋ ਇਹ ਨਹੀਂ ਹੈਗਾ ਕਿ ਜੇ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਤੁਹਾਡੇ ਉੱਤੇ ਕੋਈ ਅਨਡਿਊ ਮਾਰ ਹੈ ਜਿਹੜੀ ਉਹ ਪੈ ਸਕਦੀ ਹੈਗੀ ਹੈ। ਹਾਂ, ਜੇ ਤੁਹਾਡਾ ਕੋਈ ਕਸੂਰ ਨਹੀਂ ਤਾਂ ਤੁਹਾਨੂੰ ਉਹਦੀ ਸਜ਼ਾ ਵੀ ਨਹੀਂ ਮਿਲੂਗੀ, ਪਰ ਇਹਦੇ ਲਈ ਇੰਪੋਰਟੈਂਟ ਹੈ ਕਿ ਜੇ ਇਹੋ ਜਿਹਾ ਕੋਈ ਕੰਸਰਨ ਹੁੰਦਾ ਤੁਸੀਂ ਪਹਿਲਾਂ ਆ ਕੇ ਉਹਦੀ ਸਲਾਹ ਕਰੋ ਜੀ।
ਦੇਖੋ ਜੀ, ਗਵਰਨਮੈਂਟ ਸਦਾ ਸਹੀ ਤਰੀਕੇ ਨਾਲ ਕੰਮ ਕਰਦੀ, ਕੰਮ ਕਰਨਾ ਚਾਹੁੰਦੀ ਹੈਗੀ, ਕਈ ਵਾਰੀ ਆਪਾਂ ਗਲਤੀ ਕਰ ਬੈਠੇ, ਜਿਹੜੇ ਕਾਲਜਿਸ ਹਨ ਉਹਨਾਂ ਉੱਤੇ ਕੋਈ ਐਕਸ਼ਨ ਲਵੇਗੀ ਵੀ ਤੁਸੀਂ ਗਲਤ ਇਨਫੋਰਮੇਸ਼ਨ ਨਹੀਂ ਬਾਹਰ ਦੇਣੀ?
ਹਾਂਜੀ ਬਿਲਕੁਲ, ਉਹਨਾਂ 'ਤੇ ਐਕਸ਼ਨ ਆਲਰੇਡੀ ਲਿਆ ਜਾ ਚੁੱਕਿਆ ਹੈਗਾ। ਕਰੀਬਨ 13 ਇਹੋ ਜਿਹੇ ਕਾਲਜ ਨੇ ਜਿਨ੍ਹਾਂ ਦੇ ਲਾਇਸੈਂਸ ਕਬੈਕ ਸਰਕਾਰ ਨੇ ਪਿਛਲੇ ਸਮੇਂ 'ਚ ਰੱਦ ਕੀਤੇ ਹੈਗੇ ਨੇ। ਸੋ ਐਕਸ਼ਨ ਤਾਂ ਜ਼ਰੂਰ ਲੈ ਗਿਆ, ਉਹਦੇ ਹੀ ਰੀਪਰਕਸ਼ਨ ਹੈ ਕਿ ਨਾਲ ਦੀ ਨਾਲ ਆ ਵੀ ਜਿਹੜਾ ਐਕਸ਼ਨ ਲਿਆ ਗਿਆ ਕਿ ਹੁਣ ਉਹਨਾਂ ਤੋਂ ਮਾਨਤਾ ਖੋਲ੍ਹੀ ਜਾਵੇ, ਉਹਦੇ ਨਾਲ ਇਹ ਤੁਸੀਂ ਦੇਖੋਗੇ ਕਿ ਕਿੰਨਾ ਜ਼ਿਆਦਾ ਫਰਕ ਪਊਗਾ ਕਿ ਸਿਸਟਮ 'ਚ ਸੁਧਾਰ ਹੋਜੂ। ਮੈਂ ਇਹ ਗੱਲ ਕਬੈਕ ਦੀ ਮੰਨਦਾ ਕਿ ਉਹ ਆਲਵੇਜ਼ ਪਾਇਨੀਅਰ ਰਹੇ ਨੇ ਕੋਈ ਵੀ ਚੇਂਜ ਲਿਆਉਣ ਦੇ ਵਿੱਚੋਂ, ਕਿਉਂਕਿ ਉਹ ਸਭ ਤੋਂ ਪਹਿਲਾਂ ਇਹ ਸੋਚਦੇ ਨੇ ਕਿ ਕਬੈਕ ਦਾ ਕੀ ਫਾਇਦਾ ਹੋ ਰਿਹਾ। ਹੁਣ ਟੈਕਨੀਕਲੀ ਉਹਨਾਂ ਨੇ ਦੇਖਿਆ ਜੀ ਕਬੈਕ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਸਟੂਡੈਂਟ ਪੜ੍ਹਦਾ ਵਰਕ ਪਰਮਿਟ ਲੈ ਕੇ ਚਲਿਆ ਜਾਂਦਾ, ਸੋ ਕੋਈ ਫਾਇਦਾ ਨਹੀਂ ਹੋ ਰਿਹਾ ਹੈਗਾ। ਪਰ ਇਹਦੇ 'ਚੋਂ ਜਿਹੜਾ ਐਕਸ਼ਨ ਹੈਗਾ ਉਹ ਜ਼ਰੂਰ ਟਾਈਮਲੀ ਮੈਨਰ 'ਚ ਲਿਆ ਸਕਦਾ, ਇਕੱਲੇ ਕਬੈਕ 'ਚ ਨਹੀਂ, ਜੇ ਓਨਟੇਰੀਓ ਦਾ ਵੀ ਕਾਲਜ ਤੁਹਾਨੂੰ ਕੋਈ ਮੁਸ਼ਕਲ ਪੈਦਾ ਕਰਦਾ ਉਹਦੇ ਖਿਲਾਫ਼ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਤੇ ਉਹਦੇ ਖਿਲਾਫ਼ ਵੀ ਐਕਸ਼ਨ ਹੈ ਜਿਹੜਾ ਲਿਆ ਜਾ ਸਕਦਾ ਹੈਗਾ।
ਸੋ ਜੇ ਵਰਕ ਪਰਮਿਟ ਲੈ ਕੇ ਵਰਕ ਪਰਮਿਟ ਲੈ ਕਬੈਕ ਦੇ ਵਿੱਚ ਜੇ ਉੱਥੇ ਕੰਮ ਕਰਨ ਲੱਗ ਪੈਣ ਤਾਂ ਕਬੈਕ ਨੂੰ ਫਾਇਦਾ ਹੋਣਾ ਸਾਹਿਬ, ਉਹਨਾਂ ਨੇ ਵੀ ਸੋਚਿਆ ਵੀ ਇੰਨੇ ਸਟੂਡੈਂਟ ਪਹੁੰਚ ਰਹੇ ਹਨ, ਇੰਨੇ ਵਰਕ ਪਰਮਿਟ ਮਿਲ ਰਹੇ ਹਨ, ਪਰ ਸਾਨੂੰ ਫਿਰ ਇੱਥੇ ਜੋਬਸ ਦੀ ਲੋੜ ਹੈਗੀ ਆ, ਇੰਪਲਾਇਮੈਂਟ ਫਿਰ ਹਜੇ ਬਹੁਤ ਬਹੁਤ ਘੱਟ ਹੈਗੀ ਆ, ਲੋਕ ਕੰਮ ਨਹੀਂ ਕਰ ਰਹੇ। ਸੋ ਗਲਤੀਆਂ ਥੋੜ੍ਹੀਆਂ ਸਾਡੀਆਂ ਵੀ ਹਨ ਕਿ ਆਪਾਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਲਈ ਹੈ, ਕਰ ਲਈ ਦੀ ਆ, ਪਰ ਜੇ ਕਿਸੇ ਨੇ ਫਾਇਦਾ ਲੈ ਲਿਆ ਫਿਰ ਮੁਸ਼ਕਲ ਵਿੱਚ ਆ ਗਏ ਹਨ, ਤਾਂ ਕਿੱਦਾਂ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ?
ਜੀ ਬਿਲਕੁਲ, ਜੇ ਕੋਈ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਉਹ ਜ਼ਰੂਰ ਸਾਡੇ ਜਿਹੜੇ ਇੱਥੇ ਨੰਬਰ ਸਕਰੀਨ 'ਤੇ ਆ ਰਹੇ ਨੇ ਉਹਨਾਂ ਦਿੱਤੇ ਆ, ਉਹਨਾਂ 'ਤੇ ਕਾਲ ਕਰ ਸਕਦੇ ਹੋ, ਅਤੇ ਜੇ ਤੁਹਾਡਾ ਕਸੂਰ ਨਹੀਂ ਹੈਗਾ ਤਾਂ ਫਿਰ ਤੁਹਾਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੀ।
ਸੋ ਕਦੋਂ ਐਂਡ ਹੈਗੀ ਹੈ, ਕਿਹੜੇ ਲਾਸਟ ਤਰੀਕ ਤੀਕਰ ਪੜ੍ਹਨਾ ਜਿਹੜਾ ਵਰਕ ਪਰਮਿਟ ਲੈ ਕੇ ਬੱਚੇ ਉੱਥੇ ਕੰਮ ਕਰ ਸਕਣ?
31 ਅਗਸਤ 2023 ਨੂੰ ਤੁਹਾਡੀ ਪੜ੍ਹਾਈ ਖਤਮ ਹੋਣੀ ਚਾਹੀਦੀ ਹੈ, 1 ਸਪਟੰਬਰ ਨੂੰ ਨਹੀਂ, 31 ਅਗਸਤ ਨੂੰ ਤੁਹਾਡਾ ਕੋਰਸ ਫਿਨਿਸ਼ ਹੋਣਾ ਚਾਹੀਦਾ। ਜੇ 31 ਅਗਸਤ ਨੂੰ ਤੁਹਾਡਾ ਕੋਰਸ 2023 ਨੂੰ ਫਿਨਿਸ਼ ਨਹੀਂ ਹੁੰਦਾ ਫਿਰ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੂਗਾ।
The views expressed on the preceding program may not necessarily be those of the owner or management of WTOR radio station.
शाह एंटरटेनमेंट के नासिर शाह लेकर आ रहे हैं दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफताब इकबाल अपनी पूरी टीम के साथ आपके अपने शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Oh,
ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
स्प्रिंग